ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਰਾਗ ਦੇ ਵਿੱਚ 60 ਅੰਗ ਤੇ ਪਾਵਨ ਪਵਿੱਤਰ ਜੋ ਚੱਲ ਰਹੀਆਂ ਨੇ ਅਸ਼ਟਪਦੀਆਂ ਮਹਾਰਾਜ ਦੀਆਂ ਸ੍ਰੀ ਰਾਗ ਵਿੱਚ, ਸੋ 12ਵੀਂ ਅਸ਼ਟਪਦੀ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰ ਰਹੇ ਨੇ, ਜਿੱਥੇ ਗੁਰਾਂ ਦੇ ਉਪਦੇਸ਼ ਸ਼੍ਰਵਣ ਕਰਦੇ ਹਾਂ ਉੱਥੇ ਗੁਰੂ ਦੇ ਉਪਦੇਸ਼ ਕਮਾਉਣ ਵਾਲੇ, ਫਿਰ ਉਪਦੇਸ਼ ਉੱਤੇ ਜੀਵਨ ਨੂੰ ਚਲਾਉਣ ਵਾਲੇ ਅਤੇ ਹੋਰਨਾਂ ਨੂੰ ਉਪਦੇਸ਼ ਦੀ ਪ੍ਰੇਰਣਾ ਦੇਣ ਵਾਲੇ, ਭੁੱਲਿਆਂ ਹੋਇਆਂ ਨੂੰ ਰਸਤੇ ਪਾਉਣ ਵਾਲੇ, ਸੋ ਸਿੱਖ ਪੰਥ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਵੀ ਨਾਲ ਨਾਲ ਸੰਗਤਾਂ ਮਨਾ ਰਹੀਆਂ ਨੇ। ਸੋ ਇਸ ਤਰ੍ਹਾਂ ਮਹਾਰਾਜ ਦੀ ਹਜ਼ੂਰੀ ਵਿੱਚ ਸਤਿਗੁਰਾਂ ਦੀ ਸੇਵਾ ਨਿਭਾਉਂਦਿਆਂ ਹੋਇਆਂ ਭਾਈ ਅਜਮੇਰ ਸਿੰਘ ਜੀ, ਜਿਨ੍ਹਾਂ ਨੇ ਗੁਰਾਂ ਦੀ ਹਜ਼ੂਰੀ 'ਚ ਸ਼ਹੀਦੀ ਪਾਈ, ਉਹਨਾਂ ਦੀ ਯਾਦ ਵਿੱਚ ਵੀ ਮਿਲ ਕੇ ਬੈਠੇ ਹਾਂ। ਸੋ ਇਸ ਤਰ੍ਹਾਂ ਨਨਕਾਣਾ ਸਾਹਿਬ ਦੇ ਵਿੱਚ ਸ਼ਹੀਦੀਆਂ ਹੋਈਆਂ ਮਹਾਰਾਜ ਦੀ ਹਜ਼ੂਰੀ ਵਿੱਚ। ਉਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੋਲੀ ਵੀ ਵੱਜੀ ਸੀ। ਔਰ ਇਸੇ ਪ੍ਰਕਾਰ ਫਿਰ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਾਉਂਟਾ ਸਾਹਿਬ ਵਿਖੇ 12 ਸਿੰਘ ਸ਼ਹੀਦ ਹੋਏ ਸੀ ਅਤੇ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉੱਥੇ ਵੀ ਸਰੂਪ ਦੇ ਵਿੱਚ ਗੋਲੀ ਵੱਜੀ ਸੀ। ਸੋ ਇਸ ਤਰ੍ਹਾਂ ਗੁਰਾਂ ਦੀ ਹਜ਼ੂਰੀ ਵਿੱਚ ਸ਼ੁਰੂ ਤੋਂ ਲੈ ਕੇ ਬਹੁਤ ਸਾਰੇ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ। 84 ਦੇ ਦੰਗਿਆਂ ਵਿੱਚ ਗੁਰੂ ਘਰਾਂ ਵਿੱਚ ਗੁਰੂ ਘਰਾਂ ਨੂੰ ਅੱਗ ਲਾਈ ਗਈ, ਸਰੂਪਾਂ ਨੂੰ ਜਿੱਥੇ ਸਾੜਿਆ ਉੱਥੇ ਗ੍ਰੰਥੀ ਸਿੰਘਾਂ ਨੂੰ ਵੀ ਨਾਲ ਸਾੜਿਆ ਗਿਆ, ਗ੍ਰੰਥੀ ਵੀ ਬਹੁਤ ਸਾਰੇ ਰਾਗੀ ਸੰਗਤ ਮਾਰੀ ਗਈ। ਸੋ ਇਸ ਤਰ੍ਹਾਂ ਪਾਠ ਕਰਦਿਆਂ ਹੋਇਆਂ ਬਹੁਤ ਸਾਰੇ ਗ੍ਰੰਥੀ ਸਿੰਘ ਸ਼ਹੀਦ ਹੋਏ। ਜੇ ਯਾਦ ਕਰੀਏ ਤਾਂ ਉਹਨਾਂ ਸਾਰਿਆਂ ਨੂੰ ਮਹਾਰਾਜ ਦੀ ਹਜ਼ੂਰੀ ਵਿੱਚ ਰਹਿ ਕੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤੋ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰੇ ਬਾਰ। ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਦਰਬਾਰ ਸਾਹਿਬ ਦੇ ਅੰਦਰ ਕਿਤੇ ਵੀ ਚੜ੍ਹਾਈ ਕਰ ਜਾਂਦਾ, ਉਹਨੂੰ ਜਮਦੂਤ ਨਹੀਂ ਲੈ ਕੇ ਜਾਂਦੇ, ਚਾਹੇ ਉਹ ਕੈਸਾ ਵੀ ਹੋਵੇ, ਉਹਦੇ ਉੱਤੇ ਗੁਰੂ ਸਾਹਿਬ ਦੀ ਮਿਹਰ ਹੋ ਜਾਂਦੀ। ਸੋ ਇਸ ਤਰ੍ਹਾਂ ਗੁਰਮੁਖਾਂ ਪਿਆਰਿਆਂ ਦੇ ਦਿਨ ਮਨਾ ਰਹੇ ਹਾਂ। ਬਾਬਾ ਦੀਪ ਸਿੰਘ ਜੀ ਸ਼੍ਰੋਮਣੀ ਸ਼ਹੀਦ ਜਥੇਦਾਰ, ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਲਈ ਆਪਣਾ ਸੀਸ ਭੇਟਾ ਕਰ ਦਿੱਤਾ, ਕੁਰਬਾਨੀ ਕੀਤੀ। ਲਾਹੌਰ ਜ਼ਿਲ੍ਹਾ ਹੁੰਦਾ ਸੀ ਜਦੋਂ, ਬਹੁਵਿੰਡ ਪਿੰਡ ਜੋ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੈ ਹੁਣ। ਮਾਈ ਜੀਵਨੀ ਦੀ ਕੁੱਖੋਂ ਭਾਈ ਭਗਤਾ ਦੇ ਘਰੇ ਆਪ ਨੇ ਜਨਮ ਲਿਆ 1680 ਦੇ ਕਰੀਬ, ਕਰੀਬ 1757 ਦੇ ਵਿੱਚ ਉਹਨਾਂ ਦੀ ਸ਼ਹੀਦੀ ਹੋਈ। ਔਰ ਜਨਮ ਲੈਣ ਤੋਂ ਉਪਰੰਤ ਪਾਲਣਾ ਪੋਸਣਾ ਸੋਹਣੀ ਹੋਈ, ਛੋਟੀ ਉਮਰੇ ਹੀ ਆਪ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕੋਲ ਸ੍ਰੀ ਅਨੰਦਪੁਰ ਸਾਹਿਬ ਚਲੇ ਗਏ ਸੀ। ਸ੍ਰੀ ਅਨੰਦਪੁਰ ਸਾਹਿਬ ਅਣਥੱਕ ਸੇਵਾ ਆਪ ਨੇ ਕੀਤੀ। ਉੱਥੇ ਸੇਵਾ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬਹੁਤ ਨੇੜਤਾ ਪ੍ਰਾਪਤ ਸੀ ਆਪ ਨੂੰ। ਗੁਰੂ ਘਰ ਦੇ ਵਿੱਚ ਜਿਵੇਂ ਸੇਵਾਦਾਰ ਹੁੰਦੇ ਨੇ, ਉਹਨਾਂ ਵਿੱਚ ਮੁਖੀ ਸੇਵਾਦਾਰਾਂ ਵਿੱਚ ਬਾਬਾ ਦੀਪ ਸਿੰਘ ਜੀ ਆਉਂਦੇ ਨੇ, ਭਾਈ ਦਇਆ ਸਿੰਘ ਜੀ, ਪੰਜ ਪਿਆਰੇ ਸਾਰੇ ਅਤੇ ਭਾਈ ਬਾਬਾ ਦੀਪ ਸਿੰਘ ਜੀ ਅਤੇ ਹੋਰ ਬੇਅੰਤ ਸਿੰਘ ਮਹਾਰਾਜ ਦੀ ਹਜ਼ੂਰੀ 'ਚ ਰਹਿ ਕੇ ਭਾਈ ਆਲਮ ਸਿੰਘ ਜੀ ਆਦਿਕ, ਭਾਈ ਮਾਨ ਸਿੰਘ ਜੀ, ਇਹਨਾਂ ਨੇ ਸੇਵਾਵਾਂ ਮਹਾਰਾਜ ਦੀਆਂ ਕੀਤੀਆਂ ਔਰ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਸਮਰਪਣ ਕੀਤਾ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉਂ ਸੁਭਾਗਾ, ਗੁਰ ਕੀ ਬਚਨੀ ਹਾਟ, ਬਿਕਾਨਾ ਜਿਤ ਲਾਇਆ ਤਿਤ ਲਾਗਾ। ਬਾਬਾ ਦੀਪ ਸਿੰਘ ਜੀ ਨੇ ਰਹਿੰਦੀ ਜ਼ਿੰਦਗੀ, ਸਾਰੀ ਜ਼ਿੰਦਗੀ ਜਿੰਨੀ ਵੀ ਸੀ, 75 ਸਾਲ ਦੇ ਕਰੀਬ ਆਪ, ਉਹਨਾਂ ਵਿੱਚੋਂ 15 ਕੁ ਸਾਲ ਘਰ ਦੀ ਜ਼ਿੰਦਗੀ ਬਤੀਤ ਕੀਤੀ ਹੈ, 60 ਸਾਲ ਦੇ ਕਰੀਬ ਜੋ ਗੁਰੂ ਘਰ ਦੇ ਸੇਵਾਦਾਰ ਰਹੇ ਨੇ। 10ਵੇਂ ਪਾਤਸ਼ਾਹ ਦੇ ਨਾਲ ਆਪ ਜੀ ਹਜ਼ੂਰ ਸਾਹਿਬ ਤੱਕ ਗਏ ਨੇ, ਜਿਨ੍ਹਾਂ ਪੰਜਾਂ ਪਿਆਰਿਆਂ ਨੂੰ ਤਾਬਿਆ ਖੜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਪ੍ਰਗਟ ਕੀਤੀ ਸੀ। ਉਹ ਪੰਜਾਂ ਸਿੰਘਾਂ ਦੇ ਵਿੱਚ ਵੀ ਬਾਬਾ ਦੀਪ ਸਿੰਘ ਆਪ ਲੱਗੇ ਸੀ। ਇਸੇ ਤਰ੍ਹਾਂ ਦਮਦਮਾ ਸਾਹਿਬ ਜਦ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਚਾਰਨ ਕੀਤਾ, 3-4 ਘੰਟੇ ਬਾਣੀ ਲਿਖਾਉਣੀ ਸਵੇਰੇ, ਸ਼ਾਮ ਨੂੰ 3-4 ਘੰਟੇ ਕਥਾ ਕਰਨੀ। ਉਹਨਾਂ 48 ਸਿੰਘਾਂ ਵਿੱਚ ਵੀ ਮੋਹਰੀ ਰਹੇ ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ। ਉੱਥੇ ਵੀ 10ਵੇਂ ਪਾਤਸ਼ਾਹ ਮਹਾਰਾਜ ਨੇ ਕਥਾ ਕੀਤੀ। ਸੁਣਨ ਵਿੱਚ ਆਇਆ ਕਿ ਬਹੁਤ ਸਾਰੇ ਪ੍ਰੇਮੀ ਜਨਾਂ ਨੇ ਐਸਾ ਵੀ ਕਿਹਾ ਕਿ ਉੱਥੇ ਕਥਾ ਹੀ ਨਹੀਂ ਹੋਈ ਅਤੇ ਮਹਾਰਾਜ ਨੇ ਉੱਥੇ ਕਥਾ ਕੀਤੀ ਨਹੀਂ ਹੈ। ਸਮਾਂ ਲੱਗੇਗਾ, ਉਹਨਾਂ ਨੂੰ ਮਿਲ ਕੇ ਵੀ ਪੁੱਛਾਂਗੇ ਵੀ ਉੱਥੇ ਕਦੋਂ ਨਹੀਂ ਕੀਤੀ ਕਥਾ, ਜਿਹੜੀ ਟਕਸਾਲ ਵਿੱਚ ਸੀਨੇ ਬਸੀਨੇ ਗੱਲ ਚੱਲੀ ਆ ਰਹੀ ਹੈ। ਜਾਂ ਤਾਂ ਅੰਤਰਜਾਮਤਾ ਹੋਵੇ ਜਾਂ ਸਾਰਾ ਕੁਝ ਦਿਖਦਾ ਹੋਵੇ, ਫੇਰ ਤਾਂ ਆਪਾਂ ਕਹਿ ਸਕਦੇ ਹਾਂ। ਜਿਹੜੇ ਇਦੋਂ ਪਹਿਲਾਂ ਮਹਾਂਪੁਰਖ ਹੋਏ ਨੇ ਟਕਸਾਲ ਦੇ, ਕੀ ਉਹ ਝੂਠ ਬੋਲਦੇ ਸੀ? ਜਾਂ ਇਹ ਜਿਹੜੀ ਅੱਗੇ ਕਥਾ ਚੱਲੀ ਆਈ ਹੈ ਕਿੱਥੋਂ ਸਿੱਖੀ ਫਿਰ ਸਾਰਿਆਂ ਨੇ? ਸੋ ਇਸ ਤਰ੍ਹਾਂ ਬਹੁਤ ਸਾਰੇ ਲੋਕ ਪਤਾ ਨਹੀਂ ਆਪਣੀ ਮਨ ਮਰਜ਼ੀ ਦੇ ਮੁਤਾਬਕ ਹੀ ਗੱਲਾਂ ਬੋਲ ਛੱਡਦੇ ਨੇ। ਉਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਬਾਬਾ ਦੀਪ ਸਿੰਘ ਜੀ ਜਦੋਂ ਮਹਾਰਾਜ ਨੇ ਹੀਰਾ ਘਾਟ ਇਹ ਗੱਲਾਂ ਬਹੁਤੀਆਂ ਦਾ ਤਾਂ ਪੰਥ ਵਿੱਚ ਬਹੁਤ ਘੱਟ, ਹੁਣ ਵੀ ਬਹੁਤਿਆਂ ਨੂੰ ਪਤਾ ਹੀ ਨਹੀਂ ਹੈ ਕਿ ਹੀਰਾ ਘਾਟ ਸਾਰੀ ਦਸਮ ਦੀ ਕਥਾ ਮਹਾਰਾਜ ਨੇ ਆਪ ਕੀਤੀ ਹੈ ਔਰ ਉੱਥੇ ਹੀ ਰਚਿਤ ਹੋਇਆ ਹੈ ਸਾਰਾ ਕੁਛ। ਪਾਉਂਟਾ ਸਾਹਿਬ ਤੋਂ ਲੈ ਕੇ ਰਚਨਾ ਸ਼ੁਰੂ ਹੋਈ ਹੈ। ਜਾਪ ਸਾਹਿਬ, ਸਵਈਏ, ਅਕਾਲ ਉਸਤਤ, ਚੰਡੀ ਦੀ ਵਾਰ, ਚੰਡੀ ਚਰਿੱਤਰ, ਹੁਣ ਵੀ ਬੋਰਡ ਲੱਗਿਆ ਪਾਉਂਟਾ ਸਾਹਿਬ, ਅਤੇ ਬਭੌਰ ਸਾਹਿਬ, ਚੌਪੀ ਸਾਹਿਬ ਉਚਾਰਨ ਕੀਤੀ ਮਹਾਰਾਜ ਨੇ। ਸੋ ਇਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦੀ ਡਿਊਟੀ ਲੱਗੀ ਮਹਾਰਾਜ ਵੱਲੋਂ ਸ੍ਰੀ ਦਮਦਮਾ ਸਾਹਿਬ। ਕੱਚੇ ਬੇਰ ਖਾ ਕੇ ਗੁਜ਼ਾਰਾ ਕਰਦੇ, ਕਿਉਂਕਿ ਉਸ ਇਲਾਕੇ ਵਿੱਚ ਉਦੋਂ ਕੋਈ ਆਸੇ ਪਾਸੇ ਥਾਂ ਨਹੀਂ ਸੀ, ਕਦੇ ਕਦੇ ਪ੍ਰਸ਼ਾਦਾ ਤਿਆਰ ਹੁੰਦਾ ਸੀ। ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਚਾਰ ਸਰੂਪ ਲਿਖ ਕੇ ਚਾਰਾਂ ਤਖਤਾਂ 'ਤੇ ਅਤੇ ਬਹੁਤ ਸਾਰੇ ਸਰੂਪ ਹੋਰ ਬੋਲੀਆਂ ਵਿੱਚ ਵੀ ਲਿਖੇ। ਇੱਕ ਸਰੂਪ ਬਾਬਾ ਜੀ ਦਾ ਲਿਖਿਆ ਹੋਇਆ ਬਗਦਾਦ ਵੱਲ ਕਿਤੇ ਪਿਆ, ਉਹ ਬਾਬਾ ਜੀ ਨੇ ਅਰਬੀ ਦੇ ਵਿੱਚ ਲਿਖਿਆ ਸੀ। ਇਸ ਤਰ੍ਹਾਂ ਬਾਬਾ ਜੀ ਨੇ ਹਰੇਕ ਬੋਲੀ ਵਿੱਚ ਵੀ ਸਰੂਪ ਲਿਖੇ ਕਾਫੀ। ਬਹੁਤ ਮਾਰ, ਵਿਦਵਾਨ, ਗਿਆਨਵਾਨ, ਬ੍ਰਹਮ ਗਿਆਨੀ, ਵਿਦਿਆ ਮਾਰਤੰਡ ਹੋਏ ਬਾਬਾ ਜੀ। ਔਰ ਇਸ ਤਰ੍ਹਾਂ ਬਾਬਾ ਜੀ ਨੇ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ ਕੀਤੀ। ਦਸਵੇਂ ਪਾਤਸ਼ਾਹ ਕੋਲੋਂ ਰਹਿ ਕੇ ਜਿਹੜੀ ਮਰਿਆਦਾ ਸਿੱਖੀ, 60 ਸਾਲ ਤੱਕ ਜਿਹੜਾ ਗੁਰਮੁਖ ਪਿਆਰਾ ਦਸਵੇਂ ਪਾਤਸ਼ਾਹ ਦੀ ਸੰਗਤ ਕਰਦਾ, ਉਹਨੇ ਜਿਹੜੀ ਸਾਰੇ ਕੌਮ ਨੂੰ ਦਿੱਤੀ ਸੀ ਮਰਿਆਦਾ, ਅੱਗੇ 5 ਗ੍ਰੰਥੀ ਲਿਖ ਕੇ ਦਿੱਤੀ, 22 ਵਾਰਾਂ ਭਗਤਾਂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਥਿਆ, 5 ਬਾਣੀਆਂ ਦਾ ਨਿਤਨੇਮ, ਰਹਿ ਰਾਸ, ਕੀਰਤਨ, ਸੋਹਿਲਾ, ਅੰਮ੍ਰਿਤ ਤਿਆਰ ਕਰਨ ਦੀ ਮਰਿਆਦਾ, ਛਕਾਉਣ ਦੀ ਮਰਿਆਦਾ, ਪਾਠਾਂ ਨੂੰ ਕਰਨ ਦੀ ਮਰਿਆਦਾ, ਪਾਠਾਂ ਦੀ ਵਿਧੀ ਜੋ ਉਹਨਾਂ ਨੇ ਪ੍ਰਚਲਿਤ ਕੀਤੀ ਸੀ ਕੌਮ ਦੇ ਵਿੱਚ, ਉਹ ਅੱਜ ਕਿੱਥੇ ਹੈ? ਜਿਹੜੀ ਬਾਬਾ ਦੀਪ ਸਿੰਘ ਨੇ ਮਰਿਆਦਾ ਚਲਾਈ ਸੀ, ਉਹ ਮਰਿਆਦਾ ਦਾ ਘਾਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਹਾਲੇ ਪਰਸੋਂ ਚੌਥੀ ਇੱਕ ਕਥਾ ਆਈ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਮਹਾਰਾਜ ਨੇ ਇੱਥੇ ਪੰਗਤੀ ਲਿਖੀ ਸੀ ਜਿਹੜੀ, ਉਹਦੇ ਵਿੱਚ ਇੱਕ ਮਹਾਰਾਜ ਨੇ ਇਸ਼ਾਰਾ ਕੀਤਾ ਸੀ ਕਿ ਵੱਡੋ ਵਡਾਈ ਹੋਏ। ਇਹ ਜਿਹੜਾ ਇਨਸਾਨ ਹੈ ਨਾ, ਹਮੇਸ਼ਾ ਆਪਣੇ ਸਤਿਗੁਰ ਦੀ, ਲੋਕ ਤਾਂ ਕਹਿੰਦੇ ਮੇਰੇ ਵੱਡਿਆਂ ਦੀ ਵਡਿਆਈ ਵੱਡੀ ਹੋਵੇ। ਇੱਥੇ ਸਤਿਗੁਰ ਨੇ ਉਦਣ ਕਿਹਾ ਸੀ, ਸਭ ਸਾਲਾ ਹੈ ਆਪ ਕਹੋ ਵੱਡੋ ਵਡੇਰੀ ਹੋਏ। ਭਾਵ ਅਰਥ ਇਹ ਸੀ ਕਿ ਸਭ ਕੋਈ ਆਪ ਨੂੰ ਹੀ ਸਲਾਹੁੰਦਾ ਕਿ ਮੈਂ ਹੀ ਸਿਆਣਾ, ਮੈਂ ਹੀ ਵੱਡਾ, ਇਸ ਤਰ੍ਹਾਂ ਕਹਿੰਦਾ ਕਿ ਵੱਡਿਆਂ ਤੋਂ ਵੀ ਮੇਰੀ ਵਡਿਆਈ ਜਿਹੜੀ ਵੱਡੀ ਹੋਵੇ। ਕਹਿੰਦੇ ਵੀ ਪਿਛਲਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਕੁਛ, ਜਿਹੜੇ ਪਹਿਲਾਂ ਹੋਏ ਨੇ 10 ਸਰੂਪ, ਉਦੋਂ ਬਾਅਦ ਜਿਹੜੇ ਸਿੰਘ ਹੋਏ ਨੇ ਉਹਨਾਂ ਦੇ ਨਾਲ ਜਿਹੜੇ ਸਿੰਘ ਹੋਏ ਨੇ ਉਹਨਾਂ ਨੂੰ ਤਾਂ ਕੁਛ ਪਤਾ ਹੀ ਨਹੀਂ ਸੀਗਾ। ਸਾਨੂੰ ਹੁਣ ਵਾਲਿਆਂ ਨੂੰ ਸਾਰਾ ਕੁਛ ਗਿਆਨ ਹੈ। ਇਸ ਕਰਕੇ ਆਓ, ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਲੋਕ ਆਪ ਭੁੱਲੇ ਹੋਏ ਨੇ, ਔਰ ਦੂਜਿਆਂ ਨੂੰ ਭੁਲਾਉਂਦੇ ਫਿਰਦੇ ਨੇ। ਸਤਿਗੁਰੂ ਮਹਾਰਾਜ ਅੱਜ ਦੇ ਇਸ ਗੁਰਬਾਣੀ ਦੇ ਫੈਸਲੇ ਰਾਹੀਂ ਆਪਾਂ ਨੂੰ ਦੱਸਣਗੇ ਸ੍ਰੀ ਰਾਗ ਮਹੱਲਾ ਪਹਿਲਾ। ਮਨਮੁਖ ਭੁੱਲੈ ਭੁਲਾਈਐ, ਭੁੱਲੀ ਠੌਰ ਨਾ ਕਾਏ। ਜਿਹੜੀ ਮਨਮੁਖ ਜੀਵ ਰੂਪ ਇਸਤਰੀ ਹੈ, ਇਹ ਆਪ ਤਾਂ ਪਰਮੇਸ਼ਰ ਵੱਲੋਂ ਭੁੱਲੀ ਹੋਈ ਹੈ, ਮਰਿਆਦਾ ਵੱਲੋਂ ਭੁੱਲੀ ਹੋਈ ਹੈ, ਆਪਣੇ ਸਰੂਪ ਤੋਂ ਭੁੱਲੀ ਹੋਈ ਹੈ, ਅਤੇ ਹੋਰਨਾਂ ਨੂੰ ਭੁਲਾਉਂਦੀ ਹੈ। ਕਿ ਆਪ ਭੁੱਲ ਜਾਣਾ ਕੋਈ ਵੱਡੀ ਗੱਲ ਨਹੀਂ, ਚਲੋ ਬੰਦਾ ਭੁੱਲਣ ਅੰਦਰ ਸਾਰੇ ਹੀ ਨੇ, ਆਪ ਤਾਂ ਇੱਕ ਗਲਤੀ ਕੀਤੀ ਹੈ, ਫਿਰ ਆਪਣੀ ਗਲਤੀ ਨੂੰ ਛੁਪਾਉਣ ਲਈ ਦੂਜਿਆਂ ਦੇ ਉੱਤੇ ਪਰਦਾ ਪਾਉਣ ਲਈ ਕਹਿਣਾ ਕਿ ਨਹੀਂ ਇਹੀ ਗੱਲ ਠੀਕ ਹੈ ਜੋ ਮੈਂ ਕਹੀ, ਫਿਰ ਉਹ ਮਨਮੁਖ ਇਸਤਰੀ ਜਿਹੜੀ ਹੈ ਦੂਸਰਿਆਂ ਨੂੰ ਵੀ ਭੁਲਾਉਂਦੀ ਹੈ, ਜੀਵ ਦੂਜਿਆਂ ਨੂੰ ਵੀ ਭੁਲਾ ਦਿੰਦਾ, ਗਲਤੀ ਕਰਨ ਲਾ ਦਿੰਦਾ। ਭੁੱਲੀ ਠੌਰ ਨਾ ਕਾਏ, ਅਤੇ ਭੁੱਲੀਆਂ ਹੋਈਆਂ ਨੂੰ ਕੋਈ ਠਹਿਰਨ ਵਾਸਤੇ ਥਾਂ ਨਹੀਂ ਮਿਲਦੀ, ਨਾ ਲੋਕ ਵਿੱਚ ਨਾ ਪਰਲੋਕ ਵਿੱਚ। ਮਨਮੁਖ ਇਸਤਰੀ ਜਿਹੜੀ ਹੈ ਨਾ, ਭੁੱਲਿਆ ਤੋਂ ਭਾਵ ਅਵਿਦਿਆ ਦੀ ਭੁਲਾਈ ਹੋਈ, ਭੁੱਲੀ ਹੋਈ ਨੂੰ ਕੋਈ ਥਾਂ ਨਹੀਂ ਮਿਲਦਾ, ਅਤੇ ਉਹ ਦੂਜਿਆਂ ਨੂੰ ਵੀ ਭੁਲਾਉਣ ਲੱਗੀ ਹੋਈ ਹੈ। ਜਿਹੜੀ ਅਸਲੀਅਤ ਹੈ, ਇਹਨੂੰ ਅਸਲੀਅਤ ਨੂੰ ਆਪਾਂ ਸਾਰੇ ਜਾਣੇ ਜਾਣ ਸਕਦੇ ਹਾਂ। ਇਹ ਅਸਲੀਅਤ ਹੈ ਕਿ ਅਭਿਆਸ ਕਰਕੇ, ਬਾਣੀ ਦੀ ਮਿਹਨਤ ਕਰਕੇ, ਆਪਣੇ ਅੰਦਰੋਂ ਪ੍ਰਕਾਸ਼ ਨੂੰ ਪ੍ਰਗਟ ਕਰਕੇ ਆਪਾਂ ਹਰੇਕ ਚੀਜ਼ ਨੂੰ ਸਹੀ ਢੰਗ ਨਾਲ ਜਾਣ ਸਕਦੇ ਹਾਂ। ਪਰ ਕੋਈ ਮਨੁੱਖ ਸਹੀ ਗੱਲ ਨੂੰ ਜਾਣਨਾ ਹੀ ਨਹੀਂ ਚਾਹੁੰਦਾ, ਨਾ ਪਛਾਣਨਾ ਚਾਹੁੰਦਾ। ਇਹ ਕਹਿੰਦੇ ਨੇ ਕਿ ਹੁਣ ਚੜ੍ਹਦੀ ਕਲਾ ਨਹੀਂ ਹੋ ਰਹੀ ਕੌਮ ਦੀ, ਕਿਉਂਕਿ ਸਾਡਾ ਰੋਜ਼ ਦਾ ਇਹੀ ਗੱਲਬਾਤ ਹਰੇਕ ਦੀ ਹੈ ਕਿ ਦੇਖੋ ਜੀ ਬੁਰਾ ਹੀ ਹਾਲ ਹੈ। ਅਤੇ ਬੁਰਾ ਹਾਲ ਹੋਇਆ ਕਿਵੇਂ? ਜਦੋਂ ਆਪਾਂ ਮਰਿਆਦਾ ਨੂੰ ਹੀ ਛੱਡ ਦਿੱਤਾ, ਭੁੱਲੀਆਂ ਹੋਈਆਂ ਦੇ ਮਗਰ ਲੱਗ ਕੇ ਆਪਾਂ ਵੀ ਆਪ ਭੁੱਲਣਹਾਰੇ ਬਣ ਗਏ ਹਾਂ। ਹਰੇਕ ਕੋਈ ਭੁਲਾਉਂਦਾ ਹੀ ਫਿਰਦਾ ਆਪਾਂ ਨੂੰ, ਕਿਉਂਕਿ ਭੁੱਲਦੇ ਆਪਾਂ ਤਾਂ ਹੈ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਕਥਾ ਹੀ ਨਹੀਂ ਸੁਣੀ ਕਦੇ, ਜਦੋਂ ਆਪਾਂ ਇਤਿਹਾਸ ਬਾਰੇ ਕੁਝ ਜਾਣਦੇ ਹੀ ਨਹੀਂ। ਅਤੇ ਜਿਹੜੇ ਮਾੜਾ ਮੋਟਾ ਜਾਣਦੇ ਨੇ, ਹੁਣ ਇੱਕ ਬੰਦੇ ਨੇ ਮੈਨੂੰ ਕਿਹਾ ਵੀ ਮੈਨੂੰ ਉਹ ਪੋਥੀਆਂ ਦੱਸੋ ਜਾਂ ਉਹ ਕਿਤਾਬਾਂ ਦੱਸੋ ਜਿਹੜੀਆਂ ਸਹੀ ਲਿਖੀਆਂ ਹੋਈਆਂ ਨੇ, ਕਿਉਂਕਿ ਬਹੁਤ ਸਾਰੇ ਮਨੁੱਖਾਂ ਨੇ ਪੈਸੇ ਲੈ ਕੇ ਬਹੁਤ ਸਾਰੀਆਂ ਕਿਤਾਬਾਂ ਐਸੀਆਂ ਲਿਖ ਦਿੱਤੀਆਂ ਨੇ ਜਿਹੜੀਆਂ ਸਾਨੂੰ ਭੁਲਾਉਂਦੀਆਂ ਨੇ। ਉਹ ਆਪ ਤਾਂ ਭੁੱਲੇ ਹੀ ਹੋਏ ਨੇ ਅਤੇ ਦੂਜਿਆਂ ਨੂੰ ਭੁਲਾਉਂਦੇ ਫਿਰਦੇ ਨੇ। ਫਿਰ ਮੈਂ ਉਹਨੂੰ ਇਹੀ ਸਲਾਹ ਦਿੱਤੀ ਵੀ ਸਾਰਾ ਕੁਛ ਛੱਡ ਕੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਲੜ ਫੜ ਲੈ। ਬਾਕੀ ਦੀਆਂ ਤਾਂ ਗੱਲਾਂ ਹੁਣ ਬਹੁਤ ਮਿਲਗੋਭਾ ਹੋ ਚੁੱਕੀਆਂ ਨੇ, ਕਿਸੇ ਦੀ ਗੱਲ ਕਿੱਧਰ ਨੂੰ ਜਾਂਦੀ, ਕਿਸੇ ਦੀ ਕਿਧਰੇ ਜਾਂਦੀ, ਕਿਸੇ ਦੀ ਕਿਧਰੇ ਜਾਂਦੀ। ਜੇ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪੋਥੀ ਲੈ ਕੇ ਸਟੀਕ ਟੀਕਾ ਪੜ੍ਹੀਏ ਮਹਾਰਾਜ ਦਾ, ਜਾਂ ਕਥਾ ਗੁਰਬਾਣੀ ਦੀ ਲੜੀਵਾਰ ਸੁਣੀਏ, ਤਾਂ ਆਪਾਂ ਪਿਛਲੀਆਂ ਸਭ ਗੱਲਾਂ ਭੁੱਲ ਕੇ, ਸਭ ਕੁਛ ਭੁੱਲ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੁਰੀਏ। ਜਿੱਦਾਂ ਨੂੰ ਸਤਿਗੁਰੂ ਕਹਿਣ, ਜੋ ਸਮਝਾਉਣ, ਉਹਨੂੰ ਵੱਡਾ ਮੰਨੀਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਭੁੱਲੇ ਹੋਏ ਬੰਦੇ ਨੂੰ ਸਮਝਾਉਣ ਵਾਲਾ ਕੌਣ ਕੋਈ ਵੀ ਨਹੀਂ ਸੰਸਾਰ ਦੇ ਅੰਦਰ। ਗੁਰਬਿਨ ਕੋ ਨਾ ਦਿਖਾਵੇ, ਅੰਧੀ ਆਵੇ ਜਾਏ। ਸਤਿਗੁਰਾਂ ਤੋਂ ਬਿਨਾਂ ਪਰਮੇਸ਼ੁਰ ਨੂੰ ਇਸ ਢੰਗ ਦੇ ਨਾਲ, ਮਹਾਰਾਜ ਸੱਚੇ ਪਾਤਸ਼ਾਹ ਬਿਨਾਂ ਪਰਮੇਸ਼ੁਰ ਅਤੇ ਸਤਿਗੁਰੂ ਇੱਕੋ ਹੀ ਰੂਪ ਨੇ, ਕਿਉਂਕਿ ਗੁਰੂ ਤੋਂ ਬਿਨਾਂ ਪਰਮੇਸ਼ੁਰ ਨੂੰ ਕੋਈ ਦਿਖਾ ਨਹੀਂ ਸਕਦਾ ਕਿ ਸਤਿਗੁਰੂ ਹੀ ਪਰਮੇਸ਼ੁਰ ਦੇ ਦਰਸ਼ਨ ਕਰਾ ਸਕਦੇ ਨੇ। ਆਪਣੇ ਸਰਗੁਣ ਰੂਪ ਧਾਰਨ ਕਰਕੇ ਪਰਮੇਸ਼ੁਰ ਨੇ ਨਿਰਗੁਣ ਦੇ ਦਰਸ਼ਨ ਕਰਾਉਣੇ ਆਪਾਂ ਨੂੰ। ਆਹ ਸਾਡਾ ਸਰੂਪ ਹੈ। ਦਸਾਂ ਗੁਰਾਂ ਨੇ ਜਿਹੜਾ ਸਰੂਪ ਧਾਰਿਆ ਉਹ ਸਰਗੁਣ ਸਰੂਪ ਸੀ। ਜੇ ਮੇਰੇ ਖਿਆਲ 'ਚ ਵਿਚਾਰ ਕੇ ਦੇਖੀਏ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੈਸੇ ਨਿਰਗੁਣ ਰੂਪ ਹੀ ਹੈ ਇਹ, ਕਿਉਂਕਿ ਸ਼ਬਦ ਹੈ ਅਤੇ ਸ਼ਬਦ ਜਿਹੜਾ ਨਿਰਗੁਣ ਹੀ ਹੁੰਦਾ। ਸ਼ਬਦ ਦਾ ਤਾਂ ਕੋਈ ਆਕਾਰ ਨਹੀਂ ਨਾ ਹੈ, ਇਹ ਉਹ ਆਕਾਰ ਨਹੀਂ ਜਿਹੜਾ ਇੱਕ ਮਨੁੱਖ ਦਾ ਆਕਾਰ ਹੁੰਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਸਮਝਾਉਣ ਵਾਲੇ ਨੇ। ਗੁਰਬਿਨ ਕੋ ਨਾ ਦਿਖਾਵੇ, ਅੰਧੀ ਆਵੇ ਜਾਏ। ਇਹ ਗਿਆਨ ਅਤੇ ਵੈਰਾਗ ਰੂਪ ਅੱਖਾਂ ਤੋਂ ਬਿਨਾਂ ਅੰਨੀ ਦੁਨੀਆ ਆਉਂਦੀ ਜਾਂਦੀ ਜੰਮਦੀ ਮਰਦੀ ਰਹਿੰਦੀ ਹੈ। ਇਸ ਕਰਕੇ ਆਪਾਂ ਨੂੰ ਭੁੱਲਿਆਂ ਹੋਇਆਂ ਦੇ ਮਗਰ ਨਹੀਂ ਲੱਗਣਾ ਚਾਹੀਦਾ। ਮੈਂ ਇਹ ਵਿਚਾਰ ਸਾਰੀ ਸੰਗਤ ਨੂੰ ਬੇਨਤੀ ਕਰਦਾ। ਇਸ ਗੱਲ ਬਾਰੇ ਵੀ ਭਲੀ ਭਾਂਤ ਆਪਾਂ ਜਾਣਦੇ ਹਾਂ, ਜਿਹੜੇ ਸੰਗਤ ਵਿੱਚ ਕੋਈ ਬੰਦੇ ਐਸੇ ਬੈਠੇ ਨੇ ਗੁਰਮੁਖ, ਜਿਨ੍ਹਾਂ ਉੱਤੇ ਬੜੀ ਕਿਰਪਾ ਹੁੰਦੀ ਮਹਾਰਾਜ ਦੀ, ਬਹੁਤ ਪਹੁੰਚੀਆਂ ਰੂਹਾਂ ਵੀ ਸੰਗਤ ਵਿੱਚ ਬਹਿੰਦੀਆਂ ਨੇ, ਪਰ ਉਹਨਾਂ ਦਾ ਇਹ ਹੈ ਕਿ ਹੁਣ ਨਜ਼ੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ। ਉਹ ਦੱਸਦੇ ਨਹੀਂ ਆਪਣਾ ਆਪ ਕਿ ਮੇਰੇ 'ਤੇ ਕਿੰਨੀ ਕੁ ਕਿਰਪਾ, ਕਿਉਂ ਜਿਨ੍ਹਾਂ 'ਤੇ ਕਿਰਪਾ ਹੁੰਦੀ ਉਹਨਾਂ ਨੂੰ ਡਰ ਵੀ ਹੁੰਦਾ ਕਿ ਕਿਤੇ ਦੱਸਿਆ ਮੇਰੀ ਕਿਰਪਾ ਘੱਟ ਨਾ ਜਾਵੇ, ਮਹਾਰਾਜ ਨਾਰਾਜ਼ ਨਾ ਹੋ ਜਾਣ। ਪਰ ਉਹ ਗੁਰਮੁਖ ਪਿਆਰੇ ਜਿਹੜੇ ਸਹੀ ਢੰਗ ਨਾਲ ਸਭ ਕੁਝ ਜਾਣਦੇ ਨੇ, ਕਥਾ ਕਰਨੇ ਕਰਕੇ ਮੇਰਾ ਇਹ ਮਾਰਗ ਹੋਣ ਨੇ ਕਰਕੇ ਬਹੁਤ ਗੁਰਮੁਖਾਂ ਨਾਲ ਮੇਰੀ ਸਾਂਝ ਪੈਂਦੀ ਹੈ। ਔਰ ਹਰ ਚੀਜ਼ ਹੀ ਆਪਾਂ ਮਹਾਰਾਜ ਨੂੰ ਹੀ ਪੁੱਛਦੇ ਹਾਂ, ਬਸ ਬੰਦੇ ਨੂੰ ਪੁੱਛਦੇ ਹੀ ਨਹੀਂ ਕਿਸੇ ਨੂੰ। ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਪੁੱਛੀਏ ਜਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰੀਏ। ਵੈਸੇ ਤਾਂ ਜੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਲਈਏ ਨਾ, ਦੇਗ ਬਣਾ ਕੇ ਭੇਟਾ ਰੱਖ ਕੇ ਐਨ ਇੱਕ ਮਨ ਹੋ ਕੇ ਕਿਸੇ ਕੰਮ ਲਈ ਵੀ ਅਰਦਾਸ ਕਰੀਏ, ਬਿਲਕੁਲ ਸੱਚੇ ਪਾਤਸ਼ਾਹ ਉਹੀ ਹੁਕਮਨਾਮਾ ਦੇ ਦਿੰਦੇ ਵੀ ਆਹ ਵਿਚਾਰ ਭਾਈ ਇਉਂ ਹੈ। ਜੇ ਫਿਰ ਵੀ ਨਹੀਂ ਸਿੱਖ ਨੂੰ ਯਕੀਨ ਆਉਂਦਾ, ਫਿਰ ਬਹੁਤ ਗੁਰਸਿੱਖਾਂ ਨੇ ਐਸਾ ਕੀਤਾ ਕਿ ਪਰਚੀਆਂ ਪਾ ਲਈਆਂ ਮਹਾਰਾਜ ਦੇ ਅੱਗੇ ਵਿਸ਼ਵਾਸ ਨਾਲ, ਕੜਾਹ ਪ੍ਰਸ਼ਾਦ ਜ਼ਰੂਰ ਕਰਨਾ, ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਉਹ ਚੀਜ਼ ਦਾ ਜਵਾਬ ਦੇ ਦਿੰਦੇ ਨੇ। ਤੀਜੀ ਗੱਲ ਇਹ, ਜੇ ਆਪ ਨੂੰ ਕੋਈ ਗੱਲ ਨਾ ਉੜਦੀ ਹੋਵੇ, ਪਤਾ ਨਾ ਲੱਗੇ ਕਿਸੇ ਗੱਲ ਦਾ, ਬਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਖੜ੍ਹ ਕੇ ਬੇਨਤੀ ਕਰਕੇ ਕੋਲ ਬਹਿ ਜਾਓ ਮਹਾਰਾਜ ਦੇ, ਚੌਰ ਕਰੀ ਜਾਓ, ਮਹਾਰਾਜ ਤੁਸੀਂ ਤਾਂ ਮੇਰੇ ਅੰਦਰ ਹੀ ਬੈਠੇ ਹੋ ਪ੍ਰਕਾਸ਼ ਰੂਪ ਹੋ ਕੇ, ਮੈਨੂੰ ਕਿਰਪਾ ਕਰਕੇ ਉਹ ਸੋਝੀ ਪਾ ਦਿਓ ਫਲਾਨੀ ਗੱਲ ਕਿਵੇਂ ਹੈ, ਮੇਰੀ ਆਤਮਾ 'ਚੋਂ ਮੈਨੂੰ ਆਵਾਜ਼ ਦਿਓ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਚਨ ਆਇਆ ਕਿ ਦਿਲਾਂ ਕਾ ਮਾਲਕ ਕਰੇ ਹਾਕ, ਜਿਹੜਾ ਦਿਲਾਂ ਦਾ ਮਾਲਕ ਹੈ ਉਹਨੂੰ ਹਾਕ ਭਾਵ ਆਵਾਜ਼ ਮਾਰਦਾ, ਦੱਸਦਾ ਕਿ ਗਲਤ ਕੰਮ ਕਰਨ ਲੱਗਿਆਂ, ਜਦੋਂ ਆਪਾਂ ਗਲਤ ਕੰਮ ਕਰਦੇ ਹਾਂ ਅੰਦਰੋਂ ਆਵਾਜ਼ ਆਉਂਦੀ ਵੀ ਇਹ ਠੀਕ ਨਹੀਂ ਹੈ। ਸੋ ਜਿਵੇਂ ਕੋਈ ਵੀ ਗੱਲ ਹੈ ਗੁਰਮਤ ਦੀ, ਕਿਸੇ ਤਰ੍ਹਾਂ ਦਾ ਕੋਈ ਮਰਿਆਦਾ ਅਤੇ ਸ਼ੰਕਾ ਹੋਵੇ, ਉਹ ਹਮੇਸ਼ਾ ਆਪਾਂ ਨੂੰ ਅੰਤਰ ਆਤਮੇ ਦੇਖ ਕੇ ਅਰਦਾਸ ਕਰਕੇ ਬੇਨਤੀ ਕਰਨੀ ਚਾਹੀਦੀ ਹੈ, ਮਹਾਰਾਜ ਕਿਰਪਾ ਕਰਕੇ ਤੁਸੀਂ ਅੰਦਰੋਂ ਹੀ ਬਖਸ਼ਿਸ਼ ਕਰੋ, ਮੈਨੂੰ ਸੋਝੀ ਪੈ ਜਾਵੇ ਇਸ ਗੱਲ ਦੀ ਕਿ ਗੱਲ ਸਹੀ ਕਿਹੜੀ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਸਾਡੇ ਹਿਰਦੇ ਵਿੱਚ ਉਹਨਾਂ ਦੀ ਜੋਤ ਹੈ, ਅੰਦਰੋਂ ਹੀ ਗੱਲ ਫੁਰ ਜਾਂਦੀ। ਸੋ ਜਿਵੇਂ ਕਿਸੇ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਕੋਲ ਗਏ ਇੱਕ ਵਾਰੀ, ਮੈਨੂੰ ਕਹਿੰਦੇ ਦੁਨੀਆਂ 'ਚ ਪ੍ਰਚਾਰ ਬਹੁਤ ਲੋਕ ਇਹ ਕਰਦੇ ਨੇ ਵੀ ਸੰਗਤ 20 ਵਿਸਵੇ ਹੈ, ਗੁਰੂ 1 ਵਿਸਵਾ ਹੀ ਹੈ, ਤਾਂ 21 ਵਿਸਵੇ ਬਣਦੇ ਨੇ, ਤੇਰਾ ਕੀ ਖਿਆਲ ਹੈ? ਲੋਕ ਕਹਿੰਦੇ ਸੰਗਤ 20 ਵਿਸਵੇ ਹੈ। ਮੈਂ ਜੀ ਤੁਸੀਂ ਮਹਾਂਪੁਰਖ ਹੋ, ਪਹੁੰਚੇ ਹੋਏ ਹੋ, ਬ੍ਰਹਮ ਗਿਆਨੀ ਹੋ, ਮੇਰੀ ਬੁੱਧੀ ਤਾਂ ਇੰਨਾ ਕੰਮ ਨਹੀਂ ਕਰਦੀ। ਕਹਿੰਦੇ ਚੰਗਾ, ਜਦ ਤੂੰ ਘਰ ਤੱਕ ਪਹੁੰਚ ਜਾਏਗਾ ਨਾ ਤੈਨੂੰ ਆਪੇ ਹੀ ਗੱਲ ਸਮਝ ਲੱਗ ਜੂਗੀ। ਜਦੋਂ ਮੈਂ ਘਰ ਜਾ ਕੇ ਟੂਟੀ 'ਤੇ ਹੱਥ ਧੋਣ ਲੱਗਿਆ, ਮੈਨੂੰ ਇੱਕਦਮ ਪੰਗਤੀ ਆਈ ਮਨ 'ਚ ਕਿ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤੈ ਜਿੱਤ ਵਡਿਆਈ। ਇਹ ਪੰਗਤੀ ਆਪਣੇ ਆਪ ਮੇਰੇ ਮਾਇੰਡ 'ਚ ਆ ਗਈ ਕਿ ਗੁਰੂ ਸਮੁੰਦਰ ਨਦੀ ਸਭ ਸਿੱਖੀ ਨਹਾਤੈ ਜਿੱਤ ਵਡਿਆਈ। ਗੁਰੂ ਸਮੁੰਦਰ ਰੂਪ ਹੈ, 999 ਨਦੀਆਂ ਪੈਂਦੀਆਂ ਇਹ 'ਚ। ਕਹਿਣ ਤੋਂ ਭਾਵ ਮਹਾਂਪੁਰਖਾਂ ਨੇ ਦੂਜੇ ਤੀਜੇ ਦਿਨ ਜਦੋਂ ਮੈਂ ਜਾ ਕੇ ਦੱਸਿਆ ਕਿ ਆਹ ਪੰਗਤੀ ਫੁਰੀ ਹੈ ਮੈਨੂੰ, ਕਹਿੰਦੇ ਤੂੰ ਮੈਨੂੰ ਇਉਂ ਦੱਸ, 500 ਉਦੋਂ 30 ਸਾਲ ਹੋਏ ਸੀ ਮਹਾਰਾਜ ਦੇ ਅਵਤਾਰ ਦਿਹਾੜੇ ਨੂੰ, ਹੁਣ 38 ਹੋ ਗਏ, 39ਵਾਂ ਚੱਲਦਾ ਹੋਣਾ। ਕਹਿੰਦੇ 530 ਸਾਲ ਪਹਿਲਾਂ ਇਹ ਜਿਹੜੇ ਆਪਣੇ ਆਪ ਨੂੰ 20 ਵਿਸਵੇ ਕਹਿੰਦੇ ਉਦੋਂ ਇਹ ਕਿੱਥੇ ਸੀ? ਕਹਿੰਦੇ ਗੁਰੂ ਨੂੰ ਕਿ 1 ਵਿਸਵੇ ਬਣਾਈ ਜਾਂਦੇ ਨੇ। ਜਹਿ ਸਤਿਗੁਰ ਤੈ ਸਤਸੰਗਤ ਬਣਾਈ, ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਹੈ ਉੱਥੇ ਹੀ ਸਤਸੰਗਤ ਬਣਦੀ ਹੈ। ਇਸ ਕਰਕੇ ਜੇ ਸਤਿਗੁਰੂ ਆਪਾਂ ਨੂੰ ਵਡਿਆਈ ਦਿੰਦੇ ਵੀ ਸੰਗਤ ਵੱਡੀ ਹੈ, ਤਾਂ ਸੰਗਤ ਇਹ ਕਹੇ ਨਹੀਂ ਸੱਚੇ ਪਾਤਸ਼ਾਹ ਤੁਸੀਂ ਵੱਡੇ ਹੋ, ਅਸੀਂ ਵੱਡੇ ਨਹੀਂ। ਜਦ 10ਵੇਂ ਪਾਤਸ਼ਾਹ 5 ਪਿਆਰਿਆਂ ਦੇ ਅੱਗੇ ਖੜ ਗਏ ਹੱਥ ਜੋੜ ਕੇ, ਖਾਲਸਾ ਜੀ ਦਾਸ ਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਦਿੱਤੀ ਨਾ ਵਡਿਆਈ 5 ਨੂੰ, ਅਤੇ 5 ਜੀ ਉੱਥੇ ਕਹਿੰਦੇ ਹਾਂ ਵੀ ਹਾਂ ਦਿੰਦੇ ਹਾਂ ਅੰਮ੍ਰਿਤ, ਐਵੇਂ ਤਾਂ ਨਹੀਂ ਕਿਹਾ। ਉਹ ਤਾਂ ਵਿਚਾਰੇ ਹੱਥ ਜੋੜ ਕੇ ਖੜ੍ਹੇ ਨੇ ਅਤੇ ਐਨ ਮਹਾਰਾਜ ਤੋਂ ਡਰ ਬਹੁਤ ਲੱਗਦਾ, ਕਿਉਂਕਿ ਸਮਰੱਥ ਸਰਬ ਕਲਾ ਸਮਰੱਥ ਨੇ ਸੱਚੇ ਪਾਤਸ਼ਾਹ। ਕਹਿੰਦੇ ਮਹਾਰਾਜ ਇਹ ਕੀ ਗੱਲ, ਅਸੀਂ ਗਰੀਬ ਨਮਾਣੇ ਨਤਾਣੇ ਬਿਲਕੁਲ, ਸਾਡੀ ਤਾਂ ਕੋਈ ਕਮਾਈ ਵੀ ਨਹੀਂ, ਕੁਛ ਵੀ ਨਹੀਂ। ਸੱਚੇ ਪਾਤਸ਼ਾਹ ਤੁਸੀਂ ਸਾਤੋਂ ਅੰਮ੍ਰਿਤ ਮੰਗਦੇ ਹੋ, ਸੱਚੇ ਪਾਤਸ਼ਾਹ ਅਸੀਂ ਯੋਗ ਨਹੀਂ ਇਸ ਦੇ। ਸਤਿਗੁਰੂ ਕਹਿੰਦੇ ਇਹ ਵੀ ਚੀਜ਼ ਦੇਖਣੀ ਸੀ ਕਿ ਸਤਿਗੁਰੂ ਜੇ 5 ਦੇ ਅੱਗੇ ਖੜ ਗਏ ਤਾਂ ਇਹ ਤਾਂ ਨਹੀਂ ਕਿ 5 ਚ ਕੋਈ ਮਾਣ ਆ ਗਿਆ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਅੰਮ੍ਰਿਤ ਛਕਾਇਆ। ਮਹਾਰਾਜ ਕਹਿੰਦੇ ਅਕਾਲ ਪੁਰਖ ਜੀ ਦਾ ਹੁਕਮ ਸੀ ਇਸ ਤਰ੍ਹਾਂ ਕਿ ਪਹਿਲਾਂ ਤੁਸੀਂ ਆਪ ਅੰਮ੍ਰਿਤ ਛਕਣਾ। ਇਸ ਕਰਕੇ ਜਦੋਂ ਆਪਾਂ ਨੂੰ ਸਤਿਗੁਰੂ ਜਿੰਨੀ ਮਰਜ਼ੀ ਵੱਡੀ ਵਡਿਆਈ ਦੇਈ ਜਾਣ, ਪਰ ਇਉਂ ਨਹੀਂ ਕਦੇ ਕਹਿਣਾ ਕਿ ਅਸੀਂ ਵੱਡੇ ਹੋ ਗਏ ਹਾਂ। ਨਹੀਂ ਮਹਾਰਾਜ, ਅਸੀਂ ਤਾਂ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ਼। ਕਦੇ ਵੀ ਆਪਣੇ ਆਪ ਨੂੰ ਵੱਡੇ ਨਹੀਂ ਕਹਿਣਾ, ਕਿਉਂਕਿ ਆਪਣੀਆਂ ਬੁੱਧੀਆਂ ਬਿਲਕੁਲ ਤੁੱਛ ਜੀਆਂ ਹਨ। ਗੁਰਬਿਨ ਕੋ ਨਾ ਦਿਖਾਵੇ, ਅੰਧੀ ਆਵੇ ਜਾਏ। ਇਹ ਅੰਨੀ ਇਸਤਰੀ ਜੀਵ ਰੂਪ ਇਸਤਰੀ ਜਿਹੜੀ ਆ, ਗਿਆਨ ਅਤੇ ਵਿਰਾਗ ਰੂਪ ਅੱਖਾਂ ਤੋਂ ਬਿਨਾਂ ਆਉਂਦੀ ਜਾਂਦੀ ਜੰਮਦੀ ਮਰਦੀ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਇਹ ਮਨਮੁੱਖ ਕਿਵੇਂ ਹੋ ਗਈ, ਭੁੱਲ ਕਿਵੇਂ ਗਈ, ਸਰੂਪ ਰੂਪੀ ਥਾਂ ਤੋਂ ਬਿਨਾਂ ਕਿਵੇਂ ਹੋ ਗਈ ਅਤੇ ਅੰਨੀ ਕਿਵੇਂ ਕਹੀ ਆਪ ਨੇ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਕ ਤਾਂ ਇਹ ਗੱਲ ਹੈ ਵੀ ਸਤਿਗੁਰੂ ਨੂੰ ਜਾ ਕੇ ਨਹੀਂ ਮਿਲਦਾ ਇਹ, ਫਿਰ ਇਹਦੇ ਅੰਦਰ ਜਿਹੜਾ ਗਿਆਨ ਹੋਣਾ ਚਾਹੀਦਾ ਉਹ ਗਿਆਨ ਦੀ ਪ੍ਰਾਪਤੀ ਗੁਰਾਂ ਤੋਂ ਹੋਣੀ ਆ, ਉਹ ਨਹੀਂ ਲੈਂਦਾ ਜਾ ਕੇ। ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ, ਇਹਨੇ ਗਿਆਨ ਪਦਾਰਥ ਨੂੰ ਗਵਾ ਹੀ ਲਿਆ ਆਪਣੇ ਅੰਦਰੋਂ। ਇਸ ਕਰਕੇ ਠੱਗਿਆ ਮੁੱਠਾ ਹੁੰਦਾ, ਲੁੱਟਿਆ ਪੁੱਟਿਆ ਜਾਂਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਠੱਗ ਨੇ ਉਹ ਇਹਨੂੰ ਲੁੱਟ ਲੈਂਦੇ ਨੇ, ਠੱਗ ਲੈਂਦੇ ਨੇ। ਇੰਨੀ ਠੱਗੀ ਜੱਗ ਠੱਗਿਆ, ਇਹਨਾਂ ਠੱਗਾਂ ਨੇ ਸਾਰੀ ਦੁਨੀਆ ਠੱਗ ਲਈ। ਗਿਆਨ ਪਦਾਰਥ ਅੰਦਰੋਂ ਖਤਮ ਹੋ ਗਿਆ, ਕਿਉਂਕਿ ਗੁਰਾਂ ਦੇ ਕੋਲ ਜਾ ਕੇ ਗਿਆਨ ਤਾਂ ਲਿਆ ਹੀ ਨਹੀਂ। ਗਿਆਨ ਵੀ ਉਹ ਜਿਹੜਾ ਰੱਬੀ ਗਿਆਨ ਸੀ, ਜਨਰਲ ਨੌਲੇਜ ਤਾਂ ਸਾਰਿਆਂ ਨੂੰ ਹੀ ਹੈ, ਬਹੁਤ ਜ਼ਿਆਦਾ ਨੌਲੇਜ ਹੁੰਦੀ ਕਈ ਬੰਦਿਆਂ ਨੂੰ, ਪਰ ਜਦੋਂ ਰੱਬ ਦੀ ਗੱਲ ਕਰੋ ਤਾਂ ਕਹਿੰਦੇ ਇਹਦੇ ਬਾਰੇ ਨਹੀਂ ਮੈਨੂੰ ਪਤਾ। ਬਹੁਤ ਗੱਲਾਂ ਦਾ ਆਪਾਂ ਨੂੰ ਗਿਆਨ ਨਹੀਂ। ਕਿੱਦਾਂ ਹੀ ਵੱਡਾ ਬੰਦਾ ਆ ਜੇ, ਇੱਕ ਵਾਰੀ 1975 'ਚ ਸ੍ਰੀ ਮੁਕਤਸਰ ਸਾਹਿਬ ਕਾਫ਼ੀ ਵੱਡੀ ਹਸਤੀ ਸੀ, ਜੋ ਮਹਾਂਪੁਰਖ ਕਹਿੰਦੇ ਚਲੋ ਆਪਾਂ ਠੀਕ ਹੈ ਬਈ ਪੁਰਾਣੀਆਂ ਕੋਲਾਂ 'ਚੋਂ ਇਹਨੂੰ ਵਰ ਮਿਲਿਆ ਹੋਇਆ, ਇਹਨਾਂ ਦੇ ਪਰਿਵਾਰ ਨੂੰ ਦਸਵੇਂ ਪਾਤਸ਼ਾਹ ਵੱਲੋਂ ਤੇਰਾ ਘਰ ਮੇਰਾ ਸਹਿ ਨੂੰ ਵਰ ਮਿਲਿਆ। ਚਲੋ ਮੱਥਾ ਟੇਕਣ ਆਇਆ ਆਪਾਂ ਵੀ ਸਤਿਕਾਰ ਕਰੀਏ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਹੁੰਦੇ ਉਸ ਵਕਤ ਸਾਰੇ ਅੱਗਿਓਂ ਲੈਣ ਵਾਸਤੇ ਗਏ, ਸਿਰੋ ਪੌਵੀ ਦਿੱਤਾ ਗਿਆ ਦਰਬਾਰ ਸਾਹਿਬ ਮੁਕਤਸਰ ਸਾਹਿਬ, ਅਤੇ ਬੜਾ ਵਧੀਆ ਸਿਹਰਾ ਵੀ ਗਲ 'ਚ ਪਾਇਆ ਫੁੱਲਾਂ ਦਾ, ਬਾਹਰ ਦੀਵਾਨ ਲੱਗਿਆ ਹੋਇਆ ਸੀ। ਉਹ ਜਦੋਂ ਬਾਹਰ ਆਇਆ ਵੱਡੀ ਹਸਤੀ ਜੀ ਨੂੰ ਕਹਿੰਦੇ ਸੀ, ਉਹ ਆਪਣੇ ਗਲ 'ਚੋਂ ਸਿਹਰਾ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਰੱਖਣ ਲੱਗਿਆ। ਸਾਰਿਆਂ ਰੋਕਿਆ, ਨਹੀਂ ਜੀ ਨਹੀਂ ਏਦਾਂ ਨਹੀਂ ਕਰੀਦਾ। ਬਾਅਦ ਵਿੱਚ ਅਸੀਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਇਹ ਤੁਸੀਂ ਤਾਂ ਕਹਿੰਦੇ ਸੀ ਇਹ ਬੜੇ ਗੁਰਸਿੱਖ ਖਾਨਦਾਨ ਹੈ, ਇਹਨੂੰ ਇੰਨਾ ਨਹੀਂ ਪਤਾ ਵੀ ਆਪਦਾ ਸਿਹਰਾ ਲਾ ਕੇ ਮਹਾਰਾਜ ਦੇ ਉੱਤੇ ਨਹੀਂ ਰੱਖੀਦਾ। ਕਹਿੰਦੇ ਭਾਈ ਵਾਰਤਾ ਮਹਾਰਾਜ ਜ਼ਰੂਰ ਦਿੱਤਾ ਪਰ ਗਿਆਨ ਪਦਾਰਥ ਨਹੀਂ ਹੈ ਇਹਨਾਂ ਕੋਲ, ਇਹਨਾਂ ਨੂੰ ਇਹ ਸਮਝ ਨਹੀਂ ਕਿ ਸਤਿਗੁਰੂ ਵੱਡੇ ਨੇ, ਸਤਿਗੁਰਾਂ ਦਾ ਸਤਿਕਾਰ ਕਿਵੇਂ ਕਰੀਦਾ। ਇਸ ਕਰਕੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਵੀ ਸਿੱਖਣਾ ਪੈਂਦਾ। ਰਾਜੇ ਮਹਾਰਾਜਿਆਂ ਕੋਲ ਜਿਵੇਂ ਬੈਠਣਾ ਉੱਠਣਾ ਖੜ੍ਹਨਾ ਸਿੱਖਣਾ ਪੈਂਦਾ, ਇਸੇ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਦਾ ਵਜ਼ੀਰ ਬਣਨ ਲਈ ਬਹੁਤ ਚੀਜ਼ਾਂ ਸਾਨੂੰ ਸਿੱਖਣੀਆਂ ਪੈਂਦੀਆਂ ਨੇ। ਕਿਵੇਂ ਇਸ਼ਨਾਨ ਕਰਕੇ ਸੁੱਚੇ ਵਸਤਰ ਪਹਿਨਣੇ, ਕੇਸੀ ਇਸ਼ਨਾਨ ਕਰਕੇ ਆਉਣਾ, ਚੌਰ ਕਰਨਾ ਸੋਹਣੇ ਢੰਗ ਨਾਲ, ਗਲ 'ਚ ਪਰਨਾ ਪਾਉਣਾ, ਅੱਖ ਨੱਕ ਕੰਨ ਮੂੰਹ ਨੂੰ ਹੱਥ ਨਹੀਂ ਲਾਉਣਾ, ਮਹਾਰਾਜ ਕੋਲ ਪੰਜ ਇਸ਼ਨਾਨਾਂ ਕਰਕੇ ਆਉਣਾ, ਤਾਬਿਆ ਬਹਿਣ ਲਈ, ਤਾਬਿਆ ਬੈਠਣ ਦੀਆਂ ਵੀ ਬਹੁਤ ਮਰਿਆਦਾਵਾਂ ਨੇ ਜਿਹੜੀਆਂ ਬਾਬਾ ਦੀਪ ਸਿੰਘ ਜੀ ਨੇ ਸਾਨੂੰ ਸਿਖਾਈਆਂ ਨੇ। ਨਿਤਨੇਮੀ ਪ੍ਰੇਮੀ ਬਾਬਾ ਦੀਪ ਸਿੰਘ ਜੀ ਆਪ ਪੰਜ ਗ੍ਰੰਥੀ ਦਾ ਰੋਜ਼ ਪਾਠ ਕਰਨ ਵਾਲੇ, 110 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨ ਵਾਲੇ, ਪੰਜ ਬਾਣੀਆਂ ਕੀਰਤਨ ਸੋਹਿਲਾ ਰਹਿ ਰਾਸ ਸਮੇਤ ਸਾਰਾ ਨਿਤਨੇਮ ਕਰਨ ਵਾਲੇ ਅਤੇ ਬਾਣੀ ਲਿਖਣ ਵਾਲੇ, ਕੀ ਕਹਿਣਾ ਰਾਤ ਨੂੰ 11 ਕੁ ਵਜੇ ਸੌਣਾ ਅਤੇ 1 ਵਜੇ ਫੇਰ ਉੱਠ ਜਾਣਾ, 22 ਘੰਟੇ ਜਿਹਨੇ ਜਾਗਣਾ ਹੈ, ਔਰ ਇਤਨਾ ਅਭਿਆਸ ਹੋਣਾ, ਨਿਤਨੇਮ ਹੋਣਾ, ਇੰਨੀ ਵੱਡੀ ਅਵਸਥਾ। ਦੁਨੀਆਂ ਦੇ ਅੰਦਰ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਨੇ ਪਰ ਗੁਰਸਿੱਖਾਂ ਦੀਆਂ ਸ਼ਹੀਦੀਆਂ ਲਾਸਾਨੀ ਨੇ, ਇਹ ਜੀ ਸ਼ਹੀਦੀ ਕੋਈ ਦੇ ਨਹੀਂ ਸਕਦਾ। ਜਿਹੀ ਜੀ ਸ਼ਹੀਦੀ ਬਾਬਾ ਦੀਪ ਸਿੰਘ ਨੇ ਦਿੱਤੀ ਆ, ਇਹੋ ਜਿਹੀ ਸ਼ਹੀਦੀ ਕੋਈ ਵੀ ਨਹੀਂ ਦੇ ਸਕਦਾ। ਸੱਚਾਈ ਨੂੰ ਜਾਣਨ ਦਾ ਯਤਨ ਕਰਿਆ ਕਰੋ। ਕੋਈ ਬੰਦਾ ਕੁਛ ਵੀ ਕਹੀ ਜਾਵੇ ਆ ਕੇ, ਫਿਰ ਆਪਣੀ ਆਤਮਾ ਦੇ ਅੰਦਰ ਦੇਖ ਕੇ ਆਵਾਜ਼ ਲਓ ਬਈ ਮੇਰੀ ਆਤਮਾ 'ਚੋਂ ਕੀ ਆਵਾਜ਼ ਆਉਂਦੀ ਕਿ ਏਡੇ ਵੱਡੇ ਬ੍ਰਹਮ ਗਿਆਨੀ ਮਹਾਂਪੁਰਖ ਇੰਨਾ ਵੀ ਕਰਮ ਨਹੀਂ ਕਰ ਸਕਦੇ। ਜਦੋਂ ਸਾਡੇ ਪਿਤਾ ਜੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਿਰਤਾਜ ਤੱਤੀ ਤਵੀ 'ਤੇ ਬੈਠ ਸਕਦੇ ਨੇ, ਸਿੰਘ ਉਦੋਂ ਦੇਗਿਆਂ 'ਚ ਉੱਬਲ ਸਕਦੇ, ਨੌਵੇਂ ਪਾਤਸ਼ਾਹ ਵੇਲੇ ਭਾਈ ਮਤੀ ਦਾਸ ਦੁਫਾੜ ਵਿੱਚੋਂ ਪੰਜ ਪ੍ਰਵਾਨ ਦੀ ਪੌੜੀ ਤੋਂ ਬਾਅਦ ਤੱਕ ਦੀ ਆਵਾਜ਼ ਆਉਂਦੀ ਹੈ, ਭਾਈ ਸਤੀ ਰਾਮ ਸਤਨਾਮ ਵਾਹਿਗੁਰੂ ਕਹਿ ਸਕਦੇ, ਅਤੇ ਫਿਰ ਇਸ ਤਰ੍ਹਾਂ ਨਹੀਂ ਕਰ ਸਕਦੇ। ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਸੋ ਜਿਨ੍ਹਾਂ ਬਾਰੇ ਆਪਾਂ ਚੰਗੀ ਤਰ੍ਹਾਂ ਜਾਣਦੇ, 1947 ਦੇ ਵਿੱਚ ਇੱਕ ਬਾਬਾ ਚੂੜ ਸਿੰਘ ਜੀ ਹੋਏ ਨੇ, ਦੁਬਾਰਾ ਇਹ ਭਾਣਾ ਵਰਤਿਆ ਸੀ ਬਿਨਾਂ ਸਿਰ ਤੋਂ ਲੜਨਾ। 7-8 ਕਿਲੋਮੀਟਰ ਤੱਕ ਸਿੰਘ ਬਿਨਾਂ ਸਿਰ ਤੋਂ ਹੀ ਲੜਦਾ ਗਿਆ, ਬਾਬਾ ਚੂੜ ਸਿੰਘ। ਰੋਣੋ ਪਿੰਡ ਉਹਨਾਂ ਦਾ ਥਾਂ ਹੈ ਇਸ ਵਕਤ। ਉੱਥੇ ਹੁਣ ਵੀ ਦੁਨੀਆਂ ਜਾ ਕੇ ਦੀਵਾਲੀ ਵਾਲੇ ਦਿਨ ਬਹੁਤ ਸਾਰੀ ਮਠਿਆਈਆਂ ਆਦਿਕ ਚੜ੍ਹਾਉਂਦੇ ਨੇ, ਉਹਨਾਂ ਨੂੰ ਮੰਨਦੇ ਨੇ, ਉਹਨਾਂ ਦੀ ਕੁਲ ਦੇ ਲੋਕ। ਇਹ ਦੁਬਾਰਾ ਵੀ ਐਸਾ ਵਰਤਿਆ। ਇਸ ਕਰਕੇ ਦੁਨੀਆਂ ਦੇ ਅੰਦਰ ਜਿੰਨੇ ਲੋਕ ਇਹਨਾਂ ਗੱਲਾਂ ਦਾ ਖੰਡਨ ਕਰ ਜਾਂਦੇ ਨੇ, ਐਸਾ ਹੋਇਆ ਨਹੀਂ। ਮੈਂ ਸਮਝਦਾ ਉਹਨਾਂ ਦੀ ਆਤਮਕ ਕਮਜ਼ੋਰੀ ਹੈ, ਉਹਨਾਂ ਦੇ ਅੰਦਰ ਭਗਤੀ ਦੀ ਭਾਵਨਾ ਨਹੀਂ। ਜੇ ਭਗਤੀ ਹੈ ਤਾਂ ਉਹ ਕਰਕੇ ਆਪਣੀਆਂ ਅੱਖਾਂ ਨਾਲ ਸਾਰਾ ਕੁਛ ਦੇਖ ਲੈਣ ਕਿ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਪੰਗਤੀ ਲਿਖੀ ਮਹਾਰਾਜ ਨੇ ਕਿ ਸਤਿਗੁਰ ਆਗੈ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵ ਹੈ, ਇਹ ਪੰਗਤੀ ਕਿਹਨੇ ਸਫਲੀ ਕਰਨੀ ਸੀ ਫਿਰ? ਇਸ ਕਰਕੇ ਆਇਆ ਕਿ ਸਾਨੂੰ ਕਮਜ਼ੋਰ ਕਰਨ ਲਈ ਬਹੁਤ ਸਾਰੀਆਂ ਗੱਲਾਂ ਦੇ ਸ਼ੋਸ਼ੇਬਾਜ਼ੀ ਛੱਡੀ ਜਾਂਦੀ ਹੈ, ਅਤੇ ਆਪਾਂ ਵੀ ਇੰਨੀ ਛੇਤੀ ਮੰਨ ਲੈਂਦੇ ਹਾਂ ਕਿ ਹਾਂ ਐਸਾ ਸ਼ਾਇਦ ਹੋਇਆ ਹੀ ਨਾ ਹੋਵੇ। ਨਹੀਂ, ਜੋ ਬੀਤਿਆ ਪਿਛਲਾ ਇਤਿਹਾਸ ਅੱਜ ਤੋਂ ਪਹਿਲਾਂ ਆਪਾਂ ਸੁਣਦੇ ਆਏ ਹਾਂ ਉਹ ਬਿਲਕੁਲ ਸਹੀ ਇਤਿਹਾਸ ਹੈ। ਹੁਣ ਇਤਿਹਾਸ ਨੂੰ ਤੋੜ ਮਰੋੜ ਕੇ ਗੜਬੜ ਜੀ ਕਰਕੇ ਭਲਾਂ ਦੀ ਇਹ ਰੌਲੇ ਹੁਣੇ ਕਿਉਂ ਪਏ ਨੇ? 20 ਸਾਲ ਦੇ ਇਦੋਂ ਪਹਿਲਾਂ ਨੇ ਪਏ ਰੌਲੇ। ਇਹਨਾਂ ਗੱਲਾਂ ਦਾ ਹਮੇਸ਼ਾ ਮਨ 'ਚ ਖਿਆਲ ਕਰਿਆ ਕਰੋ ਵੀ ਇਹ ਰੌਲੇ ਹੁਣ ਕੌਣ ਪਾਉਂਦਾ, ਕਿਵੇਂ ਪਾਉਂਦੇ ਨੇ। ਇਹਨਾਂ ਗੱਲਾਂ ਦਾ ਹਮੇਸ਼ਾ ਧਿਆਨ ਰੱਖਣਾ, ਅਤੇ ਹੌਲੀ 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 ਜਦੋਂ ਆਪਾਂ ਇੱਕ ਗੱਲ ਪ੍ਰਵਾਨ ਕਰ ਲਈ, ਕਹਿੰਦਾ ਜੱਟ ਸਹੇ ਨੂੰ ਨਹੀਂ ਰੋਂਦਾ ਪਹੇ ਨੂੰ ਰੋਂਦਾ ਹੁੰਦਾ। ਜੱਟ ਦੇ ਖੇਤ 'ਚੋਂ ਛੋਟਾ ਜਿਹਾ ਖਰਗੋਸ਼ ਜਿਹਾ ਜਿਹਨੂੰ ਸਿਹਾ ਕਹਿੰਦੇ ਲੰਘ ਗਿਆ, ਉਹ ਕਹਿੰਦਾ ਬਈ ਮਾੜਾ ਮਾੜਾ ਹੋਇਆ, ਮੱਥੇ 'ਤੇ ਹੱਥ ਮਾਰੇ। ਦੂਜਾ ਕਹਿੰਦਾ ਲੈ ਮਾੜਾ ਕਿ ਇੱਥੋਂ ਖਰਗੋਸ਼ ਲੰਘਿਆ, ਉਹ ਕਹਿੰਦਾ ਮੈਨੂੰ ਖਰਗੋਸ਼ ਦਾ ਨਹੀਂ ਮਤਲਬ, ਹੁਣ ਇਹਨੂੰ ਦੇਹ ਦੀਆਂ ਪੈੜਾਂ ਦੇਖ ਕੇ ਇੱਥੋਂ ਕੂਕਰ ਲੰਘੂ, ਕੋਈ ਬਿੱਲੀ ਲੰਘੂ। ਫਿਰ ਉਹਦੀਆਂ ਪੈੜਾਂ ਦੇਖ ਕੇ ਗਾਂ ਲੰਘ ਜੂ ਇੱਥੋਂ, ਫਿਰ ਮੱਝ ਲੰਘ ਜੂ, ਫਿਰ ਕੋਈ ਬੰਦਾ ਲੰਘ ਜੂ, ਲੋਕ ਹੌਲੀ ਹੌਲੀ ਇੱਥੋਂ ਗੱਡਾ ਲੰਘਾਉਣ ਲੱਗ ਜਾਣਗੇ, ਮੇਰੇ ਤਾਂ ਖੇਤ 'ਚ ਪੁਆੜਾ ਪੈ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਦੋਂ ਤੁਸੀਂ ਇੱਕ ਗੱਲ ਨੂੰ ਮੰਨ ਲਿਆ ਵੀ ਹਾਂ ਜੀ ਇਹ ਗੱਲ ਹੋਈ ਨਹੀਂ, ਲੋਕ ਜਿਹੜੇ ਵਿਰੋਧੀ ਨੇ ਉਹ ਸੋਚਦੇ ਆ ਲੈ ਵੀ ਆਹ ਤੀਰ ਚੱਲ ਗਿਆ ਸਿੱਖਾਂ 'ਤੇ ਆਪਣਾ, ਹੁਣ ਦੂਜਾ ਚਲਾ ਦਿਉ, ਫਿਰ ਉਹ ਦੂਜਾ ਛੱਡ ਦਿੰਦੇ, ਆਹ ਗੱਲ ਹੋਈ ਨਹੀਂ, ਹਾਂ ਇਹ ਵੀ ਨਹੀਂ ਹੋਈ। ਉਹਨਾਂ ਸੋਚਿਆ ਇਹ ਤਾਂ ਭੋਲੇ ਭਾਲੇ ਸਿੱਧੇ ਸਾਦੇ ਆ, ਛੱਡ ਦਿਉ ਵੱਡੀਆਂ ਤੋਪਾਂ। ਹੁਣ ਉਹਨਾਂ ਸਾਰਾ ਕੁਛ ਹੀ ਛੱਡਤਾ, ਗੁਰੂ ਗ੍ਰੰਥ ਸਾਹਿਬ 'ਤੇ ਕਿੰਤੂ ਹੋ ਗਿਆ, ਇਹਦੇ 'ਚ ਆਹ ਨਹੀਂ, ਆਹ ਠੀਕ ਨਹੀਂ, ਆਹ ਠੀਕ ਨਹੀਂ, ਉਹ ਵੀ ਹੋ ਗਿਆ। ਇਸੇ ਤਰ੍ਹਾਂ ਮਹਾਰਾਜ ਦੀ ਬਾਣੀ ਦਸਵੇਂ ਪਾਤਸ਼ਾਹ ਦੀ ਬਾਣੀ 'ਤੇ ਕਿੰਤੂ ਹੋ ਗਿਆ, ਸਾਡੀ ਰਹਿਤ 'ਤੇ ਕਿੰਤੂ ਹੋ ਗਿਆ, ਅਸੀਂ ਬਿਲਕੁਲ ਹੀ ਚੁੱਪ ਕਰਕੇ ਬੈਠੇ ਹਾਂ। ਨਿਤਨੇਮ 'ਤੇ ਕਿੰਤੂ ਹੋ ਕੇ ਉਹ ਤਿੰਨ ਬਾਣੀਆਂ ਹੀ ਛਾਪਤੀਆਂ, ਕੋਈ ਨਹੀਂ ਬੋਲਿਆ, ਸਾਰੀ ਕੌਮ ਮੁਰਦਿਆਂ ਦੀ ਹੋ ਗਈ, ਹੁਣ ਬਿਲਕੁਲ ਮਰੇ ਹੋਏ ਹੋ ਗਏ ਆਪਾਂ ਸਾਰੇ ਜਾਣੇ। ਹੁਣ ਕੋਈ ਨਹੀਂ ਕਹਿ ਸਕਦਾ ਵੀ ਜਦ ਸਾਡੇ ਵੱਡੇ ਵਡੇਰੇ ਸਾਡੇ ਬਜ਼ੁਰਗ ਸੰਤ ਬਾਬਾ ਫਤਿਹ ਸਿੰਘ, ਬਾਬਾ ਚੰਨਣ ਸਿੰਘ ਹੁਣੀ, ਪੁਰਾਣੇ ਸਿੰਘ, ਚਲੋ ਕੋਈ ਬੰਦਾ ਕਿੱਥੋਂ ਇੱਕ ਨਿਤਨੇਮ ਦੀ ਸ਼ਾਦੀ ਮੈਂ ਦਿੰਦਾ ਬਈ, ਸੋ ਚਾਹੇ ਕਿੰਨੇ ਵੀ ਪਹਿਲਾਂ ਹੋਏ ਨੇ ਆਪਣੇ 'ਚ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਵੀ ਚਾਹੇ ਵੀ ਪੰਜ ਬਾਣੀਆਂ ਪੜ੍ਹਦੇ ਰਹੇ ਕਿ ਨਹੀਂ, ਤੌੜਾ ਸਾਹਿਬ ਪੰਜ ਬਾਣੀਆਂ ਪੜ੍ਹਨ ਤੋਂ ਬਿਨਾਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ। ਠੀਕ ਆ ਮੈਂ ਸ਼੍ਰੋਮਣੀ ਕਮੇਟੀ 'ਚ ਬਹੁਤ ਚਿਰ ਰਿਹਾ, ਮੈਨੂੰ ਸਾਰਾ ਜੀਵਨ ਦਾ ਜਿੰਨਾ ਕੁ ਪਤਾ, ਉਹ ਇੱਕ ਵੱਖਰਾ ਪਾਸਾ ਕਿ ਉਹਨਾਂ ਦੇ ਵਿੱਚ ਕਮਜ਼ੋਰੀਆਂ ਵੀ ਹੁੰਦੀਆਂ ਲੀਡਰਾਂ ਵਿੱਚ, ਪਰ ਇੱਕ ਚੀਜ਼ ਹੈ ਕਿ ਜਿਹੜੀ ਉਹਨਾਂ ਦੀ ਪਹਿਲਾਂ ਤੋਂ ਧਾਰਨਾ ਰਹੀ ਹੈ, ਜਿਹੜੀ ਚੀਜ਼ ਆਪਣੇ ਸਾਹਮਣੇ ਅੱਜ ਹੈ, ਤਿੰਨ ਬਾਣੀਆਂ ਕਰ ਦਿਓ, ਰਹਿ ਰਾਸ ਘਟਾ ਦਿਓ, ਆਹ ਕਰ ਦਿਓ, ਇਹ ਧੋਖਾ ਹੋ ਕਿਹਦੇ ਨਾਲ ਰਿਹਾ, ਸਾਡੇ ਨਾਲ। ਅਤੇ ਜਦੋਂ ਅਸੀਂ ਇਹ ਸਾਰਾ ਕੁਝ ਪੜ੍ਹ ਪੜ੍ਹਾ ਕੇ ਫਖਰ ਦੇ ਨਾਲ ਤਾਹਾਂ ਨੂੰ ਜਾਣਾ, ਸੱਚਖੰਡ ਵੱਲ ਨੂੰ ਮੂੰਹ ਕੀਤਾ, ਉਹ ਕਹਿੰਦੇ ਜੀ ਉੱਧਰ ਨਹੀਂ ਜਾ ਸਕਦੇ, ਉਰੇ ਹੀ ਆ ਜਾਓ ਹੁਣ ਤੁਸੀਂ। ਕਹਿੰਦੇ ਕਿਉਂ ਜੀ, ਅਸੀਂ ਤਾਂ ਸਾਰੀ ਜ਼ਿੰਦਗੀ ਪੰਜ ਬਾਣੀਆਂ ਆਹ ਬਾਣੀਆਂ ਪੜ੍ਹੀਆਂ, ਰਹਿ ਰਾਸ ਵੀ ਪੜ੍ਹੀ, ਮੂਲ ਮੰਤਰ ਵੀ ਪੜ੍ਹਿਆ, ਉਹ ਕਹਿੰਦੇ ਇੱਧਰ ਨੂੰ ਜਾਓ ਜਰਾ, ਧਰਮਰਾਜ ਕੋਲ ਨੂੰ ਹਿਸਾਬ ਕਿਤਾਬ ਦੇਣਾ ਪੈਣਾ, ਤੁਹਾਨੂੰ ਲੇਖੇ ਦੇਣੇ ਪੈ ਜਾਣੇ ਆ। ਮੈਂ ਬਿਲਕੁਲ ਸੱਚ ਕਹਿਣਾ, ਇਹ ਗੱਲ ਝੂਠ ਨਹੀਂ ਹੈ, ਕਿਉਂਕਿ ਮੇਰੀ ਸੰਗਤ ਮਾੜੇ ਮੋਟੇ ਬੰਦੇ ਨਾਲ ਤਾਂ ਹੁੰਦੀ ਨਹੀਂ, ਜੇ ਮਾੜੇ ਮੋਟੇ ਭੁੱਲੜ ਜੇ ਲੋਕ ਇਹਨਾਂ ਦੀ ਗੱਲ ਨਹੀਂ ਅਸੀਂ ਸੁਣਦੇ, ਸਿਰਫ ਬ੍ਰਹਮ ਗਿਆਨੀ ਨਾਲ ਗੱਲ ਕਰੋ ਬਸ, ਉਸ ਤੋਂ ਥੱਲੇ ਕੋਈ ਅਭਿਆਸੀਆਂ ਨਾਲ ਗੱਲ ਕਰੋ, ਰੱਬ ਦੇ ਪਿਆਰਿਆਂ ਨਾਲ ਕਰੋ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ, ਬਾਬਾ ਮਾਇਆ ਭਰਮ ਭੁਲਾਏ। ਕਹਿੰਦੇ ਭਾਈ ਮਾਇਆ ਨੇ ਸਾਰੇ ਸੰਸਾਰ ਨੂੰ ਭਰਮ ਵਿੱਚ ਭੁਲਾ ਤਾ, ਮਾਇਆ ਨੇ ਹੀ ਭੁਲਾਇਆ ਹੋਇਆ, ਹੁਣ ਪੈਸੇ ਲੈ ਕੇ ਸਾਰਾ ਕੁਛ ਤਾਂ ਹੋਈ ਜਾ ਰਿਹਾ, ਬਈ ਜਿੰਨੇ ਮਰਜ਼ੀ ਪੈਸੇ, ਕਹਿੰਦੇ 10 ਕਰੋੜ ਰੁਪਈਆ ਲੈ ਲਾ ਗੱਲ ਬਦਲ ਦੇ, ਕਹਿੰਦੇ ਮੈਨੂੰ ਕੀ ਮਾੜਾ, ਮੇਰੀਆਂ ਤਾਂ ਕੋਲਾਂ ਤਰ ਜਾਣਗੀਆਂ 10 ਕਰੋੜ ਨਾਲ, ਗੱਲ ਬਦਲ ਦਿਓ ਸਾਰੀ। ਭਰਮ ਭੁੱਲੀ ਦੁਹਾਗਣੀ ਨਾ ਫਿਰ ਅੰਕ ਸਮਾਏ ਰਹਾਓ, ਜਿਹੜੀ ਭਰਮ ਵਿੱਚ ਭੁੱਲੀ ਹੋਈ ਛੁੱਟੜ ਹੋ ਚੁੱਕੀ ਆ ਨਾ, ਜਿਹਨੇ ਗੁਰੂ ਗ੍ਰੰਥ ਸਾਹਿਬ ਤਾਂ ਛੱਡ ਹੀ ਦਿੱਤਾ, ਅੱਜ ਦੀ ਦੁਨੀਆਂ 'ਚ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਕੌਣ ਹੈ? ਹਰੇਕ ਕੋਈ ਨੌਂ ਕੀ ਦਾ ਲੈਂਦਾ ਜ਼ਿਆਦਾਤਰ ਦਿਹਾੜੀ ਦੇ ਵਿੱਚ, ਕੋਈ ਤਾਂ ਬਸ ਉਹ ਸਾਹਿਬ ਸਾਹਿਬ ਜੇ ਬੜੇ ਲੱਗੇ ਹੋਏ ਨੇ, ਫਲਾਨਾ ਸਾਹਿਬ ਫਲਾਨਾ ਸਾਹਿਬ ਉਹਨਾਂ ਦਾ ਨਾਂ। ਜੇ ਸਾਧੂ ਸੰਤਾਂ ਦੇ ਡੇਰੇ ਚਲੇ ਜਾਓ, ਉਹ ਸੰਤਾਂ ਨੂੰ ਵੀ ਮਹਾਰਾਜ ਕਹੀ ਜਾਂਦੇ ਨੇ, ਕਹਿੰਦੇ ਸੰਤ ਮਹਾਰਾਜ। ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਗੁਰੂ ਗ੍ਰੰਥ ਸਾਹਿਬ ਨੂੰ ਮਹਾਰਾਜ ਕਦ ਕਹਿਣਾ ਸੀ, ਜਿਹੜੀ ਦਸਾਂ ਸਰੂਪਾਂ ਨੇ ਸਾਡੇ ਤੇ ਕਿਰਪਾ ਕੀਤੀ, ਕੁਰਬਾਨੀ ਦਸਾਂ ਗੁਰਾਂ ਦੀ ਹੈ, ਦਸਾਂ ਗੁਰਾਂ ਦਾ ਜੀਵਨ ਕੌਣ ਜਾਣਦਾ ਅੱਜ? ਬਸ ਸੰਤਾਂ ਦਾ ਜੀਵਨ, ਮੈਂ ਸਾਰੇ ਸੰਤਾਂ ਨੂੰ ਵੀ ਬੇਨਤੀ ਕਰਕੇ ਆਇਆ ਜਿਹੜੇ ਮੇਰੇ ਵਾਕਫ ਨੇ ਜਾਣਦੇ ਨੇ, ਮੈਂ ਕਿਹਾ ਮਹਾਰਾਜ ਜੀ ਆਹ ਤੁਸੀਂ ਸੰਤਾਂ ਦਾ ਜੀਵਨ ਮੂਹਰੇ ਲੋਕਾਂ 'ਚ ਬਣਤਾ, ਲੋਕਾਂ 'ਚ ਇਹ ਆ ਵੀ ਫਲਾਨੇ ਸੰਤਾਂ ਨੇ ਮੁੰਡਾ ਦਿੱਤਾ, ਫਲਾਨੇ ਸੰਤਾਂ ਨੇ ਉੱਥੇ ਆ ਇਹਨੂੰ ਐਂ ਕਰ ਤਾਂ ਕਰਤਾ। ਮੈਂ ਕਿਹਾ ਕੀ ਗੱਲ, ਗੁਰੂ ਨਾਨਕ ਸਾਹਿਬ ਦਾ ਜੀਵਨ ਨਹੀਂ, ਦੂਜੇ ਪਾਤਸ਼ਾਹ ਨੇ ਕੁਛ ਨਹੀਂ ਕੀਤਾ, ਤੀਜਿਆਂ ਨੇ ਕੁਛ ਨਹੀਂ ਕੀਤਾ, ਤੁਸੀਂ ਦਸਾਂ ਗੁਰਾਂ ਦਾ ਜੀਵਨ ਕਿਉਂ ਨਹੀਂ ਵੰਡਿਆ ਸੰਗਤ 'ਚ? ਤੁਸੀਂ ਕਿਉਂ ਆਪਣੇ ਸਾਧੂ ਸੰਤਾਂ ਦੇ ਜੀਵਨ ਨੂੰ ਅੱਗੇ ਲਿਆ ਕੇ ਲੋਕਾਂ ਨੂੰ ਸਿਰਫ ਸਾਧੂ ਸੰਤ ਤੱਕ ਹੀ ਖੜਾ ਦਿੰਦੇ ਹੋ? ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੋਲਬਾਲਾ ਕਿਉਂ ਨਹੀਂ ਕਰਦੇ? ਜਿਹੜੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਇੰਨੀ ਵੱਡੀ ਚੀਜ਼ ਜਿਹੜੀ ਧੁਰਾਂ ਤੋਂ ਸਾਨੂੰ ਮਿਲੀ ਹੈ, ਅਕਾਲ ਪੁਰਖ ਨੇ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਆਪਾਂ ਨੂੰ ਬਖਸ਼ਿਸ਼ ਕੀਤਾ, ਜਿਹੜੀ ਮਰਿਆਦਾ ਉਹਨਾਂ ਨੇ ਲਿਖੀ ਆ, ਉਹ ਮਰਿਆਦਾ ਦੇਖੋ ਕਿਵੇਂ ਧੱਜੀਆਂ ਉਡਾਉਂਦੇ ਉਹਦੀਆਂ ਸਾਰੇ ਜਾਣੇ। ਕਿਰਪਾਨ ਦੀ ਹੋਈ ਲੋੜ ਨਹੀਂ, ਗਲ 'ਚ ਪਾ ਲਓ। ਨੌਂਦਰ ਜੀ ਸਿੰਘਾਂ ਨੇ ਦਸਵੇਂ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਆਹ ਨੌਂਦਰ ਜੀ ਗਲ 'ਚ ਪਵਾਈ, ਕਹਿੰਦੇ ਇਹ ਤਾਂ ਆਪਦੇ ਟੌਰ ਨੂੰ ਹੀ ਕਰੀ ਜਾਂਦੇ ਸਾਰਾ ਕੁਛ, ਮੇਰੀ ਗੱਲ ਤਾਂ ਕੱਟ ਹੀ ਦਿੱਤੀ ਇਹਨਾਂ ਨੇ। ਇਹਨਾਂ ਗੱਲਾਂ ਨੂੰ ਲੈ ਕੇ ਇੱਕ ਵਾਰੀ ਕਿਸੇ ਮਹਾਂਪੁਰਖ ਦੇ ਥਾਂ 'ਤੇ ਕਹਿੰਦੇ ਸਾਡਾ ਦੀਵਾਨ ਲੱਗਣਾ, ਮੈਂ ਚਲੋ ਕੋਈ ਨਹੀਂ ਆ ਜਾਵਾਂਗੇ, ਪਟਿਆਲੇ ਨੇੜੇ ਤੇੜੇ ਸੀ, ਮੈਂ ਗਿਆ ਤੇ ਮੈਨੂੰ ਕਹਿੰਦੇ ਵੀ ਸਾਡਾ ਇੱਕ ਸਿੰਘ ਪੰਜਾਂ ਪਿਆਰਾਂ ਚੋਂ ਘੱਟ ਗਿਆ, ਤੁਸੀਂ ਲੱਗ ਜਾਓਗੇ। ਮੈਂ ਕੋਈ ਗੱਲ ਲੱਗ ਜਾਂਦੇ ਹਾਂ। ਕੇਸੀ ਇਸ਼ਨਾਨ ਕਰਕੇ ਜਦੋਂ ਵਸਤਰ ਪਹਿਨ ਕੇ ਅਸੀਂ ਗਏ, ਅਰਦਾਸ ਵੀ ਹੋ ਗਈ। ਉਹਨਾਂ ਨੇ ਬੜਾ ਵਧੀਆ ਟੈਚੀ ਲਿਆਂਦਾ, ਇੱਕ ਵੱਡਾ ਸਾਰਾ ਟੈਚੀ ਚੋਂ ਸਟੀਲ ਦਾ ਬਾਟਾ ਕੱਢ ਲਿਆ। ਮੈਂ ਕਿਹਾ ਉਹ ਸਟੀਲ ਦਾ ਬਾਟਾ, ਲੋਹੇ ਦਾ ਬਾਟਾ ਕਿਹਾ ਮਹਾਰਾਜ ਨੇ, ਸਰਵ ਲੋਕ ਹੀ ਰੱਖਿਆ ਹਮਨੇ। ਉਹ ਕਹਿੰਦੇ ਜੀ ਉਹ ਜੰਗਾਲ ਲੱਗ ਜਾਂਦਾ, ਕਿਹੜਾ ਮਾਂਜਦਾ ਫਿਰੇ ਉਹਨੂੰ। ਮੈਂ ਤਾਂ ਸਟੀਲ ਦਾ ਅੰਮ੍ਰਿਤ ਛਕਾਉਣਾ ਲੋਕਾਂ ਨੂੰ, ਸਰਬਲੋਹ ਦਾ ਅੰਮ੍ਰਿਤ ਕਿਹਾ ਮਹਾਰਾਜ ਨੇ। ਫਿਰ ਜਾ ਚਲੋ, ਕਹਿੰਦੇ ਜੀ ਹੁਣ ਇੰਨੀ ਸੰਗਤ ਇਕੱਠੀ ਹੋਈ ਵੀ ਹੈ। ਮੈਂ ਕਿਹਾ ਇਹ ਤਾਂ ਵੈਸੇ ਸੰਗਤ ਨਾਲ ਹੀ ਧੋਖਾ ਹੈ, ਇਹ ਤਾਂ ਉਵੇਂ ਆਪਣੇ ਚੇਲੇ ਚਾਟੜੇ ਬਣਾਉਣ ਲਈ ਤੁਸੀਂ ਸਟੀਲ ਦਾ ਹੀ ਅੰਮ੍ਰਿਤ ਛਕਾਈ ਜਾਂਦੇ ਹੋ ਸਾਰਿਆਂ ਨੂੰ। ਤਾਂ ਉਸ ਵਕਤ ਚਲੋ ਮਜਬੂਰੀ ਸੀ, ਠੀਕ ਹੈ। ਮੈਂ ਕਿਹਾ ਅੱਗੇ ਵਾਸਤੇ ਧਿਆਨ ਰੱਖਿਓ। ਕਹਿੰਦੇ ਜੀ ਅੱਗੇ ਨੂੰ ਖਿਆਲ ਰੱਖਾਂਗੇ। ਮੈਂ ਕਿਹਾ ਅਸੀਂ ਤਾਂ ਸੰਤਾਂ ਕੋਲ ਬਾਟੇ ਮਾਂਜ ਮਾਂਜ ਕੇ ਐਨ ਲਿਸਕਾ ਕੇ ਰੱਖਦੇ ਸੀ, ਲੋਹੇ ਦੇ ਬਾਟੇ, ਦੇਸੀ ਘਿਓ ਲਾ ਦਿਓ ਮਾੜਾ ਜਿਹਾ, ਕਦੇ ਜੰਗਾਲ ਲੱਗਦੀ ਵੀ ਨਹੀਂ। ਮੈਂ ਤੁਸੀਂ ਕਦੇ ਸਿੱਖਿਆ ਹੀ ਨਹੀਂ ਵੀ ਬਾਟਾ ਕਿਵੇਂ ਸੰਭਾਲ ਕੇ ਰੱਖੀਦਾ, ਖੰਡਾ ਕਿਵੇਂ ਸੰਭਾਲ ਕੇ ਰੱਖੀਦਾ। ਉਸ ਵਕਤ ਬਾਅਦ ਵਿੱਚ ਜਦ ਅਰਦਾਸ ਕਰਕੇ ਬੈਠੇ, ਜਪਜੀ ਸਾਹਿਬ ਵਾਲਾ ਖੰਡਾ ਫੇਰ ਜਾਏ ਬੋਲੇ ਹੀ ਨਾ। ਮੈਂ ਉਹਦੇ ਮੂੰਹ ਵੱਲ ਦੇਖਾਂ, ਮੈਂ ਬੋਲਦਾ ਹੀ ਨਹੀਂ ਕੁਛ। ਬਸ ਬਾਅਦ 'ਚ ਖੰਡਾ ਮੈਨੂੰ ਫੜਾਦਾ। ਮੈਂ ਜਾਪ ਸਾਹਿਬ ਪੜ੍ਹਨਾ ਸੀ, ਮੈਂ ਉੱਚੀ ਉੱਚੀ ਬੋਲ ਕੇ ਪੜ੍ਹਿਆ, ਸਵੱਈਏ ਚੌਪੀ ਆਨੰਦ ਸਾਹਿਬ ਗੁਪਤ। ਮੈਂ ਕਿਹਾ ਬਈ ਤੁਸੀਂ ਬਾਣੀ ਬੋਲ ਕੇ ਨਹੀਂ ਪੜ੍ਹਦੇ? ਕਹਿੰਦੇ ਸਾਨੂੰ ਤਾਂ ਮਹਾਰਾਜ ਨੇ ਕਿਹਾ ਸੀ ਬਾਣੀ ਬੋਲ ਕੇ ਨਹੀਂ ਪੜ੍ਹਨੀ, ਗੁਪਤ ਪੜ੍ਹਨੀ ਹੈ। ਮੈਂ ਕਿਹਾ ਸਾਡੇ ਮਹਾਰਾਜ ਨੇ ਤਾਂ ਕਿਹਾ, ਦਸਵੇਂ ਪਾਤਸ਼ਾਹ ਨੇ ਪੰਜ ਬਾਣੀਆਂ ਬਾਟੇ ਕੋਲ ਬੈਠ ਕੇ ਐਨ ਸਮਾਧੀ ਲਾ ਕੇ ਬੋਲ ਕੇ, ਜਲ ਦੇ ਵਿੱਚ ਅੱਖਾਂ ਰੱਖ ਕੇ ਐਨ ਸਿੱਧੀਆਂ, ਦਸ ਹੱਥ ਦਸ ਗੁਰਾਂ ਦੇ ਮੰਨ ਕੇ, ਦਸ ਅੱਖਾਂ ਦਸਾਂ ਗੁਰਾਂ ਦੀਆਂ ਮੰਨ ਕੇ, ਪੰਜ ਸਿੰਘ ਬਹਿ ਕੇ ਸ੍ਰੀ ਸਾਹਿਬ ਮੋਢੇ ਨਾਲ ਲਾ ਕੇ ਫਿਰ ਫੇਰਦੇ ਨੇ ਖੰਡਾ। ਪਰੇ ਨੂੰ ਜਾਂਦਾ ਤਾਂ ਖੰਡਾ ਔਗੁਣਾਂ ਨੂੰ ਕੱਟਦਾ ਜਾਂਦਾ, ਉਰੇ ਨੂੰ ਆਉਂਦਾ ਤਾਂ ਗੁਣਾਂ ਨੂੰ ਨਾਲ ਲਿਆਉਂਦਾ। ਇਹ ਸਾਨੂੰ ਸਿੱਖਿਆ ਮਿਲੀ ਹੋਈ ਆ ਬੋਲ ਕੇ ਬਾਣੀ ਪੜ੍ਹਨ ਦੀ। ਕਹਿੰਦੇ ਜੀ ਸਾਡੇ ਤਾਂ ਐਂ ਮਰਿਆਦਾ ਹੈ। ਸੋ ਕਹਿਣ ਤੋਂ ਭਾਵ ਹੈ ਕਿ ਮਹਾਰਾਜ ਜਿਵੇਂ ਮਰਿਆਦਾ ਦੱਸ ਗਏ ਸੀ ਦਸਵੇਂ ਪਾਤਸ਼ਾਹ, ਉਸ ਮਰਿਆਦਾ ਨੂੰ ਬਾਅਦ ਵਿੱਚ ਇੰਨਾ ਬਦਲਿਆ, ਆਪਣੀ ਆਪਣੀ ਮਰਜ਼ੀ ਨਾਲ ਹਰੇਕ ਨੇ ਬਦਲਿਆ। ਕਿਉਂ? ਇਸ ਕਰਕੇ ਬਦਲਿਆ ਵੀ ਸੰਗਤ ਸੁਚੇਤ ਨਹੀਂ ਹੈ, ਸੰਗਤ ਕੁਛ ਕਹਿੰਦੀ ਨਹੀਂ ਕਿਸੇ ਨੂੰ। ਜੇ ਸੰਗਤ ਵੀ ਕੀ ਕਹੇ ਵਿਚਾਰੀ, ਸੰਗਤ ਨੇ ਤਾਂ ਜਪਜੀ ਸਾਹਿਬ ਤੋਂ ਕਦੇ ਗਾਹਾਂ ਨਹੀਂ ਵੱਧ ਕੇ ਦੇਖਿਆ ਜਿਨ੍ਹਾਂ ਨੇ, ਭਾਵੇਂ ਹੁਣ ਜਾਪ ਸਾਹਿਬ ਦਾ ਪਾਠ ਕੋਈ ਗਲਤ ਕਰੀ ਜਾਏ, ਜਿਹਨੇ ਹੁਣ ਸੰਗਤ ਨੇ ਆਪ ਨਹੀਂ ਕੀਤਾ, ਫਿਰ ਟੋਕਾਂਗੇ ਕੀ ਕਿਸੇ ਨੂੰ? ਇਸ ਕਰਕੇ ਆਪਾਂ ਨੂੰ ਆਪ ਸਾਰਿਆਂ ਨੂੰ ਉੱਪਰ ਉੱਠਣ ਦੀ ਲੋੜ ਹੈ। ਮਹਾਰਾਜ ਕਹਿੰਦੇ ਭਰਮ ਭੁੱਲੀ ਡੁਹਾਗਣੀ ਨਾ ਪਿਰ ਅੰਕ ਸਮਾਏ ਰਹਾਓ। ਜਿਹੜੀ ਭਰਮ ਦੇ ਵਿੱਚ ਪੈ ਕੇ ਭੁੱਲੀ ਹੋਈ ਛੁੱਟੜ ਹੋ ਚੁੱਕੀ ਹੈ, ਇਸਤਰੀ ਗੁਰੂ ਮਹਾਰਾਜ ਨੂੰ ਛੱਡ ਚੁੱਕੀ ਹੈ, ਕੁਰੈਤੀਏ ਹੋ ਚੁੱਕੇ ਨੇ ਜਿਹੜੇ, ਉਹ ਪੀਰੀ ਦੇ ਸਰੂਪ ਵਿੱਚ ਕਿਵੇਂ ਸਮਾ ਸਕਦੇ? ਉਹਨਾਂ ਨੂੰ ਮਹਾਰਾਜ ਕਿਵੇਂ ਪ੍ਰਵਾਨ ਕਰਨਗੇ? ਫਿਰ ਉਹ ਗੁਰੂ ਸਾਹਿਬ ਨੂੰ ਛੱਡ ਕੇ ਕਿੱਥੇ ਫਿਰਦੀ ਹੈ? ਭੁੱਲੀ ਫਿਰੈ ਦਸੰਤਰੀ, ਭੁੱਲੀ ਗ੍ਰਿਹ ਤਜ ਜਾਏ। ਕਹਿੰਦੇ ਵਾਹਿਗੁਰੂ ਦੇ ਨਾਮ ਤੋਂ ਭੁੱਲੀ ਹੋਈ ਦਸੰਤਰੀ ਪ੍ਰਦੇਸ਼ਾਂ ਚ ਭੁੱਲੀ ਫਿਰਦੀ, ਦਸੋ ਦੇਸ਼ਾਂ ਚ ਭੁੱਲੀ ਫਿਰਦੀ ਹੈ, ਭਟਕਦੀ ਫਿਰਦੀ ਹੈ, ਅਤੇ ਭੁੱਲੀ ਗ੍ਰਿਹ ਤਜ ਜਾਏ, ਅਤੇ ਭੁੱਲੀ ਹੋਈ ਆਪਣੇ ਗੁਰੂ ਘਰ ਨੂੰ ਹੀ ਛੱਡ ਜਾਂਦੀ। ਕਹਿੰਦੇ ਗੁਰੂ ਘਰ ਦੀ ਲੋੜ ਹੀ ਨਹੀਂ। ਦਸੰਤਰੀ ਹੁੰਦਾ ਥਾਂ ਥਾਂ ਦੇ ਉੱਤੇ ਆ, ਜਿਹੜੇ ਮੰਤਰ ਜੰਤਰ ਤੰਤਰਾਂ ਵਾਲੇ ਨੇ, ਥੱਲੇ ਥੱਲੇ ਦਿੱਤਾ ਸੀ ਜਹਾਜ਼ ਖਾਲਸੇ ਨੂੰ। ਪਹਿਲਾਂ ਵੀ ਮੈਂ ਪ੍ਰਮਾਣ ਦਿੱਤਾ ਪਿਛਲੇ ਹਫ਼ਤੇ, ਬਈ ਜਿਹੜੀ ਕਾਰ ਹੈ ਉਹਨੂੰ ਤਾਂ ਸਾਰੇ ਕਾਨੂੰਨਾਂ ਨੂੰ ਅਪਣਾਉਣਾ ਪੈਣਾ। ਲਾਲ ਬੱਤੀ ਹੈ ਤਾਂ ਖੜ ਜਾਓ, ਹਰੀ ਬੱਤੀ ਹੈ, ਪੀਲੀ ਬੱਤੀ ਹੈ, ਇੱਥੇ ਆਹ ਸਾਈਨ ਲੱਗਿਆ, ਇੱਥੋਂ ਮੋੜ ਨਹੀਂ ਕੱਟਣਾ, ਇੱਥੋਂ ਜਿਹੜਾ ਜਹਾਜ਼ ਹੈ ਉਹ ਆਪਣੇ ਸਾਰੇ ਸ਼ਹਿਰ ਦੇ ਉੱਤੋਂ ਹੀ ਲੰਘ ਜਾਂਦਾ। ਜਹਾਜ਼ ਨੂੰ ਲਾਲ ਬੱਤੀ ਨਾਲ ਕੀ ਆ, ਪੀਲੀ ਬੱਤੀ ਨਾਲ ਸਾਨੂੰ ਕੀ ਆ? ਸਾਡਾ ਮਤਲਬ ਹਰੀ ਬੱਤੀ ਨਾਲ ਜਹਾਜ਼ 'ਚ ਬੈਠਿਆਂ ਦਾ ਤਾਂ ਕੋਈ ਨਹੀਂ ਹੈ। ਜੇ ਇੱਥੇ ਕਾਰ ਮਾੜੀ ਜੀ ਦੂਸਰੀ ਲਾਈਨ 'ਚ ਅਚਾਨਕ ਗਲਤੀ ਨਾਲ ਹੋ ਜੇ, ਫਿਰ ਗਲਤੀ, ਪਰ ਜਹਾਜ਼ ਦਾ ਦੱਸੋ ਕੀ ਮਤਲਬ ਹੈ? ਜਹਾਜ਼ ਨੂੰ ਕੋਈ ਮੋੜ ਘੋੜ ਨਹੀਂ, ਕੋਈ ਬੱਤੀ ਨਹੀਂ, ਕੋਈ। ਇਹ ਗੁਰੂ ਨਾਨਕ ਸਾਹਿਬ ਨੇ ਖਾਲਸੇ ਨੂੰ ਇੰਨੀ ਉੱਚੀ ਮਰਿਆਦਾ ਦਿੱਤੀ ਜਹਾਜ਼ ਵਰਗੀ, ਇਹ ਫਿਰ ਥੱਲੇ ਫਸੇ ਫਿਰਦੇ ਨੇ। ਲਾਲ ਦਾਨ, ਪੀਲਾ ਦਾਨ, ਹਰਾ ਦਾਨ, ਆਹ ਪਾਉਣਾ ਹੱਥਾਂ ਦੇ ਵਿੱਚ, ਲਾਲ ਪਾ ਲਓ, ਆਹ ਪਰ ਮੂੰਗਾ ਪਾ ਲਓ, ਪੀਲਾ ਪਾ ਲਓ, ਹਾਥੀ ਭਰੀ ਫਿਰਦੇ। ਫਿਰ ਕੀ ਹੋ ਗਿਆ? ਕੋਈ ਬਣਿਆ? ਕੁਛ ਵੀ ਨਹੀਂ ਬਣਿਆ। ਕਿਉਂਕਿ ਜਦੋਂ ਤੱਕ ਸਹਾਈ ਨਹੀਂ ਹੁੰਦੇ ਦਸਵੇਂ ਪਾਤਸ਼ਾਹ, ਮਰਿਆਦਾ ਵਾਲੇ ਬੰਦੇ ਦੇ ਸਹਾਈ ਹੁੰਦੇ ਦਸਵੇਂ ਪਾਤਸ਼ਾਹ, ਉਹਨੂੰ ਕੁਛ ਵੀ ਨਹੀਂ ਹੁੰਦਾ। ਜਿਹਦੇ ਸਹਾਈ ਨਹੀਂ ਹੁੰਦੇ ਦਸਵੇਂ ਪਾਤਸ਼ਾਹ, ਉਹ ਜਿੰਨਾ ਮਰਜ਼ੀ ਲਾਲਾਂ ਦੇ ਭਰ ਭਰ ਕੇ ਝੋਲੇ ਭਰੀ ਫਿਰੇ, ਜਿੰਨੇ ਮਰਜ਼ੀ ਦਾਨ ਪੁੰਨ ਕਰੀ ਜਾਵੇ, ਮਹਾਰਾਜ ਕਹਿੰਦੇ ਉਹਦਾ ਕੁਛ ਨਹੀਂ ਬਣਨਾ, ਉਹੀ ਰੌਲਾ ਨਾ ਪਾਈ ਜਾਓ। ਜਾਪ ਸਾਹਿਬ ਦੇ ਗੱਲ ਯਾਦ ਆ ਗਈ, ਸਿੰਘ ਹੁਣ ਵੀ ਡੇਰਾ ਬਸੀ ਹੈ, ਬਹੁਤ ਬਸੀ ਪਠਾਣਾ, ਬੜੀ ਕਿਰਪਾ ਮਹਾਰਾਜ ਦੀ, ਨੀਲਾ ਬਾਣਾ ਪਹਿਨਦਾ, ਹੁਣ ਤਾਂ ਬੜਾ ਤਿਆਰ ਪ੍ਰਤਿਆਰ ਮਿਲਟਰੀ 'ਚ ਆਇਆ। ਹੁਣ ਮਿਲਟਰੀ ਵਾਲੇ ਵਿਚਾਰੇ ਪਤਾ ਜਿੰਨੀ ਕੁ ਤਨਖਾਹ ਹੁੰਦੀ ਘਰ ਦੇ ਗੁਜ਼ਾਰੇ, ਜਦੋਂ ਰਿਟਾਇਰ ਹੋ ਕੇ ਆਇਆ ਕਹਿੰਦਾ ਘਰ ਦਾ ਗੁਜ਼ਾਰਾ ਬਹੁਤ ਔਖਾ ਚੱਲਦਾ ਸੀ ਤੇ ਉਹ ਪਹਿਲਾਂ ਸਿੰਘ ਨਹੀਂ ਸੀ ਉਹ ਸਜਿਆ ਹੋਇਆ, ਹਾਲੇ ਤਾਂ ਵੈਸੇ ਆਮ ਜੇ ਬੰਦਿਆਂ ਵਿੱਚ ਸੀ। ਮੈਂ ਕਿਹਾ ਵੀ ਇਹ ਬਾਣਾ ਨੀਲਾ ਪਾਇਆ, ਇੰਨੀ ਬਾਣੀ ਹੁਣ ਪੜ੍ਹਦੇ ਹੋ, ਹੋਰ ਬਾਣੀ ਬੜੀ ਪੜ੍ਹਦੇ ਹੋ ਦਸਵੇਂ ਪਾਤਸ਼ਾਹ ਦੀ, ਇਹ ਕਿਵੇਂ ਸਾਰਾ ਕੁਝ ਬਦਲ ਗਿਆ? ਫਿਰ ਕਹਿੰਦਾ ਜੀ ਸੱਚ ਸੱਚ ਦੱਸਾਂ, ਮੈਂ ਦੱਸੋ। ਕਹਿੰਦਾ ਜਦੋਂ ਘਰ ਦੀ ਹਾਲਤ ਇੰਨੀ ਮਾੜੀ ਹੋ ਗਈ ਵੀ ਰੋਟੀ ਵੀ ਇੱਕ ਟਾਈਮ ਨਹੀਂ ਸੀ ਬਣਦੀ, ਕਹਿੰਦੇ ਕੁਦਰਤੀ ਕੋਈ ਸਾਡਾ ਦੋਸਤ ਸੀਗਾ ਮਿੱਤਰ, ਉਹ ਹਿੰਦੂ ਸੀਗਾ ਤੇ ਉਹ ਮਾੜਾ ਮੋਟਾ ਦੇਖ ਰੇਖ ਵੀ ਕਰ ਲੈਂਦਾ ਸੀ, ਕਹਿੰਦਾ ਕੁਦਰਤੀ ਜਦੋਂ ਘਰੇ ਆਇਆ ਸੀ ਕਿ ਬੁਰੀ ਹਾਲਤ ਹੈ, ਰੋਟੀ ਵੀ ਇੱਕ ਟਾਈਮ ਨਹੀਂ ਮਿਲਦੀ। ਕਹਿੰਦਾ ਸਾਨੂੰ ਇੰਨੀ ਸ਼ਰਮ ਆਈ, ਉਹ ਕਹਿੰਦਾ ਉਹ ਤੁਹਾਨੂੰ ਜਿਹੜਾ ਜਾਪ ਸਾਹਿਬ ਦਾ ਪਾਠ ਦਿੱਤਾ ਦਸਵੇਂ ਪਾਤਸ਼ਾਹ ਨੇ, ਕਹਿੰਦਾ ਉਹ ਮੈਂ ਰੋਜ਼ ਪੜ੍ਹਦਾ ਇੱਕ ਵਾਰੀ, ਕਹਿੰਦਾ ਬੜੀ ਕਿਰਪਾ ਮਹਾਰਾਜ ਦੀ। ਕਹਿੰਦਾ ਮੈਂ ਫਤਿਹਗੜ੍ਹ ਸਾਹਿਬ ਜਾ ਕੇ ਦੇਗ ਵੀ ਕਰਾ ਕੇ ਉਹਨਾਂ ਮੱਥਾ ਵੀ ਟੇਕਦਾ। ਇਹ ਕਹਿੰਦਾ ਕਿਸੇ ਮਹਾਂਪੁਰਖ ਨੇ ਮੈਨੂੰ ਦੱਸਿਆ ਸੀ ਵੀ ਜੇ ਜਾਪ ਸਾਹਿਬ ਪੜ੍ਹੇ, ਕਹਿੰਦਾ ਤੁਸੀਂ ਵੀ ਪੜ੍ਹ ਕੇ ਦੇਖੋ। ਕਹਿੰਦਾ ਜਦ ਮੈਂ ਜਾਪ ਸਾਹਿਬ ਦਾ ਪਾਠ ਸ਼ੁਰੂ ਕੀਤਾ, ਦਿਨਾਂ ਵਿੱਚ ਹੀ ਸਾਰਾ ਕੁਝ ਘਰ ਦਾ ਠੀਕ ਹੋ ਗਿਆ, ਦਿਨਾਂ ਵਿੱਚ ਹੀ। ਕਹਿੰਦਾ ਫਿਰ ਮੈਂ 5 ਜਾਪ ਸਾਹਿਬ ਦੇ ਪਾਠ ਸ਼ੁਰੂ ਕੀਤੇ, ਫਿਰ ਹੋਰ ਕਿਰਪਾ ਹੋਈ। ਕਹਿੰਦਾ ਉਦੋਂ ਮੈਨੂੰ ਪਤਾ ਲੱਗਿਆ ਕਿ ਬਾਣੀ 'ਚ ਤਾਂ ਬਹੁਤ ਤਾਕਤ। ਕਹਿੰਦੇ ਫਿਰ ਅਸੀਂ ਅੰਮ੍ਰਿਤ ਛਕਿਆ, ਨਿਤਨੇਮ ਕਰਨ ਲੱਗੇ, ਬਾਣੀ ਪੜ੍ਹਨ ਲੱਗੇ, ਸਿਮਰਨ ਕਰਨ ਲੱਗੇ, ਤਾਂ ਕਹਿੰਦਾ ਬਾਣੀ ਦਾ ਪਤਾ ਲੱਗਿਆ ਕਿ ਗੁਰਬਾਣੀ ਅੰਦਰ ਮਹਾਰਾਜ ਦੀ ਕਿੰਨੀ ਬਖਸ਼ਿਸ਼ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਭੁੱਲੇ ਹੋਏ ਲੋਕ, ਭਟਕੇ ਹੋਏ ਲੋਕ ਆਪਣਾ ਗੁਰੂ ਘਰ ਛੱਡ ਕੇ ਭੁੱਲੀ ਗ੍ਰਹਿ ਤਜ ਜਾਏ, ਆਪਣੇ ਸਰੂਪ ਰੂਪੀ ਘਰ ਨੂੰ ਛੱਡ ਜਾਂਦੀ, ਗੁਰੂ ਘਰ ਨੂੰ ਛੱਡ ਜਾਂਦੀ। ਭੁੱਲੀ ਡੂੰਗਰ ਥਲ ਚੜ੍ਹੈ ਭਰਮੈ ਮਨ ਡੋਲ ਆਏ, ਵਾਹਿਗੁਰੂ ਤੋਂ ਭੁੱਲੀ ਹੋਈ ਜਿਹੜੀ ਡੂੰਗਰ ਕਿੱਥੇ ਜਾਂਦੀ? ਪਹਾੜਾਂ ਤੇ। ਕੋਈ ਮਹਾਂਪੁਰਖ ਬੋਲਿਆ ਕਰਦੇ ਇੱਕ ਬਚਨ, ਕਿਸੇ ਮਹਾਂਪੁਰਖ ਨੇ ਅੱਗੇ ਕਵਿਤਾ ਲਿਖੀ, ਕਹਿੰਦੇ ਕਿ ਹੰਨੇ ਦੀ ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਕੋਈ ਸਰਵਰ ਨੂੰ ਮੰਨਦਾ, ਕੋਈ ਪਹਾੜਾਂ ਜਾਂਦਾ। ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨੇ ਵਿਭਾਗ ਸਿੰਘ ਦੀ ਡਿਊਟੀ ਲਾਈ ਸੀ ਕਰਤਾਰਪੁਰ ਸਾਹਿਬ, ਇੱਥੇ ਰਹਿਣਾ, ਰੱਖਿਆ ਕਰਨੀ, ਜੇ ਤੁਰਕ ਚੜ੍ਹ ਕੇ ਆ ਜਾਣ ਤਾਂ ਜੰਗ ਕਰਨੀ ਉਹਨਾਂ ਨਾਲ। ਜਦੋਂ ਤੁਰਕ ਚੜ੍ਹ ਕੇ ਆਏ, ਵਿਭਾਗ ਸਿੰਘ ਹੋਣੀ ਦੁੜਕੀਆਂ ਲਾ ਕੇ ਦੌੜ ਗਏ ਉੱਥੋਂ, ਕਹਿੰਦੇ ਕਿਹੜਾ ਲੜੂ ਕਿਹੜਾ ਮਰੂ, ਸ਼ਹੀਦੀਆਂ ਪਾਉਣ ਤੋਂ ਡਰਦੇ ਪਹਾੜਾਂ ਜਾ ਵੜੇ। ਉੱਥੇ ਜਾ ਕੇ ਕਿਸੇ ਬੰਦੇ ਤੋਂ ਫਿਰ ਆ ਮੰਤਰ ਜੰਤਰ ਤੰਤਰ ਸਾਰੇ ਸਿੱਖ ਲਏ, ਉਹ ਪਹਾੜਾਂ 'ਚ ਥਾਂ ਬਣ ਗਿਆ। ਹੁਣ ਦੁਨੀਆਂ ਉੱਥੇ ਬਹੁਤ ਜ਼ਿਆਦਾ ਜਾਂਦੀ ਹੈ, ਪਰ ਕੀ ਗਰੰਟੀ ਹੈ ਕਿ ਸੱਚਖੰਡ ਥਾਂ ਮਿਲਣਾ? ਨਹੀਂ, ਕਿਉਂਕਿ ਜਿਹੜਾ ਗੁਰੂ ਤੋਂ ਬੇਮੁੱਖ ਹੋ ਕੇ ਦੌੜਿਆ ਹੋਇਆ ਨਾ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਫਿਰ ਛੇਕ ਦਿੱਤਾ ਗਿਆ ਸੀ। ਜਿਹੜਾ ਛੇਕਿਆ ਹੋਇਆ ਅਕਾਲ ਤਖ਼ਤ ਸਾਹਿਬ ਤੋਂ, ਉਹਨੂੰ ਲੋਕ ਮੰਨਣ ਜਾਂਦੇ ਨੇ, ਸਾਡੇ ਗਾਤਰੇ ਪਾਏ ਹੁੰਦੇ ਨੇ, ਉੱਥੇ ਧੌਲੀ ਧਾਰ ਥੱਲੇ ਨਹਾਉਂਦੇ ਜਾ ਕੇ। ਮਹਾਰਾਜ ਕਹਿੰਦੇ ਇਉਂ ਪਹਾੜਾਂ ਉੱਤੇ ਸਿੱਧ ਚੜ੍ਹ ਗਏ, ਵਾਹਿਗੁਰੂ ਤੋਂ ਭੁੱਲੀ ਹੋਈ ਡੂੰਗਰ ਥਲ ਚੜ੍ਹੈ, ਚਲੇ ਗਏ ਪਹਾੜਾਂ ਨੂੰ ਸਾਰੇ ਘਰ ਬਾਰ ਛੱਡ ਕੇ। ਅਤੇ ਥਲ ਤੇ ਜਾ ਚੜ੍ਹਦੀ ਹੈ, ਥਲਾਂ ਦੇ ਉੱਤੇ ਜਾ ਕਰਕੇ ਜਿੱਥੇ ਮਿੱਟੀ ਮਿੱਟੀ ਪਈ ਆ, ਚਾਰੇ ਪਾਸੇ ਖੁਸ਼ਕੀ ਵਾਲੇ ਥਾਂ ਨੇ ਜਿੱਥੇ ਨਸ਼ਿਆਂ ਵਿਸ਼ਿਆਂ ਵਿੱਚ ਜਾ ਲੋਕ ਭਟਕਦੇ ਨੇ, ਭਰਮ ਕਰਕੇ ਆਪਣੇ ਮਨ ਨੂੰ ਡਲਾਉਂਦੀ ਫਿਰਦੀ ਥਾਂ ਥਾਂ ਦੇ ਉੱਤੇ। ਇਸੇ ਤਰ੍ਹਾਂ ਵਾਹਿਗੁਰੂ ਤੋਂ ਭੁੱਲੀ ਹੋਈ ਜਿਹੜੀ ਆ ਨਾ, ਫਿਰ ਹੈ ਦਸੰਤਰੀ। ਦਸੰਤਰੀ ਹੁੰਦੀ ਸਾਧਨਾ ਦੇ ਕਰਨੇ ਵਿੱਚ ਹੀ ਲੱਗੀ ਹੋਈ ਹੈ, ਪ੍ਰਭੂ ਤੋਂ ਭੁੱਲੀ ਹੋਈ ਸਤਸੰਗਤ ਨੂੰ ਭੁੱਲ ਗਈ, ਅੰਤਰਮੁਖਤਾ ਰੂਪੀ ਘਰ ਨੂੰ ਤਿਆਗ ਜਾਂਦੀ ਹੈ। ਵਾਹਿਗੁਰੂ ਤੋਂ ਭੁੱਲੀ ਹੋਈ ਡੂੰਗਰ ਚੜ੍ਹਾ ਸ਼ਾਸਤਰਾਂ ਨੂੰ ਪੜ੍ਹਦੀ ਹੈ, ਥਲ ਚੜ੍ਹਾ ਤੋਂ ਪੁਰਾਣਾਂ ਨੂੰ ਪੜ੍ਹਦੀ ਹੈ, ਅਤੇ ਭਰਮ ਕਰਕੇ ਆਪਣੇ ਮਨ ਨੂੰ ਡੁਲਾਏ ਵੇਦਾਂ ਨੂੰ ਪੜ੍ਹਦੀ, ਉਹਨਾਂ ਤੇ ਮਨ ਡੁਲਾਉਂਦੀ ਹੈ। ਕਹਿੰਦੇ ਫਲਾਣੇ ਥਾਂ ਚੀਜ਼ ਲਿਖੀ ਹੋਈ ਹੈ। ਚਾਹੇ ਕਿੰਨਾ ਹੀ ਪੱਕਾ ਬੰਦਾ ਹੋਵੇ, ਬੜਾ ਪੱਕਾ ਗੁਰਸਿੱਖ, ਉਹਨੂੰ ਮੈਂ ਉਹਲੇ ਹੋ ਕੇ ਕਹਿ ਦਿੰਦੇ ਆਹ ਦੋ ਲਾਈਨਾਂ ਨੇ, ਇੱਕ ਮੰਤਰ ਜਿਹਾ, ਬੜਾ ਮਾਇਆ ਆਉਂਦੀ ਇਹਦੇ ਨਾਲ, ਤਮਾਸ਼ਾ ਦੇਖ ਲਓ ਜੇ ਕਰਕੇ ਦੇਖਣਾ। ਉਹ ਕਹਿੰਦਾ ਅੱਛਾ ਲਿਆ ਲਿਖਾ ਦੇ, ਇਹ ਵੀ ਚੋਰੀ ਛੁੱਪੇ ਬਹਿ ਕੇ ਪੜ੍ਹ ਹੀ ਲਿਆ ਕਰਾਂਗੇ। ਇੱਕਦਮ ਮਨ ਡੋਲ ਜਾਂਦਾ। ਮਹਾਰਾਜ ਨੇ ਸਾਨੂੰ ਸਾਰਾ ਕੁਝ ਦਿੱਤਾ, ਟਿੱਚਰ ਮੂਲ ਨਾ ਥੁੜੀਂਦੋ, ਜਿੱਚਰ ਆਪ ਕਿਰਪਾਲ, ਸਬਦ ਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਆਹ ਦੋ ਪੰਗਤੀਆਂ, ਸਿਰਫ ਦੋ ਪੰਗਤੀਆਂ, ਇਹ ਪੰਗਤੀਆਂ ਦਾ ਅਭਿਆਸ ਕਰੀ ਜਾਓ ਸਾਲ ਭਰ, ਬੇਅੰਤ ਅਭਿਆਸ ਕਰ ਲਓ। ਜੇ ਕੋਈ ਪਦਾਰਥ ਦੀ ਕਮੀ ਰਹੇਗੀ ਘਰ 'ਚ ਤਾਂ ਦੱਸ ਦਿਓ। ਗੁਰਬਾਣੀ ਨੂੰ ਆਪਾਂ ਛੱਡ ਹੀ ਦਿੱਤਾ, ਭੁੱਲ ਹੀ ਗਏ ਹਾਂ ਸਾਰੀ ਗੁਰਬਾਣੀ ਵਿੱਚ। ਆਹ ਸੁਖਮਨੀ ਸਾਹਿਬ ਇੰਨੀ ਮਹਾਨ ਬਾਣੀ ਹੈ, ਮਹਾਰਾਜ ਨੇ ਸਾਰਾ ਕੁਝ ਲਿਖਿਆ। ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ। ਸੁਖਮਨੀ ਸਾਹਿਬ ਕਹੇ ਇਹ ਬਾਣੀ ਤਾਕਤ ਨਹੀਂ। ਜਪਜੀ ਸਾਹਿਬ ਛੱਡ ਦਿੱਤਾ, ਚੌਪੀ ਸਾਹਿਬ 'ਚ ਇੰਨੀ ਪਾਵਰ ਹੈ ਉਹ ਸਾਰੇ ਛੱਡ ਬੈਠੇ, ਜਾਪ ਸਾਹਿਬ 'ਚ ਇੰਨੀ ਕਿਰਪਾ, ਸਵਈਆਂ ਵਿੱਚ ਇੰਨੀ ਕਿਰਪਾ, ਮਹਾਰਾਜ ਦੀ ਬਾਣੀ ਸਾਰੀ 'ਚ ਬੜੀ ਕਿਰਪਾ। ਧੁਰੋਂ ਵਿਛੂਨੀ ਕਿਉਂ ਮਿਲੈ, ਗਰਭ ਮੁੱਠੀ ਬਿਲ ਲਾਏ। ਜਿਹੜੀ ਇਸਤਰੀ ਧੁਰੋਂ ਹੀ ਵਿਛੜ ਗਈ ਨਾ, ਪਰਮਾਤਮਾ ਵੱਲੋਂ ਹੀ ਹੁਕਮ ਹੋ ਗਿਆ, ਉਹ ਵਾਹਿਗੁਰੂ ਨਾਲ ਕਿਵੇਂ ਮਿਲ ਸਕਦੀ ਹੈ? ਗਰਭ ਮੁੱਠੀ ਤੋਂ ਭਾਵ ਹੁੰਦਾ ਹੰਕਾਰ ਆਦਿਕਾਂ ਨੇ ਲੁੱਟ ਲਈ, ਵਿਰਲਾਪ ਕਰਦੀ ਫਿਰਦੀ ਹੈ। ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ। ਮਹਾਰਾਜ ਇਹਨਾਂ ਵਿਛੜਿਆ ਹੋਇਆਂ ਨੂੰ ਮਿਲਾਈਏ ਤੁਹਾਡੇ ਨਾਲ ਜੀ। ਹੇ ਅਕਾਲ ਪੁਰਖ ਜੀ, ਸਤਿਗੁਰੂ ਕਹਿੰਦੇ ਤੁਹਾਡੇ ਨਾਲ ਮਿਲਾਈਏ ਜੀ। ਵਿਛੜੇ ਹੋਏ ਵਿਚਾਰੇ ਪਤਾ ਨਹੀਂ ਕਿਉਂ ਵਿਛੜ ਗਏ ਤੁਹਾਡੇ ਤੋਂ। ਕਹਿੰਦੇ ਇਹਨਾਂ ਦੇ ਮਸਤਕ ਤੇ ਲਿਖਿਆ ਹੋਇਆ ਵਿਛੜਨਾ, ਕੋਈ ਮਹਾਰਾਜ ਰਸਤਾ ਤਾਂ ਦੱਸੋ, ਇਹ ਤਾਂ ਭਟਕੇ ਫਿਰਦੇ ਨੇ। ਕਹਿੰਦੇ ਵਿਛੜਿਆ ਗੁਰ ਮੇਲ ਸੀ, ਧੰਨ ਗੁਰੂ ਸਾਹਿਬ ਨੇ ਜਿਹੜੇ ਵਿਛੜਿਆ ਹੋਇਆ ਜੀਵਾਂ ਨੂੰ ਹਰੀ ਨਾਮ ਰਸ ਪਿਆਰ ਪਿਆ ਕੇ ਨਾ ਉਹਨਾਂ ਨੂੰ ਨਾਮ ਰਸ, ਪਹਿਲਾਂ ਤਾਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ, ਫਿਰ ਨਾਮ ਜਪਾਉਂਦੇ ਨੇ, ਫਿਰ ਬਾਣੀ ਪੜਾਉਂਦੇ ਨੇ। ਹਰ ਦਰਗਾਹ ਕਾ ਬੈਸੀਠ ਹੈ ਸਤਿਗੁਰੂ ਸੱਚੇ ਪਾਤਸ਼ਾਹ। ਫਿਰ ਮਹਾਰਾਜ ਆਪਣੇ ਪਿਆਰਿਆਂ ਨੂੰ ਆਪਣੇ ਨਾਲ ਮਿਲਾਉਂਦੇ ਨੇ, ਸਤਿਗੁਰੂ ਕਿਰਪਾ ਕਰਦੇ ਨੇ। ਆਪਾਂ ਗੁਰੂ ਗ੍ਰੰਥ ਸਾਹਿਬ ਕੋਲ ਬਹੁਤ ਘੱਟ ਆਉਂਦੇ ਹਾਂ, ਆਪਾਂ ਉੱਥੇ ਜਾਂਦੇ ਹਾਂ ਜੀ, ਬੜਾ ਕੰਮ ਹੈ। ਪਰ ਬੇਨਤੀ ਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਕਈ ਮੈਂ ਐਸੇ ਪਰਿਵਾਰ ਹੁਣ ਵੀ ਦੇਖਦਾ ਜਿਨ੍ਹਾਂ ਨੇ ਘਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਰੂਪ ਪ੍ਰਕਾਸ਼ ਕੀਤਾ ਹੋਇਆ, ਵੱਡਾ ਕਮਰਾ, ਸਭ ਤੋਂ ਵੱਡਾ ਕਮਰਾ, ਸੁੱਖ ਆਸਣ ਦਾ ਸਥਾਨ, ਸੁੰਦਰ ਸੋਹਣੇ ਉੱਤੇ ਚਾਨਣੀਆਂ ਲੱਗੀਆਂ ਹੋਈਆਂ, ਸੋਹਣੀ ਚੌਰ ਸਾਹਿਬ, ਕਈ ਬੀਬੀਆਂ ਤੇ ਇਸ ਕਰਕੇ ਕਿਰਪਾ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ। ਸਿੰਘ ਕਹਿਣਗੇ ਉਹ ਮੈਂ ਤਾਂ ਹੁਣ ਥੱਕਿਆ ਹੋਇਆ, ਤੂੰ ਹੀ ਪ੍ਰਕਾਸ਼ ਕਰਿਆ ਜਾ, ਤੂੰ ਹੀ ਸੁਖਾਸਣ ਕਰਦੀ, ਉੱਥੇ ਤੂੰ ਹੀ ਬਾਣੀ ਪੜੇਈ। ਜਦ ਬੀਬੀ ਤੇ ਕਿਰਪਾ ਹੋ ਜਾਂਦੀ ਹੈ, ਫਿਰ ਸਿੰਘ ਕਹਿੰਦੇ ਜੀ ਸਾਡੇ ਤੇ ਕਦ ਕਿਰਪਾ ਹੋਊਗੀ ਹੁਣ। ਮੈਂ ਕਿਹਾ ਉਹ ਬੀਬੀ ਨੇ ਇੰਨੀ ਸੇਵਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਉਹਨੇ ਚੌਰ ਕੀਤਾ, ਦੇਗ ਬਣਾਈ, ਪ੍ਰਸ਼ਾਦੇ ਛਕਾਏ, ਮਹਾਰਾਜ ਨੂੰ ਭੋਗ ਲਵਾਏ, ਰਮਾਲੇ ਪ੍ਰੇਮ ਨਾਲ ਧੋਤੇ ਨੇ। ਗੁਰ ਸੇਵਾ ਤੇ ਸੁੱਖ ਉਪਜਾ, ਫਿਰ ਦੁੱਖ ਨਾਲ ਲੱਗਾ ਆਏ, ਬਰਾਬਰ ਸੇਵਾ ਕਰੋ ਸਾਰੇ ਜਾਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜੇ ਘਰ ਚ ਪ੍ਰਕਾਸ਼ ਹੋਵੇ ਨਾ, ਜੇ ਘਰੇ ਪ੍ਰਕਾਸ਼ ਹੈ ਪੋਥੀਆਂ ਨੇ, ਤਾਂ ਪੋਥੀਆਂ ਦੀ ਸੇਵਾ ਸੋਹਣੀ ਕਰੋ ਹਾਜ਼ਰ ਨਾਜ਼ਰ ਜਾਣ ਕੇ। ਜੇ ਗੁਰੂ ਘਰ ਚ ਆ ਸਕਦੇ ਹੋ, ਇੱਕ ਟਾਈਮ ਮਹਾਰਾਜ ਨੇ ਕਿਹਾ ਦੋ ਟਾਈਮ ਮੱਥਾ ਟੇਕ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸਵੇਰੇ ਤੇ ਸ਼ਾਮ। ਜੇ ਨਹੀਂ ਮਹਾਰਾਜ ਦੋ ਟਾਈਮ ਟੇਕ ਸਕਦਾ, ਕਹਿੰਦੇ ਫਿਰ ਇੱਕ ਟਾਈਮ ਜ਼ਰੂਰ ਮੱਥਾ ਟੇਕੇ, ਸਵੇਰ ਤੋਂ ਲੈ ਕੇ ਰਾਤ ਤੱਕ ਕਦੇ ਵੀ ਇੱਕ ਟਾਈਮ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਜ਼ਰੂਰ ਲੈਣਾ ਚਾਹੀਦਾ। ਇਹ ਜਿਹੜੇ ਆਪਣੇ ਅੜਿੱਕੇ ਫੜਿੱਕੇ ਪੈਂਦੇ ਨੇ ਕੰਮਾਂ 'ਚ, ਇਹ ਪਹਿਲਾਂ ਕਥਾ 'ਚ ਆ ਚੁੱਕਿਆ, ਕਿਉਂਕਿ ਉਦੋਂ ਤੁਸੀਂ ਇੱਥੇ ਹਾਜ਼ਰ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਕਹਿ ਚੁੱਕੇ ਨੇ ਦਰਸ਼ਨਾਂ ਨਾਲ ਸਾਰੇ ਪਦਾਰਥ ਮਿਲ ਜਾਂਦੇ, ਸਾਰੇ ਕੰਮ ਬਣ ਜਾਂਦੇ ਨੇ। ਤੁਸੀਂ ਇੱਕ ਨਿਯਮ ਕਰਕੇ ਦੇਖ ਲਓ, ਦੋ ਤਿੰਨ ਮਹੀਨੇ ਲਗਾਤਾਰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਇੱਕੋ ਵਾਰ ਮੱਥਾ ਟੇਕ ਕੇ ਦੇਖ ਲਓ, ਰੋਜ਼ ਪੱਕਾ ਜੋ ਮਰਜ਼ੀ ਫੁਰਨਾ ਕਰ ਲਿਓ, ਸਤਿਗੁਰੂ ਉਹੀ ਪੂਰਾ ਕਰ ਦੇਣਗੇ। ਆਪਾਂ ਵਿਸ਼ਵਾਸ ਨਹੀਂ ਕਰਦੇ ਮਹਾਰਾਜ ਤੇ, ਇਹ ਨਹੀਂ ਹੈ ਕਿ ਭੱਜ ਕੇ ਆਏ ਤੇ ਮੱਥਾ ਟੇਕ ਕੇ ਦੌੜ ਕੇ, ਨਹੀਂ, ਬਹਿਣਾ ਆ ਕੇ। ਹਾਜ਼ਰੀ ਤਾਂ ਪ੍ਰਵਾਨ ਹੁੰਦੀ ਜੇ ਬੈਠੇ ਥੱਲੇ ਬੈਠ ਕੇ ਪੰਜ ਮਿੰਟ ਦਸ ਮਿੰਟ ਮੂਲ ਮੰਤਰ ਕਰੇ, ਸਿਮਰਨ ਕਰੇ, ਜਾਂ ਤਾਬਿਆ ਖੜ ਕੇ ਚੌਰ ਕਰੀ ਜਾਵੇ ਤੇ ਪਾਠ ਕਰੀ ਜਾਵੇ, ਐ ਅਨੁਭਵ ਕਰੇ ਵੀ ਗੁਰੂ ਗ੍ਰੰਥ ਸਾਹਿਬ ਜਾਗਦੀ ਜੋਤ ਹੈ ਸੱਚੇ ਪਾਤਸ਼ਾਹ। ਜਿਵੇਂ ਕਿਸੇ ਸਿੰਘ ਨੇ ਪਟਿਆਲੇ ਬੇਨਤੀ ਕੀਤੀ ਮਹਾਰਾਜ ਨੂੰ, ਕਹਿੰਦਾ ਮਹਾਰਾਜ ਜੇ ਤੁਸੀਂ ਜਾਗਦੀ ਜੋਤ ਹੋ ਮੈਨੂੰ ਫਿਰ ਦਿਖਾਓ ਤਾਂ ਸਹੀ। ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰਮਾਲਾ ਪਾਇਆ ਹੋਇਆ, ਸਤਿਗੁਰੂ ਐਂ ਹਿਲਦੇ ਜਿਵੇਂ ਸਾਹ ਲੈਂਦਾ ਹੁੰਦਾ ਕੋਈ, ਮਹਾਰਾਜ ਨੂੰ ਐਂ ਦਿਖਾਤਾ, ਕਹਿੰਦੇ ਜਾਗਦੀ ਜੋਤ ਹੈ ਮੈਂ ਕੋਈ ਊਂ ਨਹੀਂ ਹੈਗਾ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਾਗਦੀ ਜੋਤ ਦੇ ਕੋਲ ਜੇ ਤੁਸੀਂ ਰੋਜ਼ ਆ ਕੇ ਇੱਕ ਹੋਰ ਵੱਡਾ ਕਰਮ ਕਰ ਲਓ, ਗੁਰੂ ਗ੍ਰੰਥ ਸਾਹਿਬ ਨੂੰ ਨਿਰੰਕਾਰ ਜਾਣ ਕੇ ਮੱਥਾ ਟੇਕ ਦਿਓ, ਇਹ ਨਿਰੰਕਾਰ ਹੈ, ਪਰਮੇਸ਼ਰ ਹੈ ਬਸ, ਉਹ ਇਹ ਸਾਰਿਆਂ ਨਾਲੋਂ ਵੱਡਾ ਕਰਮ ਹੈ ਦੁਨੀਆਂ ਦੇ ਵਿੱਚ, ਇਹਦੇ ਨਾਲੋਂ ਵੱਡਾ ਕੋਈ ਹੋਰ ਸਾਧਨ ਨਹੀਂ ਹੈ। ਜਿੰਨੀ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਹੁੰਦਾ, ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ 13 ਪ੍ਰਕਰਮਾਂ ਹਰਿਮੰਦਰ ਸਾਹਿਬ ਦੀਆਂ ਕਰਦੇ ਸੀ। ਲੋਕਾਂ ਨੇ ਕਹਿਣਾ ਊਈ ਤੁਰੇ ਫਿਰਦੇ ਨੇ, ਦੁਆਲੇ ਦੁਆਲੇ ਗੇੜੇ ਕਰਦੇ। 13 ਪ੍ਰਕਰਮਾਂ ਹੀ ਹਰਿਮੰਦਰ ਸਾਹਿਬ ਦੇ ਅੰਦਰ, 13 ਹੀ ਪ੍ਰਕਰਮਾਂ ਸਰੋਵਰ ਦੀਆਂ। ਜਿਵੇਂ ਕਹਿੰਦੇ ਨਾ ਪੈਦਲ ਚੱਲ ਕੇ ਪੈਰ ਸਫਲੇ ਹੁੰਦੇ ਨੇ, ਇਸ ਤਰ੍ਹਾਂ ਪੈਰ ਸਫਲੇ ਕਰਨੇ ਨੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ 13 ਵਾਰੀ ਮੱਥਾ ਟੇਕਣਾ। ਗੁਰੂ ਸਾਹਿਬ ਨੂੰ ਮਹਾਰਾਜ ਨੇ ਤਾਂ ਬਾਣੀ 'ਚ ਲਿਖਿਆ, ਨਮਸਕਾਰ ਤਾਕੋ ਲੱਖ ਬਾਰ, ਉਚਰੋ ਰਾਮ ਨਾਮ ਲੱਖ ਬਾਰੀ। ਸਤਿਗੁਰੂ ਨੇ ਬਾਣੀ 'ਚ ਲਿਖੀ ਆ ਗਿਣਤੀ, ਤਾਂ ਕਹਿੰਦੇ ਲੱਖ ਵਾਰੀ ਵਾਹਿਗੁਰੂ ਕਹੋ। ਕੈਲਕੂਲੇਸ਼ਨ ਮੈਂ ਕੀਤੀ, 25 ਘੰਟੇ ਲੱਗਦੇ ਨੇ ਜੇ ਇੱਕ ਮਿੰਟ ਦੀ ਇੱਕ ਮਾਲਾ ਕਰੀਏ। ਪਰ ਸਤਿਗੁਰੂ ਕਹਿੰਦੇ ਜਦੋਂ ਅਸੀਂ ਬਖਸ਼ਿਸ਼ ਕਰ ਦਿੰਦੇ ਹਾਂ ਨਾ, ਫਿਰ ਬਹੁਤ ਥੋੜ੍ਹਾ ਹੀ ਸਮਾਂ ਲੱਗਦਾ। ਜਦੋਂ ਹਿਰਦੇ 'ਚ ਜਾਪ ਚੱਲਦਾ, ਮੂੰਹ ਨਾਲ 100 ਵਾਰ ਕਹੀਏ, ਜੇ ਆਪਾਂ ਓਨੇ ਕੁ ਸਮੇਂ ਦੇ ਵਿੱਚ ਕੰਠ ਵਿੱਚ 1000 ਵਾਰੀ ਕਹਿ ਲਈਦਾ, ਓਨੇ ਕੁ ਸਮੇਂ ਵਿੱਚ ਹਿਰਦੇ 'ਚ 10,000 ਵਾਰੀ ਵਾਹਿਗੁਰੂ ਕਹਿ ਲਈਦਾ। ਜੇ ਰੋਮ ਰੋਮ ਜਾਪ ਚੱਲ ਪਏ ਤਾਂ ਬ੍ਰਹਮ ਗਿਆਨੀ ਦਾ ਇੱਕ ਵਾਰੀ ਕਿਹਾ ਹੋਇਆ ਸਤਨਾਮ ਸ੍ਰੀ ਵਾਹਿਗੁਰੂ 7 ਕਰੋੜ ਵਾਰੀ ਹੋ ਜਾਂਦਾ, 7 ਕਰੋੜ ਵਾਰੀ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਸਾਚ ਸਹਿਜ ਸੋਭਾ ਘਣੀ ਹਰ ਗੁਣ ਨਾਮ ਆਧਾਰ। ਹਰੀ ਨਾਮ ਗੁਣਾਂ ਦਾ ਆਧਾਰ ਆਸਰਾ ਗ੍ਰਹਿਣ ਕਰਨ ਨਾਲ ਸਾਚ ਸਹਿਜ ਸੱਚੀ ਸ਼ਾਂਤੀ ਅਤੇ ਬਹੁਤੀ ਸੋਭਾ ਹੁੰਦੀ ਹੈ। ਔਰ ਵਾਹਿਗੁਰੂ ਦੇ ਚਰਨਾਂ 'ਚ ਇਉਂ ਬੇਨਤੀ ਕਰੇ ਗੁਰਸਿੱਖ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਕੋਲ ਖੜ ਕੇ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ। ਆਪਾਂ ਕਦੇ ਗਲ 'ਚ ਪੱਲਾ ਪਾਇਆ? ਕਦੇ ਵਿਚਾਰ ਕੇ ਦੇਖਿਓ ਤਾਂ ਵੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਖੜ ਕੇ ਗਲ 'ਚ ਪੱਲਾ ਪਾਇਆ? ਕਦੇ ਨਹੀਂ ਪਾਇਆ। ਅਰਦਾਸ ਕਰਦੇ ਹਾਂ ਬਿਨਾਂ ਪੱਲੇ ਤੋਂ ਹੀ ਕਰਦੇ ਹਾਂ, ਭਾਈ ਜੀ ਪੱਲਾ ਪਾਵੇ ਪਾਵੇ। ਹੁਣ ਤਾਂ ਭਾਈ ਜੀ ਵੀ ਕਈ ਹਟ ਗਏ। ਆਹ ਰਾਗੀ ਜਿੱਥੇ ਪਹਿਲਾਂ ਉੱਤੋਂ ਗਾਤਰੇ ਪਾਉਂਦੇ ਹੁੰਦੇ ਸੀ ਗਲ 'ਚ ਪਰਨਾ ਪਾ ਕੇ ਬਹਿਣਾ, ਹੁਣ ਦੇਖਿਓ ਤਾਂ ਰਾਗੀ ਸਿੰਘ ਕਿਵੇਂ ਬਹਿੰਦੇ ਆ। ਜਿਵੇਂ ਸਟੇਜ ਦੇ ਉੱਤੇ ਉਹ ਗਾਇਕ ਆਇਆ ਹੁੰਦਾ ਨਾ ਦੂਜਾ, ਵੀ ਖਾਨੀ ਹੁਣ ਗੁਰਦਾਸ ਮਾਨ ਹੁਣੀ ਬਣ ਗਏ ਖਾਨੀ ਇਹ ਸਾਰੇ ਰਾਗੀ, ਵੀ ਹੁਣ ਲੋੜ ਹੀ ਨਹੀਂ ਸਮਝਦੇ ਗਾਤਰਾ ਥੱਲੇ ਦੀ ਪਾ ਕੇ ਪਰਨੇ ਤੋਂ ਬਿਨਾਂ ਹੀ ਕੱਢਵੇਂ ਜੇ ਕੱਪੜੇ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬਹਿੰਦੇ। ਮਤਲਬ ਕਿ ਮਰਿਆਦਾ ਮਰੂਦਾ ਜਿੱਧਰ ਮਰਜ਼ੀ ਜਾਵੇ, ਬਸ ਪੈਸੇ ਕਮਾਉਣੇ ਆਪਣੇ। ਇਸੇ ਪ੍ਰਕਾਰ ਆਪਾਂ ਇੱਥੇ 10 ਪਰਨੇ ਰੱਖ ਲਓ, ਜਦੋਂ ਆਓ ਪੱਲਾ ਗਲ 'ਚ ਪਾ ਕੇ ਬੇਨਤੀ ਕਰੋ ਸੱਚੇ ਪਾਤਸ਼ਾਹ। ਨਿਮਰਤਾ ਨਾਲ ਹੁੰਦੀ, ਪੱਲੇ ਦਾ ਮਤਲਬ ਹੁੰਦਾ ਮੈਂ ਤੁਹਾਡਾ ਦਾਸ ਹਾਂ ਜੀ, ਮੈਂ ਤੁਹਾਡਾ ਸੇਵਕ ਹਾਂ ਮਹਾਰਾਜ ਜੀ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੂੰ 10ਵੇਂ ਪਾਤਸ਼ਾਹ ਨੇ ਆਪ ਕਿਹਾ ਸੀ, ਕਹਿੰਦੇ ਭਾਈ ਹਰਨਾਮ ਸਾਹਿਬ ਜਦ ਪਾਠ ਕਰਦੇ ਹੋ ਗਲ 'ਚ ਪਰਨਾ ਪਾ ਲਿਆ ਕਰੋ। ਕਹਿੰਦੇ ਜੀ ਸੱਤ ਬਚਨ। ਕਹਿੰਦੇ ਭਾਈ ਪਰਨਾ ਪਾਉਣਾ ਚੰਗਾ ਹੁੰਦਾ, ਕੋਈ ਛਿੱਕ ਆ ਜਾਂਦੀ, ਕੋਈ ਵਾਸੀ ਆ ਜਾਂਦੀ, ਕਿਉਂ ਕਿਤੇ ਖੁਰਕ ਕਰਨੀ, ਫਿਰ ਹੱਥਾਂ ਨਾਲ ਕਰਦੇ ਰਹਿੰਦੇ, ਫਿਰ ਗੁਟਕੇ ਨੂੰ ਹੀ ਹੱਥ ਲਾਉਂਦੇ ਹੋ, ਗਲ 'ਚ ਨਾਲੇ ਪੱਲਾ ਪਾ ਕੇ ਪਾਠ ਕਰਦੇ ਹੋ, ਮੈਨੂੰ ਚੰਗਾ ਲੱਗਦਾ, ਪ੍ਰਵਾਨ ਵੀ ਹੁੰਦਾ ਪਾਠ। ਇਸ ਕਰਕੇ ਜਦੋਂ ਵੀ ਪਾਠ ਕਰਨਾ ਉਹਨਾਂ ਦੇ ਜਿੰਨੇ ਸੰਗੀ ਨੇ ਸਾਰੇ ਗਲ 'ਚ ਪੱਲਾ ਪਾ ਕੇ ਰੱਖਦੇ ਆਪਣੇ ਹਮੇਸ਼ਾ। ਇੱਥੇ ਵੀ ਸਿੰਘ ਹੈਗੇ ਨੇ, ਹੋਰ ਥਾਵਾਂ ਦੇ ਉੱਤੇ ਵੀ ਨੇ, ਸਾਨੂੰ ਵੀ ਉਹਨਾਂ ਨੇ ਇਹੀ ਕਹਿਣਾ, ਭਾਈ ਗਲ 'ਚ ਪਰਨਾ ਪਾਏ ਬਿਨਾਂ ਨਿਤਨੇਮ ਨਾ ਕਰਿਆ ਕਰੋ, ਤਾਬਿਆ ਬਹਿਣਾ ਤਾਂ ਪਰਨਾ ਪਾਇਆ ਕਰੋ, ਜੇ ਕਥਾ ਕਰਨੀ ਤਾਂ ਪਰਨਾ। ਜਥੇ ਵਿੱਚ ਜਦੋਂ ਸੰਤਾਂ ਨਾਲ ਰਹਿੰਦੇ ਸੀ ਉਦੋਂ ਹਰ ਟਾਈਮ ਪਰਨਾ ਚੈੱਕ ਹੁੰਦਾ ਸੀ, ਇਕੱਲਾ ਚੋਲਾ ਨਹੀਂ ਪਾਉਣ ਦਿੰਦੇ। ਜੇ ਕਿਤੇ ਪਰਨੇ ਤੋਂ ਬਿਨਾਂ ਜਾ ਕੇ ਦੇਖ ਗਏ ਨਾ, ਜਾਂ ਤਾਂ ਪਿੱਛੇ ਨੂੰ ਭੱਜ ਜਾਂਦੇ ਜਾਂ ਲੁਕ ਜਾਂਦੇ ਸੀ, ਉਹ ਸੰਤ ਆ ਗਏ ਸਾਹਮਣੇ ਪੁੱਛਣਗੇ ਪਰਨਾ ਕਿੱਥੇ ਹੈ। ਐਵੇਂ ਬੰਬੇ ਜਾ ਕੇ ਅਸੀਂ ਟਰੰਕ ਲਾਹੇ, ਬੜੇ ਥੱਕੇ, 3 ਦਿਨਾਂ ਤੋਂ ਬਾਅਦ ਪਹੁੰਚੇ। ਪੌੜੀਆਂ ਤੋਂ ਮੈਂ ਥੱਲੇ ਉੱਤਰ ਰਿਹਾ ਸੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਸਾਹਮਣੇ ਆ ਗਏ, ਕਹਿੰਦੇ ਤੇਰਾ ਪਰਨਾ ਕਿੱਥੇ ਹੋਏ? ਮੈਂ ਜੀ ਪਰਨਾ ਉਹ 3 ਦਿਨ ਤਾਂ ਹੋ ਗਏ ਮੈਂ ਚੱਲਿਆ ਨੂੰ, ਤਾਂ ਅਣਿੰਦਰੇ ਜਿਹੀਆਂ, ਪਰਨੇ ਤਾਂ ਹੁਣ ਪਤਾ ਨਹੀਂ ਕਿੱਥੇ ਵਸ 'ਚ ਪਏ ਹੋਣਗੇ। ਉਸੇ ਟਾਈਮ ਥੱਲੇ ਲੰਗਰ ਚਾ ਕੇ ਸਾਰੇ ਸਿੰਘਾਂ ਦੇ ਪਰਨੇ ਚੈੱਕ ਕੀਤੇ, ਕਹਿੰਦੇ ਜਿਹੜੇ ਪਰਨੇ ਤੋਂ ਬਿਨਾਂ ਨੇ ਉਹ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰਿਓ, ਹੁਣ ਕਿਉਂ ਪਰਨਾ ਨਹੀਂ ਪਾਇਆ ਗਲ 'ਚ। ਇਸ ਕਰਕੇ ਇਹਨਾਂ ਚੀਜ਼ਾਂ ਦੀ ਮਹੱਤਤਾ ਕੋਈ, ਤਾਂਹੀਓ ਸਤਿਗੁਰੂ ਖੁਦ ਗਲ 'ਚ ਪਰਨਾ ਪਾਉਂਦੇ ਆ ਮਹਾਰਾਜ। ਕਮਰ ਕਸਾ ਬੰਨਦੇ ਨੇ ਲੱਕ ਨੂੰ, 10ਵੇਂ ਪਾਤਸ਼ਾਹ ਗਲ 'ਚ ਪਰਨਾ ਹੋਊ। ਪਹਿਲੇ ਪਾਤਸ਼ਾਹ ਗਲ 'ਚ ਪਰਨਾ ਰੱਖਦੇ ਰਹੇ ਆ, ਦੂਜੇ ਪਾਤਸ਼ਾਹ ਗਲ 'ਚ ਪਰਨਾ ਲੱਕ ਨੂੰ ਮਹਾਰਾਜ ਕਮਰ ਕਸਾ, ਤੀਜੇ ਪਾਤਸ਼ਾਹ ਗਲ 'ਚ ਪਰਨਾ ਲੱਕ ਨੂੰ ਕਮਰ ਕਸਾ ਬੰਨਦੇ ਰਹੇ, ਚੌਥੇ ਪਾਤਸ਼ਾਹ ਕਰਦੇ ਰਹੇ, 5ਵਿਆਂ ਦੇ, 6ਵਿਆਂ ਦੇ, ਸਾਰਿਆਂ ਸਰੂਪਾਂ ਦੇ ਸੀ। ਚਾਹੇ ਬਾਬਾ ਦੀਪ ਸਿੰਘ ਦੇ ਦਰਸ਼ਨ ਕਰ ਲਓ, ਫੋਟੋ ਦੇਖ ਲਓ ਉਹਨਾਂ ਦੇ ਵੀ, ਉਹ ਵੱਖਰੀ ਗੱਲ ਆ ਵੀ ਚਿੱਤਰਕਾਰ ਨਾ ਪਰਨਾ ਬਣਾਉਣ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਣ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜ ਕੇ ਬੇਨਤੀਆਂ ਕਰੋ, ਇਉਂ ਜਿਉਂ ਭਾਵ ਹੈ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ। ਇਹ ਗੁਰੂ ਗ੍ਰੰਥ ਸਾਹਿਬ ਜਿਵੇਂ ਤੈਨੂੰ ਭਾਉਂਦਾ ਉਵੇਂ ਹੀ ਰੱਖ ਲੈ, ਚਾਹੇ ਤੂੰ ਸੇਵਾ ਕਰਕੇ ਰੱਖ ਲੈ ਹੁਣ, ਚਾਹੇ ਬਾਣੀ ਪੜ੍ਹਾ ਕੇ ਰੱਖ ਲਓ, ਚਾਹੇ ਉਈ ਬਖਸ਼ ਲਓ ਸਾਨੂੰ, ਸਾਡੇ ਉੱਤੇ ਕਿਰਪਾ ਕਰ ਦਿਓ। ਆਪ ਜੀ ਤੋਂ ਬਿਨਾਂ ਮੇਰਾ ਹੋਰ ਕੌਣ ਪਤੀ ਪਰਮਾਤਮਾ ਜੀ, ਤੁਹਾਡੇ ਤੋਂ ਬਿਨਾਂ ਕੌਣ ਸਾਡਾ ਮਾਲਕ ਹੈ ਸੱਚੇ ਪਾਤਸ਼ਾਹ। ਇਉਂ ਮਹਾਰਾਜ ਅੱਗੇ ਆਪਾਂ ਨੇ ਬੇਨਤੀਆਂ ਕਰਨੀਆਂ ਨੇ। ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ, ਉਹ ਜਿਹੜੀ ਪਹਿਲੀ ਪੰਕਤੀ ਕਹੀ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਨੇ, ਸਭ ਤੋਂ ਪਹਿਲਾਂ ਕਿ ਮਨਮੁਖ ਭੁੱਲੈ ਭੁਲਾਈ ਐ ਭੁੱਲੀ ਠੌਰ ਨਾ ਕਾਏ, ਉਹ ਪੰਕਤੀ ਤੋਂ ਬਾਅਦ ਕਿਹਾ ਸੀ ਭੁੱਲੀ ਫਿਰੈ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ, ਭੁੱਲੀ ਡੂੰਗਰ ਥਲ ਚੜ੍ਹੈ ਭਰਮੈ ਮਨ ਡੋ ਲਾਏ। ਉਹ ਜਿਹੜੀਆਂ ਭੁੱਲੀਆਂ ਹੋਈਆਂ ਇਸਤਰੀਆਂ ਮਹਾਰਾਜ, ਉਹ ਕਿਉਂ ਭੁੱਲ ਗਈਆਂ, ਉਹਨਾਂ ਕੀ ਕਾਰਨ, ਉਹ ਬੰਦੇ ਤੋਂ ਉਹਨੂੰ ਕਿਉਂ ਨਹੀਂ ਪਿਆਰ ਕਰਦੇ, ਭੁੱਲ ਕਿਉਂ ਗਏ, ਮਨਮੁਖ ਕਿਉਂ ਹੋ ਗਏ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਸ਼ਾਸਤਰ ਅੱਖਰ ਪੜ੍ਹ ਪੜ੍ਹ ਕੇ ਭੁੱਲੀਦਾ ਅਤੇ ਭੇਖਾਂ ਦੇ ਕਰਨ ਨਾਲ ਬਹੁਤ ਅਹੰਕਾਰ ਵੱਧਦਾ, ਕਿਉਂਕਿ ਜਿਹੜਾ ਬੰਦਾ ਜਿੰਨੇ ਜ਼ਿਆਦਾ ਅੱਖਰ ਪੜ੍ਹ ਜਾਂਦਾ ਹੈ ਉਹ ਬੰਦਾ ਓਨਾ ਹੀ ਭੁੱਲਣਾ ਸ਼ੁਰੂ ਹੋ ਜਾਂਦਾ, ਬਹੁਤਾ ਗਿਆਨ ਨਹੀਂ ਲਈਦਾ, ਗਿਆਨ ਨਾਲੋਂ ਵੱਧ ਭਗਤੀ ਕਰੀਦੀ ਹੈ। ਜਿਹੜੇ ਬੰਦੇ ਕੋਲ ਜਿੰਨਾ ਗਿਆਨ ਹੈ ਜੇ ਉਹਦੀ ਭਗਤੀ ਉਦੋਂ ਜ਼ਿਆਦੇ ਉਹ ਤਾਂ ਕਾਮਯਾਬ, ਜਿਹੜੇ ਬੰਦੇ ਕੋਲ ਗਿਆਨ ਜ਼ਿਆਦੇ ਹੋ ਗਿਆ ਭਗਤੀ ਘੱਟ ਆ ਉਹ ਬੰਦਾ ਫੇਲ ਹੋ ਜਾਂਦਾ। ਕਿਉਂ? ਉਹਨੂੰ ਗਿਆਨ ਤਾਂ ਬਹੁਤ ਜ਼ਿਆਦਾ ਆ, ਆ ਜਿਹੜੇ ਅੱਜ ਕੱਲ੍ਹ ਜ਼ਿਆਦਾ ਪੜ੍ਹ ਲਿਖ ਕੇ ਇਹਨਾਂ ਕੋਲ ਇੰਨਾ ਗਿਆਨ ਪਰ ਭਗਤੀ ਪੱਲੇ ਕੱਖ ਵੀ ਨਹੀਂ। ਪੁੱਛੋ ਤਾਂ ਸਿਮਰਨ ਕਿੰਨਾ ਕਰਦੇ ਹੋ, ਪੰਜ ਵਾਰੀ ਵੀ ਵਾਹਿਗੁਰੂ ਨਹੀਂ ਕਹਿੰਦਾ ਹੋਣਾ, ਤਾਂ ਭਗਤੀ ਦੀ ਘਾਟ ਪੈ ਗਈ। ਫਿਰ ਜਿਹੜੇ ਪੜ੍ਹ ਪੜ੍ਹ ਕੇ ਭੁੱਲ ਗਏ ਨੇ, ਮਹਾਰਾਜ ਕਹਿੰਦੇ ਭੇਖਾਂ ਕਰਕੇ ਹੰਕਾਰ ਹੋਇਆ, ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਹੁਣ ਇਹੋ ਜਿਹੇ ਬੰਦੇ ਨੂੰ ਜੇ ਕਹੀਏ ਤੀਰਥ ਤੇ ਨਹਾ ਲਾ ਜਾ ਕੇ, ਉਹਦੇ ਮਨ ਚ ਤਾਂ ਪਹਿਲਾਂ ਹੀ ਬੜਾ ਹੰਕਾਰ ਹੈ, ਅਸੀਂ ਇੰਨੇ ਵਿਦਵਾਨ, ਅਸੀਂ ਸਰੋਵਰ ਚ ਨਹਾਈਏ ਹਰਿਮੰਦਰ ਸਾਹਿਬ, ਸਾਨੂੰ ਕੀ ਲੋੜ ਆ। ਉਹ ਫਿਰ ਸਰੋਵਰ ਦੀ ਨਿੰਦਾ ਕਰੀ ਜਾਂਦੇ ਨੇ, ਕਹਿੰਦੇ ਇਹ ਨਹੀਂ ਲਿਖਿਆ ਜੀ ਰਾਮਦਾਸ ਸਰੋਵਰ ਨਹਾਤੇ ਦਾ ਮਤਲਬ ਇਹ ਨਹੀਂ ਸਰੋਵਰ ਚ ਨਹਾਓ, ਇਹ ਤਾਂ ਸਾਧ ਸੰਗਤ ਚ ਬਹਿ ਕੇ ਸ਼ਬਦ ਦਾ ਇਸ਼ਨਾਨ ਕਿਹਾ। ਨਹੀਂ ਸਾਡੇ ਦਿਮਾਗ ਹੀ ਨਹੀਂ ਲੱਗਿਆ ਹੋਇਆ, ਸਾਨੂੰ ਤਾਂ ਪਤਾ ਹੀ ਨਹੀਂ ਕੋਈ, ਇਹ ਤੈਨੂੰ ਜ਼ਿਆਦਾ ਸਿਆਣੇ ਨੂੰ ਪਤਾ ਵੀ ਉੱਥੇ ਜਾ ਕੇ ਨਹਾਉਣਾ। ਉਹ ਜਿਹੜਾ ਗੁਰੂ ਸਾਹਿਬ ਨੇ ਸਰੋਵਰ ਬਣਾਇਆ ਨਾ, ਪੰਜਵੇਂ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਸ਼ਨਾਨ ਹੀ ਪੰਜਵੇਂ ਪਾਤਸ਼ਾਹ ਨੇ ਕੀਤਾ ਸਰੋਵਰ ਚ ਆਪ। ਫਿਰ ਗੁਰਸਿੱਖਾਂ ਨੂੰ ਹੁਕਮ ਹੋਇਆ ਲਓ ਭਾਈ ਸਾਰੇ ਇਸ਼ਨਾਨ ਕਰੋ। ਹੁਣ ਇੱਥੇ ਸੱਚੇ ਪਾਤਸ਼ਾਹ ਦੇ ਕੋਲ ਕੋਈ ਵੀ ਆਉਂਦਾ ਸੀ, ਹੁਕਮ ਸੀ ਪਹਿਲਾਂ ਸਰੋਵਰ ਦਾ ਇਸ਼ਨਾਨ ਕਰਨਾ, ਫਿਰ ਲੰਗਰ ਛਕਣਾ, ਫਿਰ ਸਾਡੇ ਕੋਲ ਆਉਣਾ ਹਰਿਮੰਦਰ ਸਾਹਿਬ ਚ। ਇਸੇ ਤਰ੍ਹਾਂ ਤੀਜੇ ਪਾਤਸ਼ਾਹ ਵੇਲੇ ਬੌਲੀ ਸਾਹਿਬ ਦਾ ਪਹਿਲਾਂ ਇਸ਼ਨਾਨ ਕਰਾਉਂਦੇ ਸੀ ਮਹਾਰਾਜ ਆਪ। ਬੌਲੀ ਸਾਹਿਬ ਚ ਕੌਣ ਕੌਣ ਇਸ਼ਨਾਨ ਕਰਦਾ? ਬੌਲੀ ਸਾਹਿਬ ਦੇ ਵਿੱਚ ਤੀਜੇ ਪਾਤਸ਼ਾਹ ਨੇ ਇਸ਼ਨਾਨ ਕੀਤਾ, ਬਾਬਾ ਬੁੱਢਾ ਜੀ ਨੇ, ਭਾਈ ਪਾਰੋ ਜੀ ਨੇ, ਸਾਰੇ ਸਿੱਖਾਂ ਨੇ, ਚੌਥਿਆਂ ਨੇ ਕੀਤਾ, ਚੌਥਿਆਂ ਨੇ ਖੁਦ ਮਿੱਟੀ ਪੱਟ ਪੱਟ ਕੇ ਬਾਹਰ ਲਿਆਂਦੀ, ਪੰਜਵਿਆਂ ਨੇ ਕੀਤਾ, ਛੇਵਿਆਂ ਨੇ ਕੀਤਾ ਉੱਥੇ ਇਸ਼ਨਾਨ। ਇਸੇ ਪ੍ਰਕਾਰ ਮਹਾਰਾਜ ਸਾਰੇ ਜਿੰਨੇ ਸਰੂਪ ਉੱਥੇ ਗਏ ਸਾਰਿਆਂ ਨੇ ਇਸ਼ਨਾਨ ਕੀਤਾ। ਜਦੋਂ ਇੰਨੇ ਇੰਨੇ ਵੱਡੇ ਸਰੂਪ ਇਸ਼ਨਾਨ ਕਰਦੇ ਨੇ, ਹੁਣ ਸਾਡੀ ਵਾਰੀ ਨੂੰ ਕੀ ਗੱਲ, ਗਿਆਨ ਜ਼ਿਆਦਾ ਵੱਧ ਗਿਆ? ਗੁਰਬਿਨ ਕਿਨ ਸਮਝਾਈ ਹੈ ਮਨ ਰਾਜਾ ਸੁਲਤਾਨ। ਮਹਾਰਾਜ ਕਹਿੰਦੇ ਸ਼ਾਸਤਰਾਂ ਦੇ ਪੜ੍ਹਨ ਕਰਕੇ ਤੇ ਭੇਖਾਂ ਦੇ ਧਾਰ ਨਾਲ ਤੀਰਥਾਂ ਦੇ ਇਸ਼ਨਾਨ ਕੀਤਿਆਂ ਆਪਣੇ ਆਪ ਗੁਰੂ ਤੋਂ ਬਿਨਾਂ ਕਿਸੇ ਨੂੰ ਸਮਝ ਨਹੀਂ ਆਈ। ਇਹ ਮਨ ਤਾਂ ਰਾਜਿਆਂ ਦਾ ਵੀ ਸੁਲਤਾਨ ਚੱਕਰਵਰਤੀ ਪਾਤਸ਼ਾਹ ਬਾਦਸ਼ਾਹ ਹੋ ਰਿਹਾ। ਮਨ ਸਾਡਾ ਮਨ ਤਾਂ ਬਹੁਤ ਜ਼ਿਆਦਾ ਅੱਗੇ ਲੰਘਿਆ ਫਿਰਦਾ, ਆਪਣੇ ਆਪ ਨੂੰ ਬਾਦਸ਼ਾਹ ਸਮਝਦਾ। ਪ੍ਰੇਮ ਪਦਾਰਥ ਪਾਈ ਹੈ ਗੁਰਮੁਖ ਤੱਤ ਵਿਚਾਰ। ਪ੍ਰੇਮ ਪਦਾਰਥ ਨੂੰ ਪਾਉਣਾ ਕਰੇ ਤਾਂ ਗੁਰਾਂ ਦੁਆਰੇ ਤੱਤ ਸਿਧਾਂਤ ਨੂੰ ਫੇਰ ਵਿਚਾਰਦਾ। ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਪਹਿਲਾਂ ਮਿਲਿਆ ਜਨਮ ਪਦਾਰਥ। ਸਾਤ ਆਨੇ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ। ਉਹ ਜੀਵ ਰੂਪ ਇਸਤਰੀ ਨੇ ਆਪਾ ਭਾਵ ਹੰਕਾਰ ਦੂਰ ਕਰਤਾ ਜਿਹਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ। ਘਰ ਹੀ ਸੋ ਪਿਰ ਪਾਇਆ ਗੁਰ ਕੈ ਹੇਤ ਅਪਾਰ। ਉਹਨਾਂ ਨੇ ਗੁਰਾਂ ਚ ਅਪਾਰ ਹੇਤ ਕੀਤਾ, ਬਹੁਤ ਪਿਆਰ ਕਰਕੇ, ਪ੍ਰੇਮ ਕਰਕੇ ਘਰ ਦੇ ਵਿੱਚ ਹੀ ਪਤੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ। ਕਿਉਂ? ਮਹਾਰਾਜ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ਿਸ਼ਾਂ ਕੀਤੀਆਂ ਨੇ। ਸਮਾਂ ਅੱਗੇ ਆਪਾਂ ਹੋਰ ਇਜਾਜ਼ਤ ਨਹੀਂ ਦਿੰਦਾ, ਫੇਰ ਇਹਦੀ ਵਿਚਾਰ ਜਿਹੜੀ ਆ ਕੱਲ ਸਵੇਰ ਨੂੰ ਫੇਰ ਆਪਾਂ ਅੱਗੇ ਸ਼੍ਰਵਣ ਕਰ ਲਵਾਂਗੇ। ਤੋ ਜਿਹੜੇ ਇੰਟਰਨੈਟ ਤੇ ਸੁਣ ਸਕਦੇ ਉਹ ਸੁਣ ਸਕਦੇ ਆ, ਰੇਡੀਓ ਰਾਹੀਂ ਸੁਣ ਸਕਦੇ ਆ। ਜੇ ਰਹਿ ਵੀ ਜਾਊਗੀ ਇਹਦੀ ਵਿਚਾਰ, ਫਿਰ ਸੀਡੀਆਂ ਵੰਡੀਆਂ ਜਾਣਗੀਆਂ, ਤੋ ਉਦੋਂ ਸੁਣ ਲਿਓ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਬੜੀ ਕਿਰਪਾ ਕੀਤੀ ਗੁਰਾਂ ਨੇ। ਬੇਸ਼ੱਕ ਭਾਈ ਕਈ ਵਾਰੀ ਤੁਹਾਨੂੰ ਇਹ ਲੱਗਦਾ ਕਿ ਬਹੁਤ ਜ਼ਿਆਦਾ ਢੰਗ ਨਾਲ ਨਹੀਂ ਬੋਲਦਾ, ਥੋੜ੍ਹਾ ਸਖ਼ਤ ਬੋਲਦਾ, ਪਰ ਕਰੀਏ ਕਿ ਜਦੋਂ ਹੁਣ ਸਖ਼ਤੀ ਕਰਨੀ ਪੈਂਦੀ। ਜਦੋਂ ਮੈਂ ਇਸ ਕਰਕੇ ਬੋਲਦਾ ਮੇਰੀ ਕੌਮ ਡੁੱਬਦੀ ਜਾਂਦੀ ਤੇ ਮੈਂ ਕੱਢਾ ਨਾ, ਤੇ ਜਦ ਸਾਰੇ ਜਾਣੇ ਥੱਲੇ ਨੂੰ ਜਾ ਰਹੇ ਨੇ, ਇਸੇ ਕਰਕੇ ਸਮਝਾਉਣਾ ਪੈਂਦਾ। ਤੇ ਬਾਕੀ ਤੁਸੀਂ ਸਿਆਣੇ ਹੋ, ਜੋ ਗੁਰੂ ਸਾਹਿਬ ਤੁਹਾਨੂੰ ਕਹਿੰਦੇ ਨੇ, ਜੋ ਹਿਰਦੇ ਚੋਂ ਆਵਾਜ਼ ਆਉਂਦੀ ਉਹ ਦੇਖ ਲਓ।
ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਹਨ। ਚੱਲ ਰਹੀ ਲੜੀਵਾਰ ਕਥਾ ਸ੍ਰੀ ਰਾਗ ਦੇ ਵਿੱਚ 60 ਅੰਗ ਤੇ ਸ਼ਬਦ ਪ੍ਰਾਰੰਭ ਹੋਇਆ ਸੀ ਕੱਲ ਦੁਪਹਿਰ ਦੇ ਸਮੇਂ ਤੇ, ਜਿਸ ਦੀਆਂ 5 ਪੌੜੀਆਂ ਦੇ ਅਰਥ ਕੱਲ ਸ਼੍ਰਵਣ ਕੀਤੇ ਸਨ। 61 ਅੰਗ ਤੇ ਜੋ ਅੱਗੇ ਇਹ 6ਵੀਂ ਪੌੜੀ ਤੋਂ ਕਥਾ ਪ੍ਰਾਰੰਭ ਹੋ ਰਹੀ ਹੈ, ਸਤਿਗੁਰੂ ਮਹਾਰਾਜ ਨੇ ਕੱਲ ਬਖਸ਼ਿਸ਼ ਕੀਤੀ ਸੀ ਜਿਸ ਪ੍ਰਕਾਰ ਕਿ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ। ਪਹਿਲੇ ਪਾਤਸ਼ਾਹ ਮਹਾਰਾਜ ਫਰਮਾਉਂਦੇ ਨੇ ਮਨਮੁਖ ਬੰਦਾ ਆਪ ਤਾਂ ਭੁੱਲਦਾ ਹੀ ਹੈ ਅਤੇ ਦੂਜਿਆਂ ਨੂੰ ਵੀ ਗਲਤ ਰਸਤੇ ਪਾਉਂਦਾ। ਭੁੱਲਿਆਂ ਹੋਇਆਂ ਨੂੰ ਕੋਈ ਥਾਂ ਟਿਕਾਣਾ ਲੋਕ ਪਰਲੋਕ 'ਚ ਨਹੀਂ ਮਿਲਦਾ, ਸਤਿਗੁਰੂ ਤੋਂ ਬਿਨਾਂ ਕੋਈ ਰਸਤਾ ਦਿਖਾ ਨਹੀਂ ਸਕਦਾ। ਸੋ ਇਸ ਤਰ੍ਹਾਂ ਦੁਨੀਆਂ ਗਿਆਨ ਵੈਰਾਗ ਰੂਪ ਨੇਤਰ ਨਾ ਹੋਣ ਕਰਕੇ ਆਉਂਦੀ ਜਾਂਦੀ ਰਹਿੰਦੀ ਹੈ ਅਤੇ ਗਿਆਨ ਪਦਾਰਥ ਉਹਨਾਂ ਨੇ ਖੋ ਲਿਆ, ਜਿਸ ਕਰਕੇ ਉਹ ਲੁੱਟਿਆ ਪੁੱਟਿਆ ਜਾਂਦਾ ਵਿਸ਼ੇ ਵਿਕਾਰਾਂ ਵੱਲੋਂ। ਇਸ ਸ਼ਬਦ ਵਿੱਚ ਮਹਾਰਾਜ ਨੇ 3 ਪਦਾਰਥ ਕਥਨ ਕੀਤੇ ਨੇ। ਇੱਕ ਗਿਆਨ ਪਦਾਰਥ ਇਹ ਆ ਚੁੱਕਿਆ, ਗਿਆਨ ਪਦਾਰਥ ਖੋਇਆ, ਠੱਗਿਆ ਮੁੱਠਾ ਜਾਏ। ਦੋ ਪਦਾਰਥ ਹੋਰ ਜਿਹੜੇ ਕਥਨ ਕੀਤੇ ਨੇ। ਕੱਲ੍ਹ ਦੂਸਰਾ ਪਦਾਰਥ ਕਥਨ ਕੀਤਾ ਸੀ, ਪ੍ਰੇਮ ਪਦਾਰਥ ਪਾਈਆ, ਗੁਰਮੁਖ ਤੱਤ ਵਿਚਾਰ। ਗੁਰਾਂ ਦੁਆਰਾ ਤੱਤ ਸਿਧਾਂਤ ਨੂੰ ਜਾਣ ਕੇ ਫਿਰ ਪ੍ਰੇਮ ਪਦਾਰਥ ਦੀ ਪ੍ਰਾਪਤੀ ਕਰੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਫਰਮਾਇਆ ਕਿ ਭਾਈ ਇਹ ਮਾਇਆ ਜਿਹੜਾ ਹੈ ਨਾ, ਸੰਸਾਰ ਨੂੰ ਭਰਮ ਵਿੱਚ ਭੁਲਾ ਦਿੰਦੀ। ਭਰਮ ਵਿੱਚ ਭੁੱਲੀ ਹੋਈ ਬੇਮੁੱਖ ਇਸਤਰੀ ਜਿਹੜੀ ਆ, ਰੱਬ ਦੀ ਰੂਹ ਬਣਾਈਆਂ ਹੋਈਆਂ ਜਿੰਨੀਆਂ ਰੱਬ ਦੀਆਂ ਰੂਹਾਂ, ਪਰਮਾਤਮਾ ਦੀਆਂ ਇਸਤਰੀਆਂ ਜਗਿਆਸੂ, ਉਹ ਪਰਮਾਤਮਾ ਦੇ ਸਰੂਪ ਦੇ ਵਿੱਚ ਲੀਨ ਨਹੀਂ ਹੋ ਸਕਦੀਆਂ। ਦਸੋ ਦਿਸ਼ਾ 'ਚ ਭੁੱਲੀਆਂ ਹੀ ਫਿਰਦੀਆਂ ਰਹਿੰਦੀਆਂ ਨੇ, ਕਦੇ ਪਹਾੜਾਂ 'ਤੇ, ਕਦੇ ਟਿੱਬਿਆਂ 'ਤੇ, ਕਦੇ ਜੰਗਲ 'ਚ। ਉਹ ਹੰਕਾਰ ਕਰਕੇ ਉਹਨਾਂ ਦੇ ਜਿਹੜੇ ਸ਼ੁਭ ਗੁਣ ਨੇ ਉਹ ਖਤਮ ਹੋ ਜਾਂਦੇ ਨੇ ਅੰਦਰੋਂ, ਫਿਰ ਉਹ ਬਿਰਲਾਪ ਕਰਦੇ ਰਹਿੰਦੇ ਨੇ। ਪਰ ਸਤਿਗੁਰੂ ਕਹਿੰਦੇ ਫਿਰ ਵੀ ਉਹਨਾਂ ਬੰਦਿਆਂ ਨੂੰ, ਵਿਛੜਿਆ ਹੋਇਆਂ ਨੂੰ ਸਤਿਗੁਰੂ ਜੀ ਨਾਲ ਮਿਲਾ ਹੀ ਲੈਂਦੇ ਨੇ, ਜੇ ਉਹ ਗੁਰਾਂ ਦੀ ਹਜ਼ੂਰੀ 'ਚ ਆ ਕੇ ਬੇਨਤੀ ਕਰਨ। ਸਤਿਗੁਰੂ ਉਹਨਾਂ ਦਾ ਨਾਮ ਵਿੱਚ ਪਿਆਰ ਪਾ ਦਿੰਦੇ ਨੇ। ਉਹ ਵਾਹਿਗੁਰੂ ਦੇ ਗੁਣਾਂ ਦਾ ਆਸਰਾ ਗ੍ਰਹਿਣ ਕਰਨ ਨਾਲ ਸੱਚੀ ਸ਼ਾਂਤੀ ਅਤੇ ਸ਼ੋਭਾ ਦੀ ਪ੍ਰਾਪਤੀ ਫਿਰ ਕਰ ਲੈਂਦੇ ਨੇ। ਔਰ ਅਸੀਂ ਇਹੀ ਬੇਨਤੀ ਕਰੀਏ ਕਿ ਜਿਵੇਂ ਆਪ ਨੂੰ ਭਾਉਂਦਾ ਹੈ ਉਵੇਂ ਮੈਨੂੰ ਰੱਖੋ, ਆਪ ਮੇਰੇ ਮਾਲਕ ਹੋ। ਦੁਨੀਆਂ ਦੇ ਲੋਕ ਬਹੁਤ ਸਾਰੇ ਅੱਖਰਾਂ ਨੂੰ ਪੜ੍ਹ ਪੜ੍ਹ ਕੇ ਭੁੱਲ ਜਾਂਦੇ ਨੇ, ਭੇਖਾਂ ਕਰਕੇ ਹੰਕਾਰ ਹੋ ਜਾਂਦਾ, ਕਿਉਂਕਿ ਬਾਹਰਲਾ ਲਿਬਾਸ ਇਹੋ ਜਿਹਾ ਪਾ ਲੈਣਾ, ਦੇਖਣ ਵਾਲੇ ਨੂੰ ਲੱਗਣਾ ਕਿ ਬਹੁਤ ਪਹੁੰਚੀ ਹਸਤੀ ਹੈ, ਫਿਰ ਉਹਦੇ ਹੰਕਾਰ ਕਰਕੇ ਉਹ ਜੀਵ ਮਾਰਿਆ ਜਾਂਦਾ। ਅਤੇ ਇਸੇ ਤਰ੍ਹਾਂ ਸ਼ਾਸਤਰਾਂ ਦੇ ਜਿਹੜੇ ਪੜ੍ਹਨੇ ਕਰਕੇ, ਵਿੱਦਿਆ ਦੀ ਪ੍ਰਾਪਤੀ ਕਰਕੇ ਬਾਹਰਲੇ ਗਿਆਨ ਦਾ ਹੰਕਾਰ, ਇਹ ਬਾਹਰਲੀਆਂ ਦੋ ਚੀਜ਼ਾਂ, ਬਾਹਰੀ ਗਿਆਨ ਅਤੇ ਬਾਹਰੀ ਭੇਖ, ਇਹ ਦੋ ਗੱਲਾਂ ਕਰਕੇ ਇਨਸਾਨ ਜ਼ਿਆਦਾ ਡਿੱਗਦਾ। ਜਦ ਤੱਕ ਅੰਦਰੋਂ ਗਿਆਨ ਉਤਪੰਨ ਨਹੀਂ ਹੁੰਦਾ, ਅੰਦਰਲੀ ਰਹਿਤ ਨਹੀਂ, ਉਦੋਂ ਤੱਕ ਬਾਹਰਲੀ ਰਹਿਤ ਅਤੇ ਬਾਹਰਲਾ ਗਿਆਨ ਪਖੰਡ ਦਾ ਰੂਪ ਧਾਰਨ ਕਰ ਜਾਂਦਾ। ਸਤਿਗੁਰੂ ਕਹਿੰਦੇ ਤੀਰਥ ਉੱਤੇ ਨਹਾ ਕੇ ਵੀ ਕੀ ਕਰੇਗਾ, ਕਿਉਂਕਿ ਮਨ ਦੇ ਅੰਦਰ ਜਿਹੜਾ ਗੁਮਾਨ ਚੜ੍ਹਿਆ ਹੋਇਆ, ਫਿਰ ਸਤਿਗੁਰੂ ਤੋਂ ਬਿਨਾਂ ਇਹਨੂੰ ਕੌਣ ਸਮਝਾ ਸਕਦਾ, ਕਿਉਂਕਿ ਮਨ ਤਾਂ ਰਾਜਿਆਂ ਦਾ ਵੀ ਰਾਜਾ ਬਣਿਆ ਬੈਠਾ, ਵੀ ਮੇਰੇ ਵਰਗਾ ਨਹੀਂ ਕੋਈ। ਪ੍ਰੇਮ ਪਦਾਰਥ ਨੂੰ ਪਾਉਣ ਕਰਕੇ ਇਹ ਤੱਤ ਸਿਧਾਂਤ ਨੂੰ ਸਮਝਦਾ। ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸ਼ਿੰਗਾਰ। ਉਹ ਜੀਵ ਰੂਪ ਇਸਤਰੀ ਨੇ ਆਪਾ ਭਾਵ ਹੰਕਾਰ ਦੂਰ ਕਰ ਦਿੱਤਾ, ਜਿਸਨੇ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ। ਗੁਰ ਕੀ ਸੇਵਾ ਕਰਕੇ ਘਰ ਦੇ ਵਿੱਚ ਹੀ ਪਤੀ ਪਰਮਾਤਮਾ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ ਹੈ, ਉਹਦਾ ਗੁਰਾਂ ਨਾਲ ਬਹੁਤਾ ਪਿਆਰ ਹੋ ਗਿਆ। ਪੰਜ ਪੌੜੀਆਂ ਕੱਲ੍ਹ ਸ਼ਰਵਣ ਕੀਤੀਆਂ ਸੀ, ਛੇਵੀਂ ਪੌੜੀ ਵਿੱਚ ਮਹਾਰਾਜ ਹੁਣ ਉਹਦਾ ਇਲਾਜ ਦੱਸ ਰਹੇ ਨੇ। ਬਾਹਰਲਾ ਭੇਖ ਬਣਾ ਕੇ, ਬਾਹਰੀ ਗਿਆਨ ਦੀ ਪ੍ਰਾਪਤੀ ਕਰਕੇ, ਹੁਣ ਅੰਦਰੋਂ ਜਿਹੜੀ ਨਿਮਰਤਾ ਲਿਆਉਣੀ ਆ ਉਹਨੂੰ ਕਿਸ ਪ੍ਰਕਾਰ ਲੈ ਕੇ ਆਉਣਾ। ਅੰਦਰੋਂ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ। ਜਿਹੜੀ ਬਾਹਰਲੇ ਭੇਖ ਕਰਕੇ ਅਤੇ ਬਾਹਰਲੇ ਗਿਆਨ ਕਰਕੇ ਮਨ ਨੂੰ ਹੰਕਾਰ ਕਰਕੇ ਮੈਲ ਲੱਗੀ ਹੋਈ ਸੀ ਨਾ, ਉਹ ਹੁਣ ਸੇਵਾ ਨਾਲ ਦੂਰ ਹੋਣੀ ਹੈ। ਸਤਿਗੁਰੂ ਕਹਿੰਦੇ ਨੇ ਗੁਰਾਂ ਦੀ ਨਿਸ਼ਕਾਮ ਸੇਵਾ ਕਰਨ ਨਾਲ ਮਨ ਸ਼ੁੱਧ ਹੁੰਦਾ। ਗੁਰ ਕੀ ਸੇਵਾ ਚਾਕਰੀ, ਚਾਕਰੀ ਹੁੰਦੀ ਚਾਹ ਦੇ ਨਾਲ ਕਰਨੀ, ਇੱਕ ਹੁੰਦੀ ਨੌਕਰੀ ਪੈਸੇ ਕਰਕੇ ਕਰਨੀ, ਇੱਕ ਹੁੰਦੀ ਚਾਹ ਨਾਲ ਗੁਰਾਂ ਦੀ ਸੇਵਾ ਕਰਨੀ। ਇਹਦੇ ਨਾਲ ਜਿਹੜਾ ਹੈ ਮਨ ਨਿਰਮਲ ਸੁੱਖ ਹੋਏ। ਇਹਦੇ ਨਾਲ ਨਿਸ਼ਕਾਮ ਸੇਵਾ ਕਰੀਏ, ਜੇ ਬਿਨਾਂ ਕਿਸੇ ਕਾਮਨਾ ਤੋਂ ਸੇਵਾ ਕਰੀਏ, ਉਹ ਸੇਵਾ ਮਨ ਤੱਕ ਪਹੁੰਚ ਕੇ ਮਨ ਨੂੰ ਸ਼ੁੱਧ ਕਰਦੀ ਅਤੇ ਮਨ ਮੈਲ ਤੋਂ ਰਹਿਤ ਹੋ ਜਾਂਦਾ, ਹਉਮੈ ਤੋਂ ਰਹਿਤ ਹੋ ਜਾਂਦਾ। ਹੁਣ ਅੰਦਰੋਂ ਜਦੋਂ ਮੈਲ ਦੂਰ ਹੋਈ, ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ। ਹੁਣ ਜਦੋਂ ਮਨ ਦੇ ਵਿੱਚ ਗੁਰਾਂ ਦਾ ਉਪਦੇਸ਼ ਜਿਹੜਾ ਸੀ ਉਹ ਘਰ ਕਰ ਗਿਆ, ਮਨ ਦੇ ਵਿੱਚ ਗੁਰਾਂ ਦੇ ਉਪਦੇਸ਼ ਦੀ ਪਰਪੱਕਤਾ ਹੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਕਿੰਨਾ ਹੀ ਕੋਈ ਇਕੱਠ ਹੁੰਦਾ, ਕਈ ਵਾਰੀ ਵਿਆਹ ਸ਼ਾਦੀਆਂ ਜਾਂ ਹੋਰ ਕੋਈ ਥਾਂ ਦੇ ਉੱਤੇ ਗੁਰਮੁਖ ਗੁਰਮਤ ਨੂੰ ਨਹੀਂ ਭੁਲਾਉਂਦੇ। ਆਮ ਲੋਕ ਵਿਆਹ ਸ਼ਾਦੀਆਂ ਹੋਣ, ਹੋਰ ਕਰਮ ਹੋਣ, ਉਹਨਾਂ ਦੇ ਉੱਤੇ ਗੁਰਮਤ ਨੂੰ ਛੱਡ ਕੇ ਹੋਰ ਹੀ ਤਰ੍ਹਾਂ ਦਾ ਭੇਖ ਜਿਹਾ ਬਣਾ ਲੈਣਾ ਜਾਂ ਖਾ ਪੀ ਗਲਤ ਚੀਜ਼ਾਂ ਜਾਣੀਆਂ। ਪਰ ਸਤਿਗੁਰੂ ਕਹਿੰਦੇ ਗੁਰਸਿੱਖ ਦੀ ਪਰਪੱਕਤਾ ਹੁੰਦੀ ਸ਼ਬਦ ਵਿੱਚ, ਉਹ ਉਪਦੇਸ਼ ਉਹਦੇ ਮਨ ਨੂੰ ਚਲਾਉਂਦਾ। ਪਹਿਲਾਂ ਜਿਹੜਾ ਮਨ ਨਾਲ ਚਲਾਉਂਦਾ ਸੀ ਆਪਣੇ ਆਪ ਨੂੰ ਮਨਮੁਖ, ਉਹਨੇ ਮਨ ਦੇ ਅੰਦਰ ਜਿਹੜਾ ਆਪਣੇ ਮਨਮੁਖਤਾਈ ਸੀ ਉਹ ਛੱਡ ਕੇ ਉਪਦੇਸ਼ ਨੇ ਹੁਣ ਚਲਾਇਆ ਸਾਨੂੰ, ਬਈ ਗੁਰੂ ਦਾ ਉਪਦੇਸ਼ ਕੀ ਹੈ ਉਹਦੇ ਮੁਤਾਬਕ ਚੱਲਣਾ। ਅਮੰਦਲੇ ਅੰਧ ਬਿਖਰੇ ਬਿਖਰਾਤੇ ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ, ਗੁਰਸਿੱਖ ਮੀਤ ਚਲਹੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਜਦੋਂ ਸ਼ਬਦ ਉਪਦੇਸ਼ ਜਿਹੜਾ ਮਨ 'ਚ ਵੱਸ ਗਿਆ, ਮਨ ਦੇ ਮਗਰੋਂ ਆਪਾਂ ਲੱਗਣੋਂ ਹਟ ਗਏ, ਵਿੱਚੋਂ ਫਿਰ ਹਉਮੈ ਦੀ ਨਿਵਿਰਤੀ ਹੋ ਗਈ। ਪਹਿਲਾਂ ਕਹਿੰਦਾ ਸੀ ਮੈਂ ਐਂ ਕਰ ਦਿਆਂਗਾ, ਮੈਂ ਐਂ ਕਰ ਲਵਾਂਗਾ, ਮੈਂ ਦੀ ਰੱਟ ਛੱਡ ਦਿੱਤੀ। ਹੁਣ ਗੁਰੂ ਸਾਹਿਬ ਅੰਦਰ ਉਪਦੇਸ਼ ਤਾਂ ਹੋ ਕੇ ਸ਼ਬਦ ਬੈਠ ਗਿਆ ਹਿਰਦੇ 'ਚ, ਸ਼ਬਦ ਹੀ ਸਾਨੂੰ ਲਈ ਫਿਰਦਾ। ਹੁਣ ਕਹਿੰਦਾ ਗੁਰੂ ਸਾਹਿਬ ਕਰਾਉਂਦੇ ਨੇ, ਮੈਂ ਤਾਂ ਕੁਛ ਵੀ ਕਰਨ ਯੋਗਾ ਨਹੀਂ। ਜਦੋਂ ਇਹੋ ਜਿਹੇ ਅੱਖਰ ਬੋਲਣੇ ਸ਼ੁਰੂ ਕਰ ਦਿੰਦਾ ਜ਼ੁਬਾਨ ਕਰਕੇ, ਵੀ ਗੁਰੂ ਹੀ ਕਰਾਉਂਦੇ ਨੇ, ਸਰੀਰ ਕਰਕੇ ਭੇਖ ਦੀ ਹਉਮੈ ਦੂਰ ਹੋ ਗਈ ਅਤੇ ਮਨ ਕਰਕੇ ਨਿਮਰਤਾ ਆ ਗਈ, ਤਾਂ ਹਉਮੈ ਮਨ ਦੇ ਅੰਦਰੋਂ ਖਤਮ ਹੋ ਗਈ। ਜਦੋਂ ਹਉਮੈ ਦੂਰ ਹੋਈ ਤਾਂ ਗੁਰੂ ਨੂੰ ਪਿਆਰਾ ਲੱਗਦਾ, ਫਿਰ ਸਤਿਗੁਰੂ ਜੀ ਪਿਆਰ ਨਾਲ ਇਹਨੂੰ ਤੋਹਫ਼ਾ ਦਿੰਦੇ ਨੇ ਬਹੁਤ ਵੱਡਾ, ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ। ਫਿਰ ਸਤਿਗੁਰਾਂ ਕੋਲੋਂ ਨਾਮ ਦਾ ਪਦਾਰਥ ਪ੍ਰਾਪਤ ਕਰਦਾ। ਨਾਮ ਪਦਾਰਥ ਮਿਲਣਾ ਬਹੁਤ ਔਖਾ, ਪਹਿਲਾਂ ਆਇਆ ਸੀ ਗਿਆਨ ਪਦਾਰਥ, ਫਿਰ ਪੰਜਵੀਂ ਪੌੜੀ 'ਚ ਪ੍ਰੇਮ ਪਦਾਰਥ ਆਇਆ, ਹੁਣ ਤੀਜਾ ਪਦਾਰਥ ਹੈ ਨਾਮ ਪਦਾਰਥ। ਲਾਭ ਸਦਾ ਮਨ ਹੋਏ, ਮਨ ਦੇ ਨੰਨੇ ਨੂੰ ਸਿਹਾਰੀ ਕਹਿੰਦੀ ਹੈ, ਮਨ ਦੇ ਵਿੱਚ ਹੋਏ, ਇਸ ਕਰਕੇ ਉਹਦੇ ਮਨ ਦੇ ਵਿੱਚ ਸਦਾ ਆਤਮਕ ਲਾਭ ਹੁੰਦਾ, ਫਿਰ ਉਹ 'ਤੇ ਕਿਰਪਾ ਹੋ ਜਾਂਦੀ ਹੈ। ਪਰ ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਕਰਮ ਚੰਗੇ ਪਹਿਲਾਂ ਕੀਤੇ ਹੋਣ ਤਾਂ ਹੁੰਦੀ ਗੱਲ, ਚੰਗੇ ਕਰਮ ਹੀ ਸਾਨੂੰ ਚੰਗਾ ਫਲ ਦਿੰਦੇ ਨੇ। ਇਸੇ ਕਰਕੇ ਹੁਣ ਵੀ ਆਪਾਂ ਨੂੰ ਚੰਗਾ ਕਰਮ ਕਰਨਾ ਚਾਹੀਦਾ, ਕਿਉਂਕਿ ਚੰਗਾ ਕਰਮ ਹੀ ਚੰਗਾ ਫਲ ਦਿਵਾਉਣ ਲਈ ਸਹਾਇਤਾ ਕਰਦਾ, ਮਾੜਾ ਕੀਤਾ ਹੋਇਆ ਕਰਮ ਗਲਤ ਪਾਸੇ ਪ੍ਰੇਰਨਾ ਦੇ ਕੇ ਲੈ ਜਾਂਦਾ। ਕਰਮ ਮਿਲੇ ਤਾਂ ਪਾਈਐ ਆਪ ਨਾ ਲਿਆ ਜਾਏ। ਜਿਹੜਾ ਗੁਰਾਂ ਦਾ ਕਰਮ ਹੈ, ਅਨੁਗ੍ਰਹ ਹੈ, ਇਹ ਮਿਲੇ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ, ਆਪਣੇ ਆਪ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਆਪਣਾ ਆਪ ਜਿਹੜਾ ਹਾਪਾ ਭਾਵ ਅੰਦਰ ਸੀ ਕਿ ਮੈਂ ਵੀ ਕੋਈ ਚੀਜ਼ ਹੈ, ਮੈਂ ਕਿਤੇ ਐਵੇਂ ਹਾਂ, ਸਾਨੂੰ ਨਹੀਂ ਅਕਲ ਹੈ, ਸਾਨੂੰ ਨਹੀਂ ਗਿਆਨ ਹੈ, ਅਸੀਂ ਨਹੀਂ ਪੜ੍ਹੇ ਲਿਖੇ ਆ, ਅਸੀਂ ਵੀ ਤਾਂ ਸਿੱਖ ਹੈ। ਮਹਾਰਾਜ ਕਹਿੰਦੇ ਨਹੀਂ, ਹਾਲੇ ਸਿੱਖ ਬਣਿਆ ਨਹੀਂ ਹੈ। ਸਿੱਖ ਕਹਿੰਦੇ ਹੀ ਉਹਨੂੰ ਨੇ ਜਿਹਦੇ ਅੰਦਰੋਂ ਹਉਮੈ ਦੀ ਨਿਵਿਰਤੀ ਹੋ ਜੇ, ਅਤੇ ਜਦ ਤੱਕ ਹਉਮੈ ਦੀ ਨਿਵਿਰਤੀ ਨਹੀਂ ਹੁੰਦੀ ਸਿੱਖ ਬਣ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ, ਮਹਾਰਾਜ ਕਹਿੰਦੇ ਮੇਰੇ ਅੱਗੇ ਨੀਵਾਂ ਹੋ ਕੇ ਆ, ਨਿਮਰਤਾ ਨਾਲ ਆ, ਝੁੱਕ ਕੇ ਆ, ਸ਼ਬਦ ਨੂੰ ਮਨ ਵਿੱਚ ਰੱਖ ਕੇ ਆ, ਉਪਦੇਸ਼ ਨੂੰ ਮਨ ਵਿੱਚ ਰੱਖ ਕੇ ਕਮਾ। ਫਿਰ ਸਤਿਗੁਰੂ ਕਹਿੰਦੇ ਫਿਰ ਹਉਮੈ ਜਿਹੜੀ ਹੈ ਉਹ ਦੂਰ ਹੁੰਦੀ ਵਿੱਚੋਂ ਆਪ ਗਵਾਏ, ਆਪਾ ਭਾਵ ਹੁੰਦਾ ਉਹਨੂੰ ਦੂਰ ਕਰ ਦੇਣਾ ਕਿ ਮੈਂ ਫਲਾਨਾ ਹਾਂ। ਇਹ ਗੱਲ ਮਨ 'ਚੋਂ ਕੱਢ ਕੇ ਬਾਹਰ ਸੁੱਟ ਦਿਓ ਕਿ ਮੈਂ ਫਲਾਨਾ, ਮੈਂ ਹੈ ਹੀ ਨਹੀਂ। ਜਦੋਂ ਇਹ ਗੱਲ ਹੋ ਗਈ ਕਿ ਮੈਂ ਤਾਂ ਹੈ ਹੀ ਨਹੀਂ, ਫਿਰ ਕਹਿੰਦੇ ਨੇ ਉਪਦੇਸ਼ ਹੀ ਸਭ ਕੁਛ ਹੈ। ਗੁਰੂ ਦਾ ਹਿਰਦੇ 'ਚ ਵੱਸ ਜਾਣਾ ਅਤੇ ਸਿੱਖ ਨੇ ਆਪਣੀ ਮੈਂ ਦਾ ਤਿਆਗ ਕਰ ਦੇਣਾ, ਏਕਤਾ ਹੋ ਗਈ ਦੋਨਾਂ ਦੀ, ਗੁਰੂ ਅਤੇ ਸਿੱਖ ਦੀ। ਗੁਰੂ ਅਤੇ ਸਿੱਖ ਇੱਕੋ ਹੀ ਰੂਪ ਹੋ ਗਏ। ਸੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੋ ਪ੍ਰਕਾਰ ਨਾਲ ਗੁਰਸਿੱਖ ਨਿਡਰ ਹੁੰਦਾ, ਇੱਕ ਤਾਂ ਉਹ ਜਿਹੜਾ ਗੁਰੂ ਨੂੰ ਸਮਝ ਹੀ ਕੁਛ ਨਾ ਅਤੇ ਆਪਣੇ ਆਪ ਨੂੰ ਵੱਡਾ ਸਮਝ ਕੇ ਨਿਡਰ ਹੋ ਕੇ ਬੈਠੇ, ਜਿਵੇਂ ਚੇਤੋ ਮਸੰਦ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਮਝਦਾ ਹੀ ਕਿ ਇਹਨਾਂ ਦੀ ਤਾਂ ਨਿੱਕੀ ਜਿਹੀ ਉਮਰ ਹੈ, ਇਹਨਾਂ ਨੂੰ ਕਿਹੜਾ ਪਤਾ। 14 ਸਾਲ ਦੇ ਸੀ ਮਹਾਰਾਜ, ਚੇਤੋ ਮਸੰਦ ਬੜਾ ਪੁਰਾਣਾ ਸੀ। ਜਦੋਂ ਸਤਿਗੁਰੂ ਮਹਾਰਾਜ ਨੇ ਉਹਦਾ ਪਾਜ ਉਘੇੜਿਆ ਤਾਂ ਫਿਰ ਉਹ ਬੜਾ ਹੈਰਾਨ ਹੋਇਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੂੰ ਗੁਰੂ ਦੀ ਹਜ਼ੂਰੀ 'ਚ ਆ ਕੇ ਹੌਲੀ ਹੌਲੀ ਬੇਡਰ ਹੋ ਗਿਆ, ਇਹ ਚੰਗੀ ਗੱਲ ਨਹੀਂ ਹੁੰਦੀ ਬੇਡਰ ਹੋਣਾ। ਇੱਕ ਹੁੰਦਾ ਕਿ ਗੁਰੂ ਦੇ ਨਾਲ ਰਲ ਕੇ, ਗੁਰੂ ਨੂੰ ਹਿਰਦੇ 'ਚ ਵਸਾ ਕੇ, ਉਹਦੇ ਭੈ ਵਿੱਚ ਰਹਿ ਕੇ, ਬਿਲਕੁਲ ਹਿਰਦਾ ਸ਼ੁੱਧ ਹੋਣ ਕਰਕੇ ਸਿੱਖ ਨੂੰ ਗੁਰੂ ਦਾ ਉਸ ਤਰ੍ਹਾਂ ਡਰ ਨਹੀਂ ਲੱਗਦਾ ਜਿਵੇਂ ਗਲਤੀ ਕਰਨ ਤੋਂ ਬਾਅਦ ਡਰ ਲੱਗਦਾ।
ਸੋ ਜਿਸ ਪ੍ਰਕਾਰ ਜਿਸ ਇਸਤਰੀ ਦੇ ਹਿਰਦੇ 'ਚ ਸਿਰਫ ਪਤੀ ਹੀ ਵਸਿਆ ਹੋਇਆ ਹੈ, ਉੱਥੇ ਹੀ ਪਤੀ ਪਤਨੀ ਦਾ ਪ੍ਰੇਮ ਪੈਦਾ ਹੁੰਦਾ ਅਤੇ ਇਸ ਤਰ੍ਹਾਂ ਉਹ ਨਿਝੱਕ ਹੋ ਕੇ ਸੇਵਾ ਕਰਦੀ ਹੈ, ਉਹਦੇ ਮਨ ਦੇ ਅੰਦਰ ਕੋਈ ਡਰ ਨਹੀਂ ਹੁੰਦਾ। ਪਰ ਜਦੋਂ ਗਲਤੀਆਂ ਹੋ ਜਾਣ ਫਿਰ ਉਹ ਕਤਰਾਉਂਦੀ, ਫਿਰ ਉਹ ਗਲਤੀਆਂ ਕਰਕੇ ਨਿਡਰ ਬਣ ਜਾਂਦੀ। ਇਹ ਦੋ ਪ੍ਰਕਾਰ ਨਾਲ ਨਿਡਰ ਹੁੰਦਾ। ਇਸੇ ਤਰ੍ਹਾਂ ਗੁਰਸਿੱਖ ਨੂੰ ਚਾਹੀਦਾ ਕਿ ਗੁਰੂ ਦੇ ਨਾਲ ਅੰਦਰੋਂ ਸੰਧੀ ਕਰ ਲਵੇ, ਸਤਿਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਇੱਕ ਰਸ ਹੋ ਕੇ ਗੁਰਾਂ ਦੀ ਸੇਵਾ ਕਰਕੇ ਗੁਰਾਂ ਦੇ ਭੈ ਵਿੱਚ ਹੋ ਕੇ, ਅਤੇ ਜਿਵੇਂ ਪੰਜ ਪਿਆਰੇ ਗੁਰਾਂ ਦੇ ਕੋਲ ਹਮੇਸ਼ਾ ਰਹਿੰਦੇ ਸੀ, ਵੱਡੇ ਵੱਡੇ ਸਿੰਘ ਗੁਰਾਂ ਦੇ ਕੋਲ ਹਮੇਸ਼ਾ ਰਹਿੰਦੇ, ਸਤਿਗੁਰੂ ਉਹਨਾਂ ਨੂੰ ਆਪਣਾ ਹੀ ਰੂਪ ਸਮਝਦੇ ਸੀ, ਉਹ ਵੀ ਮਹਾਰਾਜ ਨੂੰ ਆਪਣਾ ਜਾਣਦੇ ਸੀ। ਇਉਂ ਵਿਚਕਾਰਲੇ ਪਰਦੇ ਨੂੰ ਪਾਸੇ ਕਰਕੇ, ਔਗੁਣਾਂ ਨੂੰ ਛੱਡ ਕੇ, ਹਉਮੈ ਨੂੰ ਛੱਡ ਕੇ, ਜਦੋਂ ਸਿੱਖ ਦੀ ਸੰਧੀ ਗੁਰੂ ਨਾਲ ਇੱਕਮਿੱਕ ਨਦੀ ਅਤੇ ਸਮੁੰਦਰ ਵਾਂਗ ਮਿਲਾਪ ਹੋ ਜਾਂਦਾ ਹੈ, ਉੱਥੇ ਸਤਿਗੁਰੂ ਮਹਾਰਾਜ ਗੁਰਸਿੱਖ ਦੇ ਉੱਤੇ ਕਿਰਪਾ ਕਰਦੇ ਨੇ ਕਿ ਗੁਰਸਿੱਖ ਵੀ ਗੁਰੂ ਰੂਪ ਹੀ ਹੋ ਜਾਂਦਾ, ਮਹਾਰਾਜ ਦੇ ਵਿੱਚ ਲੀਨ ਹੋ ਜਾਂਦਾ, ਸਤਿਗੁਰੂ ਆਪ ਸਿੱਖ ਰੂਪ ਹੋ ਜਾਂਦੇ ਨੇ। ਇਉਂ ਇਹਨਾਂ ਦੀ ਇੰਨੀ ਆਪਸ ਵਿੱਚ ਸਾਂਝ ਹੋ ਜਾਂਦੀ ਹੈ ਕਿ ਫਿਰ ਇੱਕ ਦੂਜੇ ਨਾਲੋਂ ਵੱਖਰੇ ਹੁੰਦੇ ਹੀ ਨਹੀਂ ਹਨ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਮਝਾ ਰਹੇ ਨੇ ਕਿ ਆਪਾਂ ਭਾਵ ਛੱਡ ਕੇ ਗੁਰਾਂ ਦੇ ਚਰਨੀ ਲੱਗ ਜਾਓ ਔਰ ਹੰਕਾਰ ਦੀ ਨਿਵਿਰਤੀ ਲਈ ਯਤਨ ਸ਼ੁਰੂ ਕਰੋ। ਸੱਚੇ ਸੇ ਤੀਰਤਿਆਂ ਸੱਚੋ ਪੱਲੇ ਪਾਏ। ਸੱਚੇ ਨਾਮ ਨਾਲ ਜਦੋਂ ਆਪਾਂ ਬਿਲਕੁਲ ਰੰਗ ਰਚ ਵਿੱਚ ਗਏ, ਤਦਾਕਾਰ ਹੋ ਗਏ, ਤਦਾਕਾਰ ਤੋਂ ਭਾਵ ਹੁੰਦਾ ਹੈ ਰਚ ਵਿੱਚ ਜਾਣਾ, ਇੱਕ ਮਿੱਕ ਹੋ ਜਾਣਾ, ਬੁੱਧੀ ਰੂਪ ਪੱਲੇ ਫਿਰ ਸੱਚ ਹੀ ਪੈਂਦਾ ਹੈ, ਪੈਦਾ ਵੀ ਹੋ ਜਾਂਦਾ ਹੈ। ਅਤੇ ਸੱਚ ਨਾਮ ਹਿਰਦੇ ਦੇ ਵਿੱਚ ਬੁੱਧੀ ਰੂਪ ਪੱਲੇ ਦੇ ਵਿੱਚ ਪੈ ਜਾਂਦਾ। ਪਰ ਸਤਿਗੁਰੂ ਮਹਾਰਾਜ ਕਹਿੰਦੇ ਜਿਵੇਂ ਸ਼ੁਰੂ 'ਚ ਕਿਹਾ ਕਿ ਮਨਮੁਖ ਭੁੱਲੇ ਭੁਲਾਈਏ, ਫਿਰ ਭੁੱਲ ਭੁੱਲ ਕੇ ਭਟਕਦਾ ਹੈ। ਕਹਿੰਦੇ ਭੁੱਲਣ ਅੰਦਰ ਤਾਂ ਸਾਰੇ ਹੀ ਨੇ। ਅੱਠਵੀਂ ਪੌੜੀ 'ਚ ਮਹਾਰਾਜ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਭ ਕੋਈ ਭੁੱਲਣੇ ਅੰਦਰ ਹੈ, ਹਰ ਬੰਦਾ ਹੀ ਭੁੱਲਦਾ। ਜੇ ਨਹੀਂ ਭੁੱਲਦੇ ਤਾਂ ਇੱਕ ਸਤਿਗੁਰੂ ਅਤੇ ਇੱਕ ਪਰਮੇਸ਼ਰ, ਕਿਉਂਕਿ ਦੋਨੋਂ ਇੱਕੋ ਹੀ ਰੂਪ ਨੇ। ਇੱਕ ਨਿਰਗੁਣ ਰੂਪ ਹੈ ਜਿਹੜਾ ਨਜ਼ਰ ਨਹੀਂ ਆਉਂਦਾ, ਉਹ ਕਰਤਾਰ ਹੈ। ਇੱਕ ਸਰੂਪ ਹੈ ਜੋ ਨਜ਼ਰ ਆਉਂਦਾ ਅੱਖਾਂ ਸਾਹਮਣੇ, ਸਰਗੁਣ ਰੂਪ, ਉਹ ਗੁਰੂ ਹੈ। ਇਸ ਤਰ੍ਹਾਂ ਕਰਤਾਰ ਅਤੇ ਗੁਰੂ ਇੱਕੋ ਹੀ ਰੂਪ ਨੇ। ਇੱਕ ਜਿਵੇਂ ਸਿੱਕੇ ਦੇ ਦੋ ਪਾਸੇ ਹੁੰਦੇ ਨੇ, ਇਸੇ ਪ੍ਰਕਾਰ ਹੀ ਹੈ ਬਸ। ਨਾ ਉਹਨੂੰ ਇਹ ਸਮਝੋ ਕਿ ਗੁਰੂ ਜੋ ਪਰਮੇਸ਼ਰ ਨਾਲੋਂ ਵੱਖਰਾ ਹੈ, ਗੁਰੂ ਹੋਰ ਹੈ, ਪਰਮੇਸ਼ਰ ਹੋਰ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਅਤੇ ਪਰਮੇਸ਼ਰ ਦੋਨੋਂ ਇੱਕੋ ਹੀ ਚੀਜ਼ ਹੈ। ਗੁਰੂ ਗ੍ਰੰਥ ਸਾਹਿਬ ਨੂੰ ਜਿਵੇਂ ਮੱਥਾ ਟੇਕੀਏ ਤਾਂ ਇਹ ਨਹੀਂ ਕਹਿਣਾ ਇਹ ਅੱਡ ਹੈ ਅਤੇ ਰੱਬ ਵੱਖਰਾ। ਇਹਨਾਂ ਦੋਨਾਂ ਵਿੱਚ ਏਕਤਾ ਕਰਨੀ ਕਿ ਇਹੀ ਰੱਬ ਹੈ, ਕਿਉਂਕਿ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਸ ਜੇਵੜ ਅਵਰ ਨਾ ਕੋਏ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਇਹਨਾਂ ਦੀ ਏਕਤਾ ਰੱਖਣੀ ਮਨ 'ਚ, ਮੇਰਾ ਕਰਤਾਰ ਮੇਰਾ ਗੁਰੂ ਹੈ। ਗੁਰੂ ਅਤੇ ਕਰਤਾਰ ਵਿੱਚ ਕੋਈ ਭੇਦ ਨਹੀਂ। ਗੁਰ ਪਰਮੇਸ਼ਰ ਏਕੋ ਜਾਨ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਏ ਪਿਆਰ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ। ਇਉਂ ਇਹਨਾਂ ਨੂੰ ਇੱਕੋ ਰੂਪ ਜਾਣ ਕੇ ਇੰਨੀ ਭਾਵਨਾ ਆਪਣੀ ਉੱਪਰ ਲੈ ਜਾਣੀ, ਗੁਰੂ ਨਾਨਕ ਦਾ ਪਰਮੇਸ਼ਰ ਦਾ ਕੋਈ ਫਰਕ ਨਹੀਂ, ਗੁਰੂ ਅੰਗਦ ਦੇਵ ਜੀ ਦਾ ਗੁਰੂ ਨਾਨਕ ਦੇਵ ਜੀ ਦਾ ਕੋਈ ਫਰਕ ਨਹੀਂ, ਇੱਕੋ ਹੀ ਰੂਪ ਹਨ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਇੱਕੋ ਹੀ ਰੂਪ ਹਨ। ਇਉਂ ਇਹਨਾਂ ਦੀ ਲੜੀ ਹੈ, ਨੌਵੇਂ ਦਸਵੇਂ ਦਾ ਕੋਈ ਫਰਕ ਨਹੀਂ, ਦਸਵੇਂ ਦਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਫਰਕ ਨਹੀਂ। ਆਤਮਕ ਰੂਪ ਵਿੱਚ ਮਹਾਰਾਜ ਆਪ ਸ਼ਬਦ ਰੂਪ ਹੋ ਕੇ ਬੈਠੇ ਨੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਭੁੱਲਣ ਦੇ ਵਿੱਚ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ। ਮਹਾਰਾਜ ਕਹਿੰਦੇ ਨੇ ਭੁੱਲੇ ਮਾਰਗ ਜਿਹਨੇ ਬਿਤਾਇਆ, ਐਸਾ ਗੁਰਬੜ ਭਾਗੀ ਪਾਇਆ। ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੁਣ ਜਿਹੜੇ ਇਨਸਾਨ ਨੇ ਭੁੱਲ ਜਾਂਦੇ ਨੇ, ਬ੍ਰਹਮ ਗਿਆਨੀ ਵੀ ਕਿਸੇ ਹੱਦ ਤੱਕ ਜਾ ਕੇ, ਫਿਰ ਉਹਨਾਂ ਬਾਰੇ ਵੀ ਲਿਖਿਆ ਜੇ ਬਾਹਰੋਂ ਭੁੱਲ ਚੁੱਕ ਬੋਲਦੇ ਭੀ ਖਰੇ ਹਰ ਭਾਣੇ। ਬ੍ਰਹਮ ਗਿਆਨ ਵਿੱਚ ਜਾ ਕੇ ਵੀ ਕਈ ਵਾਰ ਐਸੀ ਸੁਰਤੀ ਸਮਾਧੀ ਜੁੜ ਜਾਂਦੀ ਹੈ ਕਿ ਬਾਹਰਲੀ ਕਿਰਿਆ ਉਹਨਾਂ ਦੀ ਬੰਦ ਹੋਣ ਕਰਕੇ ਉਹ ਵੀ ਕਈ ਵਾਰ ਐਸੇ ਬਚਨ ਕਰ ਜਾਂਦੇ ਨੇ ਜਿਵੇਂ ਬਾਬਾ ਬੁੱਢਾ ਜੀ ਨੇ ਬਚਨ ਕਰ ਦਿੱਤਾ ਸੀ ਛੇਵੇਂ ਪਾਤਸ਼ਾਹ ਨੂੰ। ਜਦੋਂ ਕਾਜੀ ਪੈਸੇ ਲੈਣ ਆਇਆ ਸੀ ਉਸ ਵਕਤ ਘੋੜਾ ਵੇਚਿਆ ਸੀ ਜਿਹਨੇ ਮਹਾਰਾਜ ਨੂੰ। ਕਾਜੀ ਪੈਸੇ ਲੈਣ ਆਉਂਦਾ ਸੀ, ਲਾਹੌਰ ਵੀ ਆਇਆ, ਅੰਮ੍ਰਿਤਸਰ ਸਾਹਿਬ ਵੀ ਆਇਆ। ਮਹਾਰਾਜ ਨੇ ਕਿਹਾ ਜਦੋਂ ਖਜ਼ਾਨੇ ਵਿੱਚ ਪੈਸੇ ਹੋਣਗੇ ਦੇ ਦਿਆਂਗੇ। ਇੱਕ ਦਿਨ ਕਾਜੀ ਬੜਾ ਗੁੱਸੇ 'ਚ ਦੁਪਹਿਰੇ ਆਇਆ, ਪ੍ਰਸ਼ਾਦਾ ਛੱਕ ਕੇ ਸਤਿਗੁਰੂ ਆਰਾਮ ਕਰ ਰਹੇ ਸੀ 2 ਵਜੇ। ਉਸ ਵਕਤ ਆ ਕੇ ਕਹਿੰਦਾ ਪੈਸੇ ਲੈਣੇ ਆ। ਬਾਬਾ ਬੁੱਢਾ ਜੀ ਅੱਗੇ ਪਹਿਰੇ 'ਤੇ ਬੈਠੇ ਸੀ, ਕਹਿੰਦੇ ਮਹਾਰਾਜਾ ਆਰਾਮ ਕਰਦੇ ਚਲਿਆ ਜਾ, ਹਾਲੇ ਫੇਰ ਆ ਜੀ। ਕਹਿੰਦਾ ਵਿਚਾਲੇ ਤੂੰ ਆ ਕੇ ਹਟ ਜਾਂਦਾ, ਪੈਸੇ ਨਹੀਂ ਮੈਨੂੰ ਲੈਣ ਦਿੰਦਾ ਮਹਾਰਾਜ ਤੋਂ, ਅੱਜ ਤਾਂ ਮੈਂ ਜਮਾਈ ਬਣ ਕੇ ਪੈਸੇ ਲੈ ਕੇ ਜਾਊਂਗਾ। ਬਾਬਾ ਬੁੱਢਾ ਜੀ ਕਹਿੰਦੇ ਜਮਾਈ ਤਾਂ ਮਹਾਰਾਜ ਹੈ ਤੇਰੇ। ਜਦੋਂ ਇੰਨੀ ਗੱਲ ਕਹੀ ਸਤਿਗੁਰੂ ਤਾਂ ਜਾਗਦੇ ਹੀ ਹੁੰਦੇ ਆ, ਉੱਠ ਕੇ ਇੱਕਦਮ ਮਹਾਰਾਜ ਕਹਿੰਦੇ ਬਾਬਾ ਜੀ ਇਹ ਕੀ ਬੋਲਦਾ, ਤੁਹਾਨੂੰ ਪਤਾ ਤੁਸੀਂ ਬ੍ਰਹਮ ਗਿਆਨ ਵਿੱਚੋਂ ਅਤੇ ਤੁਹਾਡਾ ਕਿਹਾ ਹੋਇਆ ਵਾਕ ਹੁਣ ਮੈਨੂੰ ਉਸੇ ਤਰ੍ਹਾਂ ਹੀ ਕਰਨਾ ਪੈਣਾ, ਇਹ ਹੁਣ ਖਾਲੀ ਨਹੀਂ ਜਾਣਾ ਤੁਹਾਡਾ ਬੋਲ। ਅੱਗੋਂ ਬਾਬਾ ਜੀ ਕਹਿੰਦੇ ਮਹਾਰਾਜ ਮੈਂ ਕਿਤੇ ਆਪ ਬੋਲਦਾ, ਜੋ ਤੁਸੀਂ ਬੁਲਾ ਦਿੰਦੇ ਹੋ ਮੈਂ ਤਾਂ ਉਹੀ ਬੋਲਦਾ। ਫਿਰ ਮਹਾਰਾਜ ਹੱਸ ਕੇ ਕਹਿੰਦੇ ਗੱਲ ਤਾਂ ਸਹੀ ਹੈ, ਕਹਿੰਦੇ ਬੈਠੇ ਤਾਂ ਅਸੀਂ ਹੋਈਏ ਸਾਰਿਆਂ 'ਚ। ਕਹਿੰਦੇ ਉਹ ਤਾਂ ਕੌਤਕ ਦਾ ਇੱਕ ਬਹਾਨਾ ਬਣਨਾ, ਮਾਤਾ ਕੌਲਾਂ ਦਾ ਕਲਿਆਣ ਹੋਣਾ ਇਸ ਵਿੱਚ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ, ਇਹ ਨਹੀਂ ਦੋਨੋਂ ਭੁੱਲਦੇ ਕਦੇ, ਬਾਕੀ ਸਾਰੇ ਭੁੱਲ ਸਕਦੇ ਨੇ ਪਰ ਇਹ ਨਹੀਂ ਭੁੱਲ ਸਕਦੇ। ਇਹਨਾਂ ਨੂੰ ਕਦੇ ਵੀ ਨਹੀਂ ਆਪਾਂ ਕਹਿ ਸਕਦੇ ਸਮਝਾਵਣ ਤਾਂ ਕੋ ਜਾਈਏ ਜੇ ਭੁੱਲੜਾ ਹੋਈ। ਮਹਾਰਾਜ ਨੂੰ ਤਾਂ ਸਮਝਾਉਣ ਜਾਈਏ ਦਸਵੇਂ ਪਾਤਸ਼ਾਹ ਨੂੰ, ਪਹਿਲਿਆਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ, ਜੇ ਉਹ ਭੁੱਲੇ ਹੋਣ। ਉਹ ਜਦੋਂ ਭੁੱਲਣ 'ਚ ਹੀ ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਇਉਂ ਕਿਉਂ ਕਹਿਣਾ ਕਿ ਆਹ ਮਹਾਰਾਜ ਨੇ ਠੀਕ ਨਹੀਂ ਕੀਤਾ, ਮਹਾਰਾਜ ਨੇ ਆਹ ਨਹੀਂ। ਰੱਬ ਕੋਈ ਕਹਿਣਗੇ ਰੱਬ ਨੇ ਆਹ ਨਹੀਂ ਚੰਗਾ ਕੀਤਾ। ਜਦੋਂ ਭੁੱਲਦਾ ਹੀ ਨਹੀਂ ਤਾਂ ਸਿਆਣਾ, ਸਿਆਣਪ ਦੀ ਹੱਦ ਕੀ, ਸਿਆਣਪ ਦਾ ਸਮੁੰਦਰ ਹੀ ਮੰਨ ਲਓ। ਅਸੀਂ ਤਾਂ ਕੁਛ ਵੀ ਨਹੀਂ ਹਾਂ, ਇੱਕ ਬੂੰਦ ਵਰਗੇ, ਬੂੰਦ ਨਾਲੋਂ ਵੀ ਸੌਵਾਂ ਹਿੱਸਾ ਥੱਲੇ। ਇਸ ਕਰਕੇ ਨਾ ਤਾਂ ਕਦੇ ਗੁਰੂ ਸਾਹਿਬ ਭੁੱਲਦੇ ਨੇ ਨਾ ਪਰਮਾਤਮਾ, ਇਹਨਾਂ ਦੋਨਾਂ ਨੂੰ ਕਦੇ ਵੀ ਨਹੀਂ ਕਹਿਣਾ ਕੋਈ ਭੁੱਲ ਕੇ ਉਹਨਾਂ ਨੇ ਗਲਤੀ ਨਾਲ ਇਹ ਗੱਲ ਕਰਤੀ, ਫਲਾਨੀ ਗੱਲ ਐਂ ਕਰਤੀ, ਇਸ ਤਰ੍ਹਾਂ ਦੇ ਵਾਕ ਕਦੇ ਵੀ ਨਹੀਂ ਕਹਿਣੇ ਮਹਾਰਾਜ ਪ੍ਰਤੀ। ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ, ਜਿਹਨੇ ਪਹਿਲਾਂ ਗੁਰੂ ਦੀ ਸਿੱਖਿਆ ਲਈ ਬੈਠ ਕੇ ਫਿਰ ਆਪਣੇ ਮਨ ਨੂੰ ਸਮਝਾਇਆ, ਮਨਾ ਇਦੋਂ ਉੱਤੇ ਹੋਰ ਨਹੀਂ ਕੁਛ ਮਿਲ ਸਕਦਾ ਆਪਾਂ ਨੂੰ। ਇੰਨੀ ਵਧੀ ਸਿੱਖਿਆ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੋਹਣੀ ਸਿੱਖਿਆ ਹੈ। ਜਦੋਂ ਗੁਰਸਿੱਖ ਸਿੱਖਿਆ ਨਾਲ ਜੁੜ ਜਾਂਦਾ ਨਾ, ਕਹਿੰਦੇ ਉਹਦਾ ਨਾਮ ਦੇ ਵਿੱਚ ਆਪ ਹੀ ਪਿਆਰ ਲੱਗ ਜਾਂਦਾ, ਫਿਰ ਉਹ ਨਾਮ ਜਪਣ ਨੂੰ ਜੀ ਕਰਦਾ ਉਹਦਾ, ਕਿਉਂਕਿ ਮੈਨੂੰ ਗੁਰਮਤ ਨਾਲ ਮਹਾਰਾਜ ਨੇ, ਗੁਰਸਿੱਖਿਆ ਨਾਲ ਸਤਿਗੁਰਾਂ ਨੇ ਮੇਰੇ ਮਨ ਨੂੰ ਸਮਝਾ ਦਿੱਤਾ। ਨਾਨਕ ਸਾਚ ਨਾ ਵੀਸਰੈ ਮੇਲੇ ਸ਼ਬਦ ਅਪਾਰ। ਸਤਿਗੁਰੂ ਕਥਨ ਕਰਦੇ ਜਿਹਨੂੰ ਸੱਚਾ ਨਾਮ ਭੁੱਲਦਾ ਨਹੀਂ ਉਹਨੂੰ ਅਪਾਰ ਗੁਣਾਂ ਵਾਲਾ ਜੋ ਬ੍ਰਹਮ ਹੈ ਨਾ ਉਹ ਆਪਣੇ ਨਾਲ ਮੇਲ ਲੈਂਦਾ। ਸ਼ਬਦ ਤੋਂ ਭਾਵ ਇੱਥੇ ਬ੍ਰਹਮ ਹੈ।